ਬਾਣੀ ਬਾਰੇ ਜਦੋਂ ਸਿੱਖਾਂ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਪੁੱਛਿਆ ਕਿ ਬਾਣੀ ਸਿੱਖ ਦੇ ਜੀਵਨ ਦਾ ਕਿਵੇਂ ਅੰਗ ਬਣੇ, ਤਾਂ ਪੂਰੇ ਗੁਰੂ ਨੇ ਕਿੰਨਾ ਸੋਹਣਾ ਤੇ ਹਿਰਦੇ ਵਿਚ ਵਸਣ ਵਾਲਾ ਉਪਦੇਸ਼ ਕੀਤਾ ਸੀ ਕਿ ਪਾਠ ਕਰਨ ਦਾ ਮਹਾਨ ਪੁੰਨ ਹੈ ਪਰ ਆਤਮ ਗਿਆਨ ਪ੍ਰਾਪਤ ਨਹੀਂ ਹੋਵੇਗਾ। ਜਦੋਂ ਕੋਈ ਬਾਣੀ ਦਾ ਵਿਚਾਰ ਕਰਕੇ ਬਾਣੀ ਹਿਰਦੇ ਵਿਚ ਵਸਾਉਂਦਾ ਹੈ, ਬਾਣੀ ਨੂੰ ਸਮਝ ਕੇ ਆਪਣਾ ਕਾਰ ਵਿਹਾਰ ਆਪਣਾ ਧੰਦਾ ਵੀ ਸ਼ਬਦ ਅਨੁਸਾਰ ਕਰਦਾ ਹੈ, ਭਾਵ ਉਸ ਦੇ ਵਿਚਾਰ ਵਿਚ ਵੀ ਬਾਣੀ ਹੁੰਦੀ ਹੈ ਅਤੇ ਉਸ ਦੇ ਕਰਮ ਵਿਚ ਵੀ ਬਾਣੀ ਹੁੰਦੀ ਹੈ, ਫਿਰ ਐਸੇ ਜੀਵ ਦੇ ਅੰਦਰ ਆਤਮ ਪ੍ਰਕਾਸ਼ ਪੈਦਾ ਹੁੰਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ, ਜਨਮ ਮਰਨ ਦਾ ਡਰ ਮੁੱਕ ਜਾਂਦਾ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ। ਦਿਲ ਵਾਲੀ ਗੱਲ, ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਮੈਂ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ। ਜੀ ਹਾਂ, ਕਹਿੰਦਾ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਆਦਾਬ, ਗੁੱਡ ਮਾਰਨਿੰਗ, ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। 9:03 ਹੋ ਚੁੱਕੇ ਨੇ, ਦਿਨ ਐਤਵਾਰ ਚੜ੍ਹ ਚੁੱਕਾ, 5 ਜੂਨ 2016 ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ, ਮੱਧਵਰਤੀ ਆਸਟ੍ਰੇਲੀਆ ਐਡਲੇਡ ਦੇ ਵਿਚ ਇਸ ਵੇਲੇ 8:33 ਨੇ, 7:03 ਸੁਬਾਹ ਦੇ ਹੋਏ ਨੇ। ਪਰਥ ਦੇ ਵਿਚ ਵੱਡਾ ਤੜਕਾ ਜੀ, ਭਾਰਤ ਤੇ ਮਿਡਲ ਈਸਟ ਦੇ ਵਿਚ ਤੇ ਅਮਰੀਕਾ ਮਹਾਂਦੀਪਾਂ ਦੇ ਵਿਚ ਹਜੇ ਸ਼ਨਿਚਰਵਾਰ ਦੀਆਂ ਸ਼ਾਮਾਂ ਤੇ ਦੁਪਹਿਰਾਂ ਪੈ ਰਹੀਆਂ ਨੇ। ਸੋ ਆਓ ਅੱਜ ਇਸ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਈਏ ਤੇ ਦਿਲ ਵਾਲੀਆਂ ਗੱਲਾਂ ਕਰੀਏ ਜੀ ਅਗਲੇ 2 ਘੰਟੇ। ਸੋ ਜੋ ਸਾਡੇ ਦਿਲ ਚ ਹੈ, ਤੁਹਾਡੇ ਦਿਲ ਚ ਸਾਂਝੀਆਂ ਕਰਨੀਆਂ ਗੱਲਾਂ, ਇਨ੍ਹਾਂ ਗੱਲਾਂ ਦੇ ਵਿਚੋਂ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਆ, ਕੋਈ ਨਾ ਕੋਈ ਆਪਾਂ ਸਰੀਰ ਚੀਜ਼ ਜਿਹੜੀ ਜ਼ਰੂਰ ਸਿੱਖਾਂਗੇ ਜੀ। ਔਰ ਤੁਹਾਡੇ ਸੁਨੇਹੇ ਜਿਹੜੇ ਆ ਆਉਣ ਦਾ ਪਤਾ ਹੈ ਜੀ, ਟੈਲੀਗ੍ਰਾਮ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ request@harmanradio.com ਸਾਡਾ ਈਮੇਲ ਪਤਾ ਹੈ। ਫੇਸਬੁੱਕ ਦੇ ਉੱਤੇ ਜਾਂ ਪਰਸਨਲ SMS ਕਈ ਵਾਰੀ ਇਗਨੋਰ ਹੋ ਜਾਂਦੇ ਜੀ, ਪਤਾ ਨਹੀਂ ਲੱਗਦਾ ਫੋਨ ਜਿਹੜੇ ਨੇ ਉਹ ਸਾਈਡ ਤੇ ਪਏ ਹੁੰਦੇ। ਇਸ ਕਰਕੇ ਇਹੀ 2 ਤਰੀਕੇ ਜ਼ਿਆਦਾ ਵਧੀਆ, ਟੈਲੀਗ੍ਰਾਮ ਤੇ ਈਮੇਲ, ਇਸ ਦੇ ਜ਼ਰੀਏ ਸਾਡੇ ਨਾਲ ਤੁਸੀਂ ਸੰਪਰਕ ਕਰੋ। ਤੇ ਅੱਜ ਦੀ ਜਿਹੜੀ ਸਵੇਰ ਹੈ ਜੀ, ਆਸਟ੍ਰੇਲੀਆ ਦੇ ਈਸਟ ਕੋਸਟ ਤੇ ਬੜੀ ਭਿਆਨਕ ਸਵੇਰ ਚੜੀ ਆ, ਰਾਤ ਬੜੀ ਭਿਆਨਕ ਗੁਜਰੀ ਆ, ਬੜੀਆਂ ਤੇਜ਼ ਹਵਾਵਾਂ, ਹਨੇਰੀਆਂ, ਝੱਖੜ, ਹੜ ਆਏ ਨੇ ਜੀ। ਬ੍ਰਿਸਬਨ ਤੋਂ ਲੈ ਕੇ ਸਿਡਨੀ ਤੱਕ 5 ਨਹਿਰਾਂ ਜਿਹੜੀਆਂ ਨੇ ਉਹ ਪਾਣੀ ਦਾ ਜਿਹੜਾ ਬਹਾ ਆ ਉਹ ਖਤਰੇ ਦੇ ਸੂਈ ਦੇ ਉੱਤੋਂ ਦੀ ਚੱਲ ਰਿਹਾ ਤੇ ਇਸ ਦੇ ਦੌਰਾਨ 2 ਮੌਤਾਂ ਵੀ ਹੋਈਆਂ ਨੇ ਹੜਾਂ ਦੇ ਵਿਚ ਤੇ ਜ਼ਖਮੀ ਵੀ ਕਈ ਲੋਕ ਹੋਏ ਨੇ, ਬਹੁਤ ਜਾਨੀ ਮਾਲੀ ਨੁਕਸਾਨ ਵੀ ਹੋਇਆ, ਹਜੇ ਅਸੈਸਮੈਂਟ ਆਉਣੀ ਹੈ। ਪਰ ਮੀਂਹ ਸਿਡਨੀ ਦੇ ਵਿਚ ਬਹੁਤ ਜ਼ਿਆਦਾ ਦਸਿਆ ਜਾ ਰਿਹਾ, ਹੁਣੇ ਹੁਣੇ ਅਮਰੀਕ ਸਿੰਘ ਫਲੋਰਾ ਹੋਣਾ ਦਾ ਮੈਸੇਜ ਆਇਆ ਸੀ ਤੇ ਕਹਿੰਦੇ ਕਿ ਸਿਡਨੀ ਦੇ ਵਿਚ ਕਾਫੀ ਬੁਰਾ ਹਾਲ ਹੈ, ਮੀਂਹ ਬਹੁਤ ਜ਼ਿਆਦਾ ਪੈ ਰਿਹਾ ਤੇ ਰਾਤ ਵੀ ਜਿਹੜੀ ਕਾਫੀ ਮੀਂਹ ਪਿਆ ਤੇ ਬਹੁਤ ਸਾਰਾ ਜਿਹੜਾ ਇਲਾਕਾ ਹੈ ਪ੍ਰਭਾਵਿਤ ਹੋ ਚੁੱਕਾ ਹੈ, ਪਰ ਪ੍ਰੋਗਰਾਮ ਕਹਿੰਦੇ ਸੁਣਨ ਨੂੰ ਬੈਠੇ ਆ। ਸੋ ਦੋਸਤੋ, ਇਧਰ ਕੌਫ ਸਾਰਬਰ ਦੇ ਵਿਚ ਵੀ ਕਾਫੀ ਹਨੇਰੀ ਝੱਖੜ ਝੱਲਿਆ ਤੇ ਪਾਣੀ ਵੀ ਪੁਲਾਂ ਦੇ ਉਪਰੋਂ ਜਾ ਰਿਹਾ ਤੇ ਨੁਕਸਾਨ ਵੀ ਹੋਇਆ ਮੈਨੂੰ ਦਿਸ ਰਿਹਾ ਜੀ ਸਾਡੇ ਵੀ ਕੁਛ ਨੈਟਿੰਗ ਦੇ ਜਿਹੜੇ ਸੈਕਸ਼ਨ ਉਹ ਫਟੇ ਨੇ ਤੇ ਗ੍ਰੀਨ ਹਾਊਸ ਦੀ ਜਿਹੜੀ ਪਲਾਸਟਿਕ ਉਹ ਵੀ ਫਟੀ ਆ ਸੋ ਹਜੇ ਬਾਹਰ ਨਹੀਂ ਨਿਕਲ ਹੋਇਆ ਜੀ ਕਿਸੇ ਤੇ ਵੀ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਤੇ ਹਨੇਰੀ ਵੀ ਚੱਲੀ ਸੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੱਸਾਂਗੇ ਤੇ ਇਸੇ ਸਬੰਧ ਦੇ ਵਿੱਚ ਮੁੱਲੇਂਬਾ ਜਿਹੜਾ ਕਿ ਗੋਲਡ ਕੋਸਟ ਦੇ ਲਾਗੇ ਹੀ ਆ ਉੱਥੋਂ ਸਾਡੇ ਇੱਕ ਸੱਜਣਾ ਨੇ ਅਪਡੇਟ ਕੀਤੀ ਹੈ ਕਿ ਉੱਥੇ ਵੀ ਹੜ੍ਹ ਆਏ ਹੋਏ ਨੇ ਤੇ ਉਹਨਾਂ ਨੇ ਵੈਸੇ ਗੁਰਦੁਆਰੇ ਦੀ ਫੋਟੋ ਲਾਈ ਆ ਪਰ ਉਹ ਪੁਰਾਣੀ ਫੋਟੋ ਆ ਸੋ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲ ਕਰਨ ਦੀ ਪਰ ਇਹ ਇਲਾਕੇ ਹੜ੍ਹ ਤੋਂ ਪ੍ਰਭਾਵਿਤ ਹੋਏ ਪਏ ਨੇ ਸੋ ਪ੍ਰੋਗਰਾਮ ਦੇ ਵਿੱਚ ਅੱਜ ਮਿੰਟੂ ਬਰਾੜ ਜੀ ਆਉਣਗੇ ਥੋੜੀ ਦੇਰ ਬਾਅਦ ਸਾਡੇ ਨਾਲ ਜੁਆਇਨ ਕਰਨਗੇ ਬਹੁਤ ਸਾਰੇ ਮਸਲਿਆਂ ਤੇ ਅਸੀਂ ਗੱਲ ਕਰਾਂਗੇ ਅੱਜ 5 ਜੂਨ ਹੈ ਜੀ ਜੂਨ 84 ਨੂੰ ਅਸੀਂ ਯਾਦ ਕਰਦੇ ਹਾਂ ਕੱਲ ਵੀ ਯਾਦ ਕੀਤਾ ਸੀ ਅੱਜ ਵੀ ਯਾਦ ਕੀਤਾ ਤੇ ਕਰਾਂਗੇ ਵੀ ਤੇ ਦੇਬੀ ਮਖਸੂਸਪੁਰੀ ਦਾ ਇੱਕ ਗੀਤ ਕੱਲ ਫਰਮਾਇਸ਼ ਆ ਰਹੀ ਸੀ ਸਾਡੇ ਸੱਜਣ ਕਰ ਰਹੇ ਸੀ ਉਹ ਵੀ ਆਪਾਂ ਲਾਵਾਂਗੇ ਤੇ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲੈਣੇ ਆ ਹਰਬੰਸ ਸਿੰਘ ਵੀ ਆ ਗਏ ਨੇ ਤੜਕੇ ਉੱਠ ਕੇ ਨੇ 4 ਵਜੇ ਤੇ ਕਹਿੰਦੇ ਨੇ ਕਿ ਪ੍ਰੋਗਰਾਮ ਸੁਣ ਰਹੇ ਇਨ੍ਹਾਂ ਦਾ ਮੈਸੇਜ ਮੈਂ ਬਾਅਦ ਚ ਲੈਣਾ ਪਹਿਲਾਂ ਅਸੀਂ ਇੱਕ ਵਿਚਾਰ ਕਰਨੀ ਆ ਜਿਹੜੀ ਸਾਨੂੰ ਭੇਜੀ ਹੈ ਜੀ ਦਲਜੀਤ ਸਿੰਘ ਮਹਿਤਾ ਚੌਂਕ ਨੇ ਇੱਕ ਵਿਚਾਰ ਮੇਰੇ ਕਈ ਦਿਨਾਂ ਤੋਂ ਹੀ ਦਿਮਾਗ ਦੇ ਵਿੱਚ ਸੀ ਸਾਡੀ ਕਹਿ ਲਓ ਕਿ ਟੈਲੀਪੈਥਿਕਲੀ ਵਿਚਾਰ ਮਿਲ ਜਾਂਦੇ ਨੇ ਦਲਜੀਤ ਸਿੰਘ ਹੁਣਾਂ ਨਾਲ ਤੇ ਉਨ੍ਹਾਂ ਨੇ ਵਿਚਾਰ ਭੇਜਿਆ ਕਟਿੰਗ ਭੇਜੀ ਹੈ ਜੀ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਦੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਆ ਉਹ ਸੰਤ ਮਸਕੀਨ ਦੀ ਵਰਡਿੰਗ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਹਿੰਦੇ ਮੈਨੂੰ ਇੱਕ ਸੱਜਣ ਮਿਲਿਆ ਸਨਾਤਨੀ ਧਰਮ ਦਾ ਸੀ ਹਿੰਦੂ ਸੀ ਮੈਨੂੰ ਕਹਿੰਦਾ ਮਸਕੀਨ ਜੀ ਤੁਸੀਂ ਇਤਿਹਾਸ ਕਾਫੀ ਪੜਿਆ ਹੋਇਆ ਜੇ ਤੁਹਾਨੂੰ ਪਤਾ ਹੋਵੇਗਾ ਅਸੀਂ ਹਿੰਦੁਸਤਾਨ ਵਿੱਚੋਂ ਬੁੱਧ ਮਤ ਖਤਮ ਕਰਤਾ ਹੈ ਅਸੀਂ ਬੁੱਧ ਮਤ ਦੀਆਂ ਜੜ੍ਹਾਂ ਹਿੰਦੁਸਤਾਨ ਵਿੱਚੋਂ ਪੁੱਟ ਦਿੱਤੀਆਂ ਨੇ ਭਾਵੇਂ ਬੁੱਧ ਮਤ ਦਾ ਜਨਮ ਹਿੰਦੁਸਤਾਨ ਵਿੱਚ ਹੀ ਹੋਇਆ ਪਰ ਅਸੀਂ ਇੱਥੇ ਰਹਿਣ ਨਹੀਂ ਦਿੱਤਾ ਬੁੱਧ ਮਤ ਅੱਜ ਬੁੱਧ ਮਤ ਭਾਵੇਂ ਹੋਰ ਮੁਲਕਾਂ ਦੇ ਵਿੱਚ ਹੈ ਥੋੜਾ ਬਹੁਤਾ ਪਰ ਹਿੰਦੁਸਤਾਨ ਵਿੱਚ ਨਹੀਂ ਦਿਸਦਾ ਇਹ ਬੁੱਧ ਮਤ ਜੀ ਬੁੱਧੀਜ਼ਮ ਨੂੰ ਕਹਿ ਰਹੇ ਨੇ ਮਸਕੀਨ ਜੀ ਕਹਿ ਰਹੇ ਨੇ ਜਿਵੇਂ ਅੱਜ ਸਿੱਖ ਮਤ ਵੀ ਬਾਹਰਲੇ ਮੁਲਕਾਂ ਵਿੱਚ ਹੀ ਰਹਿ ਗਿਆ ਪੰਜਾਬ ਵਿੱਚੋਂ ਤੇ ਹਿੰਦੁਸਤਾਨ ਵਿੱਚੋਂ ਵੀ ਇਹ ਘਟ ਗਿਆ ਤੇ ਤੁਸੀਂ ਦੇਖਣਾ ਨਹੀਂ ਮਸਕੀਨ ਜੀ ਨੂੰ ਕਹਿ ਰਿਹਾ ਕਿ ਅਸੀਂ ਸਿੱਖਾਂ ਨੂੰ ਵੀ ਹਿੰਦੁਸਤਾਨ ਦੇ ਵਿੱਚੋਂ ਖਤਮ ਕਰ ਦੇਣਾ ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਸੱਜਣ ਠੀਕ ਹੈ ਤੁਸੀਂ ਬੁੱਧ ਮਤ ਸਫਾਇਆ ਕਰ ਦਿੱਤਾ ਤੇ ਹਿੰਦੁਸਤਾਨ ਵਿੱਚੋਂ ਕਿਉਂਕਿ ਬੁੱਧ ਮਤ ਦੇ ਲੋਕਾਂ ਕੋਲ ਸਿਰਫ ਮਹਾਤਮ ਬੁੱਧ ਦੇ ਵਿਚਾਰ ਹੀ ਸਨ ਪਰ ਯਾਦ ਰੱਖੀ ਸਿੱਖ ਕੋਲ ਗੁਰੂ ਨਾਨਕ ਦੀ ਵਿਚਾਰ ਹੈ ਤੇ ਸਿੱਖ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਲਵਾਰ ਹੈ ਬਹੁਤ ਸੋਹਣਾ ਜਵਾਬ ਦਿੱਤਾ ਉਨ੍ਹਾਂ ਨੇ ਤੇ ਇਸੇ ਹੀ ਵਿਚਾਰ ਦੇ ਉੱਤੇ ਮੈਂ ਹੋਰ ਆਪਣੇ ਵਿਚਾਰ ਵੀ ਸਾਂਝੇ ਕਰਨਾ ਚਾਹੁੰਦਾ ਤੁਹਾਡੇ ਨਾਲ ਕਿ ਮੈਂ ਇਹਦੇ ਬਾਰੇ ਕੀ ਸੋਚਦਾ ਜਦੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੀਏ ਸੋਰੀ ਮੇਰੀ ਕਿਤਾਬ ਮੈਮੋਰੀ ਰੱਖੀ ਹੋਈ ਹੈ ਜਿਹੜੀ ਮੇਰੇ ਕੋਲ ਹੈ ਭਾਈ ਗੁਰਦਾਸ ਜੀ ਦੀ ਥੋੜੀ ਡਿਸਟਰਬੈਂਸ ਹੋਈ ਹੈ ਤੇ ਪਹਿਲੀ ਵਾਰ ਦੇ ਵਿੱਚ ਉਨ੍ਹਾਂ ਨੇ ਕਲਯੁਗ ਦੇ ਬਾਰੇ ਬੋਧ ਮਤ ਦੇ ਉੱਤੇ 18ਵੀਂ ਪੌੜੀ ਬੜੇ ਸੁੰਦਰ ਤਰੀਕੇ ਨਾਲ ਬਿਆਨ ਕੀਤੀ ਹੈ ਕਹਿੰਦੇ ਨੇ ਕਿ ਕਲਯੁਗ ਬੋਧ ਅਵਤਾਰ ਹੈ ਬੋਧ ਅਬੋਧ ਨ ਦ੍ਰਿਸ਼ਟੀ ਆਵੇ ਕਲਯੁਗ ਦੇ ਵਿੱਚ ਕਹਿੰਦੇ ਬੁੱਧ ਦਾ ਅਵਤਾਰ ਜਿਹੜਾ ਆ ਉਹ ਮੰਨਿਆ ਗਿਆ ਆ ਪਰ ਕਿਸੇ ਨੂੰ ਬੁੱਧੀ ਤਾਂ ਨਜ਼ਰ ਨਹੀਂ ਆ ਰਹੀ ਕੋਈ ਉਹਦਾ ਪ੍ਰਭਾਵ ਤਾਂ ਕਿਤੇ ਨਜ਼ਰ ਨਹੀਂ ਆ ਰਿਹਾ ਕੋਈ ਨਾ ਕਿਸੇ ਵਰਜੇ ਹੀ ਸੋਈ ਕਰੇ ਸੋਈ ਜੋਈ ਮਨ ਭਾਵੇ ਕੋਈ ਕਿਸੇ ਨੂੰ ਰੋਕਦਾ ਨਹੀਂ ਜੋ ਦਿਲ ਕਰਦਾ ਉਹ ਬੰਦਾ ਉਹ ਕਰੀ ਜਾਂਦਾ ਹੈ ਕਿਸੇ ਪੁਜਾਈ ਸਿਲਾ ਸੁਨ ਕੋਈ ਗੋਰੀ ਮੜੀ ਪੁਜਾਵੇ ਕੋਈ ਸਿਲ ਪੂਜੀ ਜਾ ਰਿਹਾ ਕੋਈ ਮੜੀਆਂ ਪੂਜੀ ਜਾ ਰਿਹਾ ਇਹ ਅਵਤਾਰ ਮਤਲਬ ਬੁੱਧ ਮਤ ਦਾ ਅਵਤਾਰ ਹੋਇਆ ਉਹਦੇ ਅੰਡਰ ਸਾਰਾ ਉਹ ਵਰਤਾਰਾ ਦੇਖ ਰਹੇ ਨੇ ਉਹਦਾ ਕੋਈ ਪ੍ਰਭਾਵ ਤਾਂ ਕਿਤੇ ਦਿਖਾਈ ਦੇ ਨਹੀਂ ਰਿਹਾ ਤੰਤਰ ਮੰਤਰ ਪਖੰਡ ਕਰ ਕਲੇ ਕ੍ਰੋਧ ਬਹੁ ਬਾਦ ਵਧਾਵੇ ਸੋ ਤੰਤਰ ਮੰਤਰ ਪਖੰਡ ਸਾਰੇ ਇੱਕ ਦੂਜੇ ਨਾਲ ਬਹਿਸੀ ਜਾ ਰਹੇ ਫੇਸਬੁੱਕ ਦੇਖੋ ਆਹੀ ਚੀਜ਼ ਹੈ ਧਰਮ ਦੇ ਨਾਂ ਤੇ ਕਿੰਨਾ ਬਹਿਸ ਹੋ ਰਹੀ ਹੈ ਉੱਥੇ ਆਪੇ ਪਾਪੀ ਹੋਏ ਕੇ ਨਿਆਰੇ ਨਿਆਰੇ ਧਰਮ ਚਲਾਵੇ ਆਪੇ ਥਾਪੀ ਹੋਏ ਕੇ ਨਿਆਰੇ ਨਿਆਰੇ ਧਰਮ ਚਲਾਵੇ ਆਪਣੇ ਆਪ ਨੂੰ ਆਪ ਥਾਪ ਲੈਂਦੇ ਨੇ ਜਿਸ ਤਰ੍ਹਾਂ ਅੱਜ ਕੱਲ੍ਹ ਡੇਰਾਵਾਦ ਹੈ ਸੰਤ ਮਤ ਹੈ ਆਪਣੇ ਆਪ ਨੂੰ ਹੀ ਥਾਪ ਲੈਂਦੇ ਨੇ ਆਪਣੇ ਆਪਣੇ ਵੱਖਰੇ ਵੱਖਰੇ ਧਰਮ ਚਲਾ ਦਿੰਦੇ ਨੇ ਕੋਈ ਪੂਜੇ ਚੰਦ ਸੂਰ ਕੋਈ ਧਰਤ ਆਕਾਸ਼ ਮਨਾਵੇ ਪੌਣ ਪਾਣੀ ਬਸੰਤਰੋ ਧਰਮ ਰਾਜ ਕੀ ਤ੍ਰਿਪਤਾਵੇ ਫੋਕਟ ਧਰਮੀ ਭਰਮ ਭੁਲਾਵੇ ਸੋ ਇਹ ਜੀ ਬੁੱਧ ਮਤ ਦੇ ਸੰਬੰਧ ਦੇ ਵਿੱਚ ਭਾਈ ਗੁਰਦਾਸ ਜੀ ਦੇ ਵਿਚਾਰ ਨੇ ਤੇ ਗੁਰਬਾਣੀ ਪੜ੍ਹੀਏ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰੀਏ ਤੇ ਉਸ ਦੇ ਵਿੱਚ ਮੇਰੀ ਨਜ਼ਰੇ ਤਾਂ ਕਿਤੇ ਵੀ ਬੁੱਧ ਦੀ ਕਿਤੇ ਵੀ ਜ਼ਿਕਰ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਇਸ ਦੇ ਦੋ ਫੰਡਾਮੈਂਟਲ ਕਾਰਨ ਨੇ ਪਹਿਲਾਂ ਇੱਕੋ ਹੀ ਆਪਾਂ ਜ਼ਿਆਦਾ ਕਰਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਬੁੱਧ ਮਤ ਦਾ ਪਤਨ ਹੋਣ ਦਾ ਕਾਰਨ ਇਹ ਹੈ ਕਿ ਸਿਆਸਤ ਦੇ ਬਹੁਤ ਲਾਗੇ ਹੋ ਜਾਣਾ। ਇਹ ਦੂਜਾ ਫਰਕ, ਇਹ ਪਹਿਲਾ ਕਾਰਨ ਹੈ ਸੋਰੀ, ਕਿ ਸਿਆਸਤ ਰਾਜਿਆਂ ਮਹਾਰਾਜਿਆਂ ਦੇ ਧਰਮ ਬਣ ਜਾਣਾ, ਜਦੋਂ ਬਣ ਜਾਂਦਾ ਨਾ ਤੇ ਉਦੋਂ ਜਦੋਂ ਰਾਜੇ ਵੀ ਖਤਮ ਹੋ ਜਾਂਦੇ ਨੇ ਤੇ ਪਹਿਲਾ ਕੰਮ ਹੈ ਕਿ ਉਹ ਧਰਮ ਨੂੰ ਖਤਮ ਕਰਦੇ ਨੇ। ਸੋ ਯੂਨੀਵਰਸਲ ਧਰਮ ਉਹ ਕਹਾਉਂਦਾ ਹੈ ਜਿਹੜਾ ਰਾਜੇ ਵੀ ਯੂਜ਼ ਕਰਨ, ਸਾਰੇ ਰਾਜੇ ਯੂਜ਼ ਕਰਨ, ਲੋਕ ਆਮ ਲੋਕੀ ਵੀ ਯੂਜ਼ ਕਰਨ। ਜਦੋਂ ਧਰਮ ਸਿਆਸਤ ਦੇ ਨਾਲ ਜੁੜ ਕੇ ਰਾਜ ਸੱਤਾ ਦੇ ਵਿੱਚ ਆ ਜਾਂਦਾ ਤਾਂ ਉਹ ਖਤਮ ਹੋ ਜਾਂਦਾ। ਅਸੀਂ ਕਈ ਵਾਰੀ ਪੜ੍ਹਦੇ ਹਾਂ ਜੀ, ਰਾਜ ਬਿਨਾਂ ਨਹੀਂ ਧਰਮ ਚੱਲੇ ਹੈ, ਰਾਜ ਬਿਨਾਂ ਸਭ ਦਲੇ ਮਲੇ ਹੈ। ਅਸਲ ਦੇ ਵਿੱਚ ਇੱਦਾਂ ਨਹੀਂ ਹੁੰਦਾ ਜੀ। ਜਿਹੜੀ ਅਸਲੀਆਂ ਲਾਈਨਾਂ, ਅਸਲੀ ਲਾਈਨਾਂ ਇੱਦਾਂ ਹੁੰਦੀਆਂ ਨੇ, ਅਸਲੀ ਸਿਧਾਂਤ ਇਹ ਹੈ ਕਿ ਜਿਹੜਾ ਰਾਜ ਹੈ ਉਹ ਧਰਮ ਤੋਂ ਬਿਨਾਂ ਨਹੀਂ ਚੱਲਦਾ। ਜਦੋਂ ਰਾਜ ਦੇ ਵਿੱਚ ਧਰਮ ਨਹੀਂ ਹੁੰਦਾ ਤਾਂ ਉਹ ਡਿਕਟੇਟਰ ਬਣ ਜਾਂਦਾ, ਉਹ ਜ਼ਾਲਮ ਹੋ ਜਾਂਦਾ ਹੈ। ਸੋ ਅਸਲ ਦੇ ਵਿੱਚ ਅਸੀਂ ਉਲਟ ਬਣਾ ਲਿਆ ਰਾਜ ਹਥਿਆਉਣ ਦੀ ਕਰਕੇ, ਕਿ ਧਰਮ ਬਿਨਾਂ ਨਹੀਂ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ। ਧਰਮ ਨੂੰ ਰਾਜ ਦੀ ਲੋੜ ਨਹੀਂ ਹੁੰਦੀ। ਸੋ ਜੇ ਧਰਮ ਨੂੰ ਰਾਜ ਦੀ ਲੋੜ ਹੁੰਦੀ ਤਾਂ ਗੁਰੂ ਨਾਨਕ ਪਾਤਸ਼ਾਹ ਕੋਲ ਕਿਹੜਾ ਰਾਜ ਸੀ? ਸਾਰੀ ਦੁਨੀਆਂ ਦੇ ਉੱਤੇ ਉਹਨਾਂ ਨੇ ਨਾਮ ਦਾ ਸਿੱਕਾ ਚਲਾਇਆ, ਧਰਮ ਫੈਲਾਇਆ, ਉਹਨਾਂ ਕੋਲ ਕਿਹੜਾ ਰਾਜ ਸੀ? ਸੋ ਉਹਨਾਂ ਨੇ ਬਿਨਾਂ ਰਾਜ ਤੋਂ ਧਰਮ ਚਲਾਇਆ। ਪਰ ਹਾਂ, ਜਿਸ ਰਾਜ ਦੇ ਕੋਲ ਧਰਮ ਹੈ ਨਹੀਂ, ਉਹ ਰਾਜ ਨਹੀਂ ਬਹੁਤੀ ਦੇਰ ਚੱਲਦਾ। ਸੋ ਬੁੱਧ ਧਰਮ ਦੀ ਵੱਡੀ ਮਿਸਟੇਕ ਇਹ ਹੋਈ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਐਕਸਕਲੂਸਿਵ ਬਣਾ ਲਿਆ ਤੇ ਲੋਕ ਬਹੁਤ ਅੱਕ ਗਏ। ਦੂਜੀ ਗੱਲ ਕਿ ਉਹ ਰੱਬ ਦੀ ਹੋਂਦ ਨੂੰ ਉਹ ਮੰਨਦੇ ਨਹੀਂ ਹੈਗੇ। ਸੋ ਪੁਰਾਤਨ ਹਿੰਦੁਸਤਾਨ ਜਿਹੜੇ ਧਰਮ ਨੇ ਉਹਨਾਂ ਦੇ ਵਿੱਚ ਜਿਹੜਾ ਅਕਾਲ ਪੁਰਖ ਹੈ ਉਹਦੀ ਹੋਂਦ ਨੂੰ ਮੰਨਦੇ ਨੇ, ਪਰ ਜੈਨ ਧਰਮ ਤੇ ਬੁੱਧ ਧਰਮ ਦੇ ਵਿੱਚ ਰੱਬ ਦੀ ਕੋਈ ਹੋਂਦ ਨਹੀਂ ਹੈਗੀ। ਸੋ ਅੱਜ ਕੱਲ ਜਿਹੜੇ ਅਸੀਂ ਜ਼ਿਆਦਾ ਨਾਸਤਿਕ ਦੇਖਦੇ ਹਾਂ ਜਾਂ ਹੋਰ ਸੈਮੀ, ਉਹ ਇਸ ਲਾਈਨੇਜ ਦੇ ਵਿੱਚੋਂ ਆ ਰਹੇ ਨੇ ਤੇ ਇਸ ਲਾਈਨੇਜ ਨੂੰ ਜਿਹੜਾ ਰੱਬ ਦੀ ਹੋਂਦ ਨੂੰ ਮੰਨਣ ਵਾਲਾ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਦਾ। ਸੋ ਇਹ ਦੋ ਵੱਡੇ ਕਾਰਨ ਨੇ ਕਿ ਜਿਹੜਾ ਬੁੱਧ ਧਰਮ ਹਿੰਦੁਸਤਾਨ ਦੇ ਵਿੱਚੋਂ ਅਲੋਪ ਹੋਇਆ। ਸੋ ਕਿਤੇ ਵੀ ਸਿੱਖ ਧਰਮ ਦੇ ਵਿੱਚ ਬੁੱਧ ਧਰਮ ਦਾ ਕਿਤੇ ਵੀ ਜ਼ਿਕਰ ਨਹੀਂ ਸਿਵਾਏ ਭਾਈ ਗੁਰਦਾਸ ਜੀ ਦੀ ਇੱਕ ਵਾਰ ਦੀ ਇੱਕ ਪੌੜੀ ਦੇ ਵਿੱਚ, ਕਿਉਂਕਿ ਉਹਦਾ ਅਸਰ ਕਿਤੇ ਦਿਖਾਈ ਹੀ ਨਹੀਂ ਦੇ ਰਿਹਾ। ਜਦੋਂ ਅਕਾਲ ਪੁਰਖ ਦਾ ਅਸਰ ਹੀ ਨਹੀਂ ਕਿਤੇ, ਉਹ ਮੰਨਣਾ ਹੀ ਨਹੀਂ, ਉਹਨੂੰ ਅਸਰ ਕਿੱਦਾਂ ਹੋਣਾ? ਸੋ ਅਸੀਂ ਜਿਹੜੀ ਸਿੱਖ ਇਹ ਗਲਤੀ ਨਾ ਕਰਨ। ਪਹਿਲੀ ਗੱਲ ਤਾਂ ਇਹ ਹੈ ਕਿ ਧਰਮ ਦੇ ਉੱਤੇ ਰਾਜ ਨੂੰ ਹਾਵੀ ਨਾ ਹੋਣ ਦੇਣ। ਅੱਜ ਕੱਲ੍ਹ ਬਹੁਤ ਸਾਰੇ ਸਿੱਖਾਂ ਨੇ ਰਾਜ ਨੂੰ ਨਿਸ਼ਾਨਾ ਬਣਾ ਲਿਆ ਵੀ ਸਾਡਾ ਧਰਮ ਦਾ ਨਿਸ਼ਾਨਾ ਹੀ ਰਾਜ ਲੈਣਾ, ਹੋਰ ਕੋਈ ਨਿਸ਼ਾਨਾ ਨਹੀਂ ਹੈਗਾ। ਇੱਥੇ ਬਹੁਤ ਵੱਡੀ ਗਲਤੀ ਹੈ। ਧਰਮ ਦਾ ਨਿਸ਼ਾਨਾ ਕਦੇ ਵੀ ਰਾਜ ਲੈਣਾ ਨਹੀਂ ਹੁੰਦਾ। ਦੂਜੀ ਵੱਡੀ ਗਲਤੀ ਇਹ ਨਾ ਕਰੀਏ ਅਸੀਂ ਡੇਰਾਵਾਦ ਜਾਂ ਹੋਰ ਜੋ ਆ ਹੁਣੇ ਵਾਰਾਂ ਦੇ ਵਿੱਚ ਤੁਹਾਨੂੰ ਦੱਸ ਕੇ ਹਟੇ ਹਾਂ, ਇਹ ਚੀਜ਼ ਨਾ ਹੋਣ ਦਈਏ ਆਪਣੇ ਧਰਮ ਦੇ ਵਿੱਚ। ਅਸੀਂ ਅਕਾਲ ਪੁਰਖ ਦੀ ਹੋਂਦ ਨੂੰ ਹੀ ਮੰਨੀਏ ਤਾਂ ਸਾਡਾ ਧਰਮ ਰਹਿ ਸਕਦਾ, ਕੋਈ ਵੀ ਧਰਮ ਰਹਿ ਸਕਦਾ। ਇਹ ਅਕਾਲ ਪੁਰਖ ਦਾ ਧਰਮ ਹੈ, ਇਹ ਹਰ ਧਰਮ ਦੇ ਉੱਤੇ ਲਾਗੂ ਹੁੰਦਾ, ਹਰ ਬੰਦੇ ਦੇ ਉੱਤੇ ਲਾਗੂ ਹੁੰਦਾ। ਸੋ ਜਿੰਨੀ ਦੇਰ ਅਸੀਂ ਅਕਾਲ ਪੁਰਖ ਨੂੰ ਮੰਨਦੇ ਹਾਂ ਇਹ ਲਾਗੂ ਰਹੇਗਾ, ਜਦੋਂ ਇਹ ਮੰਨਣੋਂ ਹਟ ਜਾਣਗੇ ਤਾਂ ਇਹਦੇ ਵੀ ਇਸ ਕਿਸੇ ਵੀ ਧਰਮ ਦੀ ਜਿਹੜੀ ਜੜ ਉਹ ਪੱਟੀ ਜਾਏਗੀ, ਦੁਨੀਆਂ ਪੱਟ ਦੇਗੀ, ਅਕਾਲ ਪੁਰਖ ਨੂੰ ਮੰਨਣ ਵਾਲੇ ਲੋਕ ਪੱਟ ਦੇਣਗੇ। ਸੋ ਦੋਸਤੋ ਇਸ ਤੇ ਇੰਨਾ ਹੀ ਕਾਫੀ। ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ, ਤੁਸੀਂ ਵਿਚਾਰ ਇਹ ਸਾਹਮਣੇ ਲੈ ਕੇ ਆਏ ਤੇ ਮੈਨੂੰ ਵੀ ਥੋੜਾ ਜਿਹਾ ਬੋਲਣ ਦਾ ਮੌਕਾ ਮਿਲਿਆ ਤੇ ਮੈਂ ਵੀ ਕਾਫੀ ਦਿਨਾਂ ਤੋਂ ਇਸ ਦੇ ਬਾਰੇ ਸੋਚ ਰਿਹਾ ਸੀ, ਇਹ ਵਾਰ ਹੀ ਪੜ੍ਹ ਰਿਹਾ ਸੀ ਅਸਲ ਦੇ ਵਿੱਚ ਮੈਂ। ਸੋ ਸ਼ੁਕਰੀਆ ਜੀ। ਸੋ ਗੀਤ ਤੁਹਾਨੂੰ ਸੁਣਾਉਂਦੇ ਹਾਂ ਜੀ, ਦੇਬੀ ਮਖਸੂਸਪੁਰੀ ਦਾ। ਕੱਲ ਇਸ ਗੀਤ ਦੀ ਕਾਫੀ ਫਰਮਾਇਸ਼ ਆ ਰਹੀ, ਸਾਡੇ ਸੱਜਣ ਸੁਣਨਾ ਚਾਹੁੰਦੇ ਸਨ, ਕਿਉਂਕਿ ਜੂਨ 84 ਦੇ ਵਿੱਚ ਜੋ ਘੱਲੂਘਾਰਾ ਸਾਕਾ ਹੋਇਆ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਤੇ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਹਜ਼ਾਰਾਂ ਹੀ ਨਿਰਦੋਸ਼ ਸ਼ਹੀਦ ਹੋਏ, ਤੇ ਇਸ ਨੂੰ ਡੈਡੀਕੇਟ ਇਹ ਗੀਤ ਕਰ ਰਹੇ ਹਾਂ ਜੀ, ਦੇਬੀ ਦੀ ਆਵਾਜ਼ ਦੇ ਵਿੱਚ।
ਦਸਮੇਸ਼ ਤੇਰੀ ਕੌਮ ਤੇ ਚੁੱਲੀਆਂ ਬਥੇਰੀਆਂ, ਬਚਦੇ ਰਹੇ ਆ ਰਹਿਮਤਾਂ ਸਿਰ ਉੱਤੇ ਤੇਰੀਆਂ, ਲਿਖਿਆ ਜੋ ਡਾਡਾ ਤੁਰ ਤੂੰ, ਲਿਖਿਆ ਜੋ ਡਾਡਾ ਤੁਰ ਤੂੰ, ਮੁਕੱਦਰ ਨੇ ਮਾਰਿਆ ਦੁਸ਼ਮਣ ਨੇ ਮਾਰਿਆ, ਕਦੇ ਰਹਿਬਰ ਨੇ ਮਾਰਿਆ, ਦਸਮੇਸ਼ ਤੇਰੀ ਕੌਮ ਨੂੰ ਮਾਰਿਆ, ਝੁੱਕ ਗਿਆ, ਹੱਕ ਲੈ ਬਾਜੋ ਝੁੱਕ ਗਿਆ, ਉਸ ਸਿਰ ਨੇ ਮਾਰਿਆ ਦੁਸ਼ਮਣ ਨੇ ਮਾਰਿਆ, ਕਦੇ ਰਹਿਬਰ ਨੇ ਮਾਰਿਆ, ਦਸਮੇਸ਼ ਤੇਰੀ ਕੌਮ ਨੂੰ
ਦੇਬੀ ਮਖਸੂਸਪੁਰੀ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ ਜੀ। ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ, ਸਾਰਿਆਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ ਤੇ ਮੌਸਮ ਦੇ ਉਤੇ ਇਕ ਝਾਤ ਮਾਰਦੇ ਆ। ਮੌਸਮ ਪਹਿਲਾਂ ਹੀ ਦੱਸ ਚੁੱਕੇ ਆ, ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉਤੇ ਮੀਂਹ ਨੇਰੀ ਤੂਫਾਨ ਝੱਖੜ ਹੜ੍ਹ ਆਏ ਹੋਏ ਨੇ। ਬ੍ਰਿਸਬੇਨ ਤੋਂ ਸ਼ੁਰੂ ਕਰਦੇ ਆ 21 ਡਿਗਰੀ ਤੇ ਕੋਫ ਸਾਰਬਰ 22 ਡਿਗਰੀ ਤੇ ਇਸ ਵੇਲੇ ਮੀਂਹ ਤਾਂ ਰੁਕਿਆ ਹੋਇਆ, ਹਵਾ ਵੀ ਸ਼ਾਂਤ ਹੈ ਪਰ ਬੱਦਲ ਸੰਘਣੇ ਨੇ। ਸਿਡਨੀ ਦੇ ਵਿਚ ਭਾਰਾ ਮੀਂਹ ਪੈ ਰਿਹਾ, ਅਮਰੀਕ ਸਿੰਘ ਫਲੋਰਾ ਦੱਸ ਰਹੇ ਨੇ। ਕੈਨਬਰਾ ਦੇ ਵਿਚ ਵੀ ਭਾਰਾ ਮੀਂਹ ਪੈ ਰਿਹਾ 16 ਡਿਗਰੀ, ਮੈਲਬਨ ਦੇ ਵਿਚ ਵੀ ਇਹੀ ਹਾਲ ਹੈ 15 ਡਿਗਰੀ ਔਰ 16 ਡਿਗਰੀ ਐਡਲੇਡ ਦੇ ਵਿਚ ਤੇਜ਼ ਹਵਾਵਾਂ ਤੇ ਪਰਥ ਦੇ ਵਿਚ 18 ਡਿਗਰੀ ਆ ਤੇ ਕਾਫੀ ਜਾਣਕਾਰੀ ਆਪਾਂ ਮੀਂਹ ਦੀ ਦੇ ਚੁੱਕੇ ਆ। ਤਕਰੀਬਨ 210 ਮਿਲੀਮੀਟਰ ਕੋਫ ਸਾਰਬਰ ਦੇ ਵਿਚ ਪੈ ਚੁੱਕਾ ਤੇ ਇਹੀ ਹਾਲ ਵੋਲੰਗੋਂਗ ਦੇ ਵਿਚ ਹੈ। ਵੋਲੰਗੋਂਗ ਜਿਹੜਾ ਕਿ ਸਿਡਨੀ ਤੋਂ ਤਕਰੀਬਨ 50-60 ਕਿਲੋਮੀਟਰ ਸਾਊਥ ਵੱਲ ਹੈ। ਸੋ ਬਹੁਤ ਮੀਂਹ ਪੈਣ ਦੀ ਉਮੀਦ ਹੈ। ਗੋਲਡ ਕੋਸਟ ਵਾਲੇ ਪੁੱਛ ਰਹੇ ਨੇ ਕਿ ਗੁਰਦੁਆਰਾ ਮਲਿੰਬਾ ਜਾਣਾ ਚਾਹੀਦਾ ਜਾਂ ਨਹੀਂ ਚਾਹੀਦਾ। ਵੈਸੇ ਕੁਲਵਿੰਦਰ ਸਿੰਘ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ। ਮੌਸਮ ਵਿਭਾਗ ਵਾਲੇ ਇਹੀ ਕਹਿੰਦੇ ਨੇ ਕਿ ਸੱਜਣੋ ਮਿੱਤਰੋ ਅੱਜ ਅਗਰ ਤੁਸੀਂ ਨਹੀਂ, ਤੁਹਾਨੂੰ ਬਹੁਤ ਅੱਤ ਜ਼ਰੂਰੀ ਹੈ ਤਾਂ ਜਾਓ, ਨਹੀਂ ਤਾਂ ਆਪਣੇ ਘਰੇ ਰਹੋ, ਡਰਾਈਵ ਨਾ ਕਰੋ ਕਿਉਂਕਿ ਸੜਕਾਂ ਦੇ ਉੱਤੇ ਪਾਣੀ ਫਿਰ ਰਿਹਾ ਤੇ ਹਾਲਾਤ ਜਿਹੜੇ ਉਹ ਠੀਕ ਨਹੀਂ। ਸੋ ਕੋਈ ਗੱਲ ਨਹੀਂ ਜੀ, ਗੁਰਦੁਆਰਾ ਸਾਹਿਬ ਅਗਲੇ ਹਫ਼ਤੇ ਜਾ ਆਉਣਾ ਪਰ ਰਿਸਕ ਨਾ ਲਓ ਕਿਉਂਕਿ ਇਸ ਦੇ ਨਾਲ ਕਈ ਵਾਰੀ ਰਿਸਕ ਦੇ ਨਾਲ ਜਿਹੜਾ ਬੋਝ ਪੈ ਜਾਂਦਾ ਆ ਸਰਵਿਸਿਜ਼ ਦੇ ਉੱਤੇ। ਹੁਣ ਜਿਹੜੀ ਖ਼ਬਰ ਆਈ ਹੈ ਕਿ ਬ੍ਰਿਸਬੇਨ ਦੇ ਵਿਚ ਦੋ ਵਿਅਕਤੀ ਮਾਰੇ ਗਏ ਨੇ, ਡਰਾਈਵਿੰਗ ਕਰਦੇ ਸੀਗੇ ਪਾਣੀ ਦੇ ਵਿਚ ਤੇ ਪਾਣੀ ਦਾ ਵਹਾਵ ਉਨ੍ਹਾਂ ਨੂੰ ਖਿੱਚ ਕੇ ਲੈ ਗਿਆ ਤੇ ਉਹ ਦੂਜੀ ਗੱਡੀ ਦੇ ਵਿਚ ਵੱਜੇ ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਸੋ ਸਰਕਾਰ ਗੌਰਮੈਂਟ ਵਿਭਾਗ ਇਹੀ ਕਹਿ ਰਹੇ ਨੇ ਕਿ ਅਗਰ ਤੁਸੀਂ ਘਰ ਰਹਿ ਸਕਦੇ ਹੋ ਤਾਂ ਜ਼ਰੂਰ ਰਹੋ, ਕੋਈ ਜ਼ਰੂਰੀ ਨਹੀਂ ਹੈਗਾ ਆਪਣੀ ਜਾਨ ਨੂੰ ਰਿਸਕ ਦੇ ਵਿਚ ਪਾਉਣਾ। ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਤੇ ਚਲਦੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਜਿੱਥੇ 29 ਡਿਗਰੀ ਇਸ ਵੇਲੇ ਔਰ 45 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ। ਤੇ ਸਾਡੇ ਬੜੇ ਹੀ ਅਜ਼ੀਜ਼ ਹਰਬੰਸ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, 4 ਵਜੇ ਤੜਕੇ ਉੱਠ ਕੇ ਪ੍ਰੋਗਰਾਮ ਦਿਲ ਵਾਲੀ ਗੱਲ ਲਾ ਲਿਆ। ਤੇ ਜਦੋਂ ਮੈਂ ਕਹਿੰਦੇ ਫੋਨ ਆਨ ਕੀਤਾ ਤੇ ਮੇਰੀ ਵਾਈਫ ਡਿਸਟਰਬ ਹੋ ਜਾਂਦੀ ਹੈ ਜੀ ਫੋਨ ਲਾਈਟ ਤੋਂ, ਤੇ ਹੁਣ ਮੈਂ ਹੈੱਡਫੋਨ ਯੂਜ਼ ਕਰ ਰਿਹਾ ਪਰ ਮੈਂ ਦੂਸਰੇ ਕਮਰੇ ਚ ਨਹੀਂ ਜਾ ਸਕਦਾ ਕਿਉਂਕਿ ਅਸੀਂ ਓਲਡ ਪੀਪਲ ਹਾਂ ਤੇ ਕੈਨ ਨਾਟ ਅਫੋਰਡ ਟੂ ਬਰਨ ਇਲੈਕਟ੍ਰੀਸਿਟੀ ਔਨ 2 ACs ਕਰਟਸੀ ਬਾਦਲਸ ਕੋਸਟਲੀ ਇਲੈਕਟ੍ਰੀਸਿਟੀ। ਹਾਂਜੀ, ਵੈਸੇ ਬਚਾ ਕਰਨਾ ਚਾਹੀਦਾ ਹੈ, ਬਾਦਲ ਸਾਹਿਬ ਦਾ ਤਾਂ ਕੋਈ ਬਹੁਤਾ ਜ਼ਿਆਦਾ ਕਸੂਰ ਨਹੀਂ। ਹੁਣ ਤੁਸੀਂ ਅੱਜ ਉਹ ਨਾ ਸਰੋਪੇ ਦੇ ਦਿਓ, ਸਰੋਪੇ ਵਾਲੀ ਵੀ ਗੱਲ ਕਰਨੀ ਅੱਜ ਥੋੜੀ ਦੇਰ ਬਾਅਦ। ਪਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ। ਸੁਖਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ ਕੰਮ ਤੇ ਲੱਗੇ ਹੋਏ ਨੇ ਮਲਡੂਰਾ, ਕਹਿੰਦੇ ਹਲਕੀ ਹਲਕੀ ਧੁੰਦ ਪਈ ਹੋਈ ਹੈ ਅੱਜ ਸਵੇਰ ਨੂੰ ਤੇ ਸੰਗਤਰਿਆਂ ਦੀ ਫੋਟੋ ਖਿੱਚ ਕੇ ਭੇਜੀ ਹੈ, ਬਿੰਨ ਭਰ ਰਹੇ ਨੇ, ਤੜਾਈ ਚੱਲ ਰਹੀ ਹੈ ਮੈਨੂੰ ਲੱਗਦਾ ਉਨ੍ਹਾਂ ਦੀ। ਤੇ ਅਮਨਦੀਪ ਸਿੰਘ ਵੀ ਜੁੜੇ ਨੇ ਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਖੇਤਾਂ ਚ ਕੰਮ ਕਰਦੇ ਆ ਤੇ ਉਹ ਵੀ ਕਿਤੇ ਟਰੈਂਚਾਂ ਕੱਢ ਰਹੇ ਨੇ। ਅਮਨ ਧਾਲੀਵਾਲ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਵੀ ਫੋਟੋਆਂ ਭੇਜੀਆਂ, ਇਹ ਕਿੱਥੋਂ ਦੀਆਂ ਭੇਜੀਆਂ ਜੀ, ਇਹ ਥੋੜੀ ਡਿਸਕ੍ਰਿਪਸ਼ਨ ਵੀ ਲਿਖੋ, ਲੱਗਦਾ ਬਹੁਤ ਵਧੀਆ ਤੇ ਥੋੜਾ ਜਿਹਾ ਹੋਰ ਡਿਟੇਲ ਚ ਸਾਡੇ ਨੂੰ ਸ਼ੇਅਰ ਕਰੋ ਕਿੱਥੇ ਤੁਸੀਂ ਪਹੁੰਚੇ ਹੋਏ ਆ। ਤੇ ਕੁਲਵਿੰਦਰ ਸਿੰਘ ਹੁਣੀ ਤਾਂ ਆਏ ਗਏ ਨੇ, ਪਰਵਿੰਦਰ ਸਿੰਘ ਹੁਣੀ ਜੁੜੇ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਉਨ੍ਹਾਂ ਨੇ ਫੋਟੋ ਭੇਜੀ ਹੈ ਜੀ, ਪੇਂਟਿੰਗ ਸ਼ੁਰੂ ਕਰਤੀ ਹੈ ਜੀ, ਕਹਿੰਦੇ ਉਨ੍ਹਾਂ ਨੇ ਕੰਮ ਸ਼ੁਰੂ ਕਰ ਲਿਆ ਤੇ ਚਲੋ ਬਹੁਤ ਵਧੀਆ। ਤੇ ਨਾਲ ਰੇਡੀਓ ਸੁਣੋ ਤੇ ਪਿਆਰੇ ਵੀਰ ਜੀ, ਅਸੀਂ ਰੇਡੀਓ ਸੁਣ ਰਹੇ ਹਾਂ ਤੇ ਆਪਣੀ ਪੌੜੀਆਂ ਨੂੰ ਰੰਗ ਕਰ ਰਹੇ ਹਾਂ ਤੇ ਮੈਨੂੰ ਹੁਕਮ ਹੋਇਆ ਮੈਸੇਜ ਕਰਨ ਵਾਸਤੇ ਪਾਲ ਸਿੰਘ ਸਰਬੱਤ ਦਾ ਭਲਾ ਜੀ, ਹੁਕਮ ਜੀ ਦੇਖੋ ਪਰਮਾਤਮਾ ਨੇ ਕੀਤਾ ਤਾਂ ਉਹਦਾ ਮੰਨਣਾ ਪੈਣਾ ਹੀ ਆ, ਉਹ ਤਾਂ ਬਾਹਰ ਤਾਂ ਜਾ ਨਹੀਂ ਸਕਦੇ। ਸੋ ਸ਼ੁਕਰਾਨਾ ਕਰਦੇ ਆ ਜੀ ਅਸੀਂ ਅਕਾਲ ਪੁਰਖ ਦਾ ਕਿ ਤੁਹਾਨੂੰ ਉਨ੍ਹਾਂ ਨੇ ਹੁਕਮ ਕੀਤਾ ਕਿ ਸਾਨੂੰ ਮੈਸੇਜ ਕਰਨ। ਸੋ ਸਾਡੇ ਵੱਡੇ ਭਾਗ ਕਿ ਤੁਹਾਡੇ ਥਰੂ ਅਕਾਲ ਪੁਰਖ ਨੇ ਸੁਨੇਹਾ ਭੇਜਿਆ, ਸਤਿ ਸ੍ਰੀ ਅਕਾਲ ਜੀ। ਸੋ ਪ੍ਰੋਗਰਾਮ ਦੇ ਵਿਚ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ ਜੀ। ਅਮਨ ਧਾਲੀਵਾਲ ਕੈਨਬਰਾ ਤੋਂ ਆ ਜੀ ਤੇ ਕੈਨਬਰਾ ਦੇ ਵਿਚ ਬਹੁਤ ਭਾਰਾ ਮੀਂਹ ਪੈ ਰਿਹਾ ਤੇ ਉਨ੍ਹਾਂ ਨੇ ਜਿਹੜੀ ਫੋਟੋਆਂ ਭੇਜੀਆਂ ਸਾਨੂੰ ਜੀ, ਇਹ ਨੈਸ਼ਨਲ ਡਾਇਨਾਸੌਰ ਮਿਊਜ਼ੀਅਮ ਦੀਆਂ ਭੇਜੀਆਂ। ਡਾਇਨਾਸੌਰ ਦਾ ਮਿਊਜ਼ੀਅਮ ਬਣਿਆ ਹੋਇਆ ਜੀ ਕੈਨਬਰਾ ਦੇ ਵਿਚ। ਸੋ ਅਗਰ ਸਿਡਨੀ ਮੈਲਬਰਨ ਵਾਲੇ ਕੈਨਬਰਾ ਜਾਣ ਤਾਂ ਇਹ ਮਿਊਜ਼ੀਅਮ ਜ਼ਰੂਰ ਦੇਖਣ। ਤੇ ਉਧਰੋਂ 6 ਹੱਥ ਜੋੜ ਕੇ ਸਤਿ ਸ੍ਰੀ ਅਕਾਲ, 5 ਹੱਥ ਜੋੜ ਕੇ ਸਤਿ ਸ੍ਰੀ ਅਕਾਲ ਸਾਨੂੰ ਬੁਲਾ ਰਹੇ ਨੇ ਅਮਨ ਮਾਨ ਜੀ, ਪੂਰਾ ਨਾਮ ਭੇਜੋ ਜੀ ਆਪਣਾ, ਕਈ ਵਾਰੀ ਮੈਂ ਤੇ ਫਿਰ ਲੈ ਨਹੀਂ ਹੁੰਦਾ ਨਾਮ ਫਸਟ। ਸੋ ਸਵਾਗਤ ਕਰਦੇ ਆ ਜੀ ਤੁਹਾਡਾ ਪ੍ਰੋਗਰਾਮ ਚ। ਸੋ ਅਗਲਾ ਜਿਹੜਾ ਹੁਣ ਕਹਿੰਦੇ ਆ ਕਿ ਮੌਸਮ ਦੇ ਨਾਲ ਸੰਬੰਧਿਤ ਗੀਤ ਸੁਣਾਇਆ ਕਰੋ, ਤੇ ਅਸੀਂ ਕੋਸ਼ਿਸ਼ ਕਰੀ ਦੀ ਆ ਕਿ ਗੀਤਾਂ ਦੀ ਸਿਲੈਕਸ਼ਨ ਜਿਹੜੀ ਆ ਉਦਾਂ ਦੀ ਹੋਵੇ ਜਿੱਦਾਂ ਦੇ ਖਬਰਾਂ ਹੋਣ। ਲਓ ਜੀ, ਇੱਕ ਗੀਤ ਆਇਆ ਸੀ ਇਸ਼ਕੇ ਦੀ ਬਰਸਾਤ, ਹੰਸ ਰਾਜ ਦਾ, ਬੜਾ ਹਿੱਟ ਹੋਇਆ ਸੀ, ਇਹ ਤੋਂ ਹੀ ਜ਼ਿਆਦਾ ਹਿੱਟ ਹੋਈ ਸੀ ਇਹ, 1989 ਦਾ ਹੋਣਾ। ਆਓ ਸੁਣਦੇ ਆ ਜੀ ਇਸ਼ਕੇ ਦੀ ਬਰਸਾਤ, ਹੰਸ ਰਾਜ, ਹੰਸ।
ਦੀ ਹੋਈ ਬਰਸਾਤ ਸਾਰੀ ਰਾਤ ਪਿੱਛਦੇ ਰਹੇ, ਸਾਨੂੰ ਨੀਂਦ ਨਾ, ਸਾਨੂੰ ਨੀਂਦ ਨਾ ਆਈ ਸਾਰੀ ਰਾਤ, ਸਾਰੀ ਰਾਤ ਪਿੱਛਦੇ ਰਹੇ, ਨੀਂਦ ਨਾ ਆਈ ਸਾਰੀ ਰਾਤ, ਸਾਰੀ ਰਾਤ ਪਿੱਛਦੇ ਰਹੇ। ਰਾਤੀ ਇਸ਼ਕੇ ਦੀ, ਰਾਤੀ ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਪਿੱਛਦੇ ਰਹੇ,
ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਪਿੱਛਦੇ ਰਹੇ।
हो गया नित पालते रहे एक मुखड़ा अचानक मेल हो गया भावे चिरा बाद होया साडे हाथ च लकीर वाला खेल हो गया भावे चिरा बाद होया साडे हाथ च लकीर वाला खेल हो गया साडी रब ने कराई मुलाकात सारी रात भिजदे रहे रब ने कराई मुलाकात सारी रात भिजदे रहे राती इश्के दी होई बरसात सारी रात भिजदे रहे
इश्के दी होई बरसात सारी रात भिजदे रहे
बरसात बसल दियां कड़िया ना रोकिया गया नैनी लगिया सौन दियां चड़िया ना रोकिया गया नैनी लगिया सौन दियां चड़िया केही खुशी भरी मिलिए सगात सारी रात भिजदे रहे खुशी भरी मिलिए सगात सारी रात भिजदे रहे राती इश्के दी होई बरसात सारी रात भिजदे रहे
इश्के दी होई बरसात सारी रात भिजदे रहे के सवर गानु मात सारी रात भिजदे रहे सिले नैना जेही होई बरबात सारी रात भिजदे रहे इश्के दी होई बरसात सारी रात भिजदे रहे राती इश्के दी होई बरसात सारी रात भिजदे रहे रातीश के दी होई बरसात सारी रात भिजदे रहे रातीश के दी होई बरसात सारी रात भिजदे रहे
हरमन रेडियो नू तुसी कई तरीकियां दे नाल सुन सकदे हो एप्पल ऐप स्टोर तो तुसी आईफोन आईपैड अते आईपॉड टच ले हरमन रेडियो सर्च करो अते वर्जन 2 इंस्टॉल करो एंड्रॉइड प्लेटफॉर्म ते तुसी गूगल प्ले स्टोर तो फ्री डाउनलोड करो ब्लैकबेरी नोकिया अते विंडो मोबाइल ले तुसी ट्यून इन ऐप डाउनलोड करके हरमन रेडियो सर्च करो harmanradio.com ते भी तुसी सुन सकदे हो कोई भी वाईफाई रेडियो सेट ते भी साडे चैनल उपलब्ध हन
हर प्रोग्राम दी जानकारी रेडियो दी हर गतिविधि ते नजर ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo वधेरे जानकारी लई विजिट करो साडी वेबसाइट harmanradio.com ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 6063 ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 6750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ।
ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ।
ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦੋਸਤੋ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ 9:32 ਹੋ ਚੁੱਕੇ ਨੇ। ਮਿੰਟੂ ਬਰਾਲ ਜੀ ਸਾਡੇ ਨਾਲ ਜੁੜ ਚੁੱਕੇ ਨੇ ਐਡਲੇਡ ਸਟੂਡੀਓ ਤੋਂ। ਮਿੰਟੂ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਜਿਹੜਾ ਉਠਾ ਰਹੇ ਹੋਣੇ ਆ, ਤੇ ਅੱਜ ਜਿਹੜਾ ਪ੍ਰੋਗਰਾਮ ਮਿਲਣ ਦਾ ਥੋੜਾ ਗਿੱਲਾ ਗਿੱਲਾ ਹੋ ਕੇ ਉਹਨਾਂ ਤੱਕ ਜਾਂਦਾ ਹੋਣਾ।
ਗਿੱਲਾ ਗਿਆ, ਅੱਜ ਤਾਂ ਸਲਾਬ ਇੰਨੀ ਚੜੀ ਪਈ ਹੈ ਨਾ, ਬੁਰੇ ਹਾਲ ਹੋਏ ਪਏ ਨੇ। ਇੰਨਾ ਮੀਂਹ ਪਿਆ ਈਸਟ ਕੋਸਟ ਦੇ ਉੱਤੇ ਤੇ ਹੁਣ ਵੀ ਮਤਲਬ ਕਾਫੀ ਮੀਂਹ ਪੈ ਰਿਹਾ। ਅਮਰੀਕ ਸਿੰਘ ਫਲੋਰਾ ਹੁਣੀ ਕਹਿ ਰਹੇ ਨੇ ਕਿ ਤੁਸੀਂ ਇਸ਼ਕੇ ਦੀ ਬਰਸਾਤ ਕਰੀ ਜਾ ਰਹੇ ਹੋ ਤੇ ਈਸਟ ਕੋਸਟ ਦੇ ਉੱਤੇ ਬਰਸਾਤ ਸੱਚੀ ਦੀ ਹੋ ਰਹੀ ਆ। ਵਿਜੇ ਵਿਰਦੀ ਵੀ ਫੋਟੋ ਭੇਜ ਰਹੇ ਨੇ ਸਿਡਨੀ ਦੀ, ਤੇ ਨਾਲੇ ਗੁੱਡ ਮਾਰਨਿੰਗ ਕਹਿ ਰਹੇ ਨੇ ਕਿ ਬਹੁਤ ਵਾਇਲਡ ਵੈਦਰ ਹੈ ਜੀ ਅੱਜ ਨਾਰਥਨ ਸਿਡਨੀ ਦੇ ਵਿਚ। ਤੇ ਫੋਟੋ ਜਿਹੜੀ ਆ ਸਿਡਨੀ ਦੇ ਵਿਚ ਨਾ ਵਿਵਿਡ ਲਾਈਟਿੰਗ ਦਾ ਫੈਸਟੀਵਲ ਚੱਲ ਰਿਹਾ, ਜਿੱਥੇ ਓਪਰਾ ਹਾਊਸ ਨੂੰ ਵੱਖਰੇ ਵੱਖਰੇ ਲਾਈਟਾਂ ਦੇ ਰੰਗਾਂ ਦੇ ਵਿਚ ਰੰਗਿਆ ਜਾਂਦਾ, ਸੋ ਉਹ ਵੀ ਇਕ ਬਾਕਮਾਲ ਨਜ਼ਾਰੇ ਆ ਜੀ। ਤੇ ਰਵਿੰਦਰ ਸਿੰਘ ਸਿਡਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਾਈਸ ਮੈਚਿੰਗ ਸੌਂਗ ਫਾਰ ਰੇਨੀ ਡੇਜ਼, ਰਵਿੰਦਰ ਸਿੰਘ ਕਹਿ ਰਹੇ ਨੇ। ਦੇਖੋ ਕੋਸ਼ਿਸ਼ ਹੁੰਦੀ ਆ ਸਾਡੀ ਭਈ ਜਿੱਦਾਂ ਦੀ ਗੱਲ ਹੋਵੇ ਉਦਾਂ ਦਾ ਮਾੜਾ ਮੋਟਾ ਗੀਤ ਵੀ ਨਾਲ ਲਾਇਆ ਜਾਵੇ ਤਾਂ ਵਧੀਆ ਲੱਗਦਾ। ਕੁਲਵੀਰ ਸਿੰਘ ਤੰਜੂ ਸਿਡਨੀ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਭਾਜੀ ਕਦੇ ਪਾਣੀ ਦੀ ਕਦੇ ਇਸ਼ਕ ਦੀ ਬਰਸਾਤ ਕਰੀ ਜਾਂਦੇ, ਹੁਣ ਗੱਲਾਂ ਦੀ ਬਰਸਾਤ ਵੀ ਕਰ ਦਿਓ। ਲਓ ਜੀ ਗੱਲਾਂ ਦੀ, ਹੁਣ ਗੱਲਾਂ ਹੀ ਗੱਲਾਂ, ਇਹ ਤੋਂ ਬਾਅਦ ਹੁਣ ਬਰਸਾਤ ਖਤਮ ਤੇ ਹੁਣ ਸਾਡੀਆਂ ਗੱਲਾਂ ਸ਼ੁਰੂ ਹੈ ਜੀ। ਤੇ ਕੋਸ਼ਿਸ਼ ਕਰਾਂਗੇ ਅਸੀਂ ਵੱਧ ਤੋਂ ਵੱਧ ਇਨਫੋਰਮੇਸ਼ਨ ਤੁਹਾਨੂੰ ਦੇਣ ਦੀ। ਸਾਡੇ ਤਾਇਆ ਜੀ ਵੀ ਬੈਠੇ ਨੇ ਸਿਡਨੀ ਦੇ ਵਿਚ, ਉਹ ਵੀ ਫੋਟੋ ਕਹਿੰਦੇ ਫੋਟੋ ਨੂੰ ਪੋਥੋ ਕਦੋਂ ਕਹਿਣਾ ਸ਼ੁਰੂ ਕਰ ਦਿੱਤਾ ਭਤੀਜ, ਉਹ ਕਿਤੇ ਜੀ ਜਵਾਨ ਸਲਿਪ ਹੋ ਗਈ ਹੋਣੀ ਆ, ਅੱਜ ਤੁਹਾਨੂੰ ਪਤਾ ਸਲਾਬ ਕਿੰਨੀ ਆ, ਇਹ ਤਾਂ ਚੰਗਾ ਭਲਾ ਬੰਦਾ ਤਿਲਕ ਜਾਂਦਾ ਆ। ਸੋ ਇਸ ਕਰਕੇ ਰਾਤੀ ਨਾ ਅਸਲ ਦੇ ਵਿਚ ਮਿੰਟੂ ਜੀ ਬਹੁਤ ਹਨੇਰੀ ਝੱਖੜ ਚੱਲਿਆ ਤੇ ਨੀਂਦ ਨੀ ਆਈ, ਤੁਹਾਨੂੰ ਪਤਾ ਹੀ ਆ ਹਨੇਰੀ ਵਾਲੇ ਦਿਨ ਨੀਂਦ ਨੀ ਆਉਂਦੀ ਹੁੰਦੀ, ਤਾਂ ਫਿਰ ਜਦੋਂ ਨੀਂਦ ਨੀ ਆਈ ਉਹ ਹੁੰਦੀ ਬੰਦਾ ਥੋੜਾ ਜਿਹਾ ਅਪਸੈਟ ਹੋ ਜਾਂਦਾ ਹਨਾ, ਤੇ ਕਿਤੇ ਨਾ ਕਿਤੇ ਸਰੀਰ ਦੇ ਉੱਤੇ ਤਾਂ ਪੂਰਾ ਉਹਦਾ ਫਰਕ ਪੈਂਦਾ ਹੀ ਆ। ਸੋ ਇਸ ਕਰਕੇ ਤੁਹਾਡੇ ਤਾਂ ਪਹਿਲਾਂ ਦੱਸੋ ਵੀ ਤੁਸੀਂ ਠੀਕ ਹੋ, ਤੁਹਾਡੇ ਮਿਡਲ ਆਸਟ੍ਰੇਲੀਆ ਦੇ ਵਿਚ ਮੌਸਮ ਠੀਕ ਆ?
ਦੇਖੋ ਮੈਂ ਪਿਛਲੇ ਕਾਫੀ ਚਿਰਾਂ ਤੋਂ ਦੇਖ ਰਿਹਾ, ਤਕਰੀਬਨ 9 ਸਾਲਾਂ ਤੋਂ, ਅੱਜ 9 ਸਾਲ ਮੈਨੂੰ ਹੋ ਗਏ ਆਸਟ੍ਰੇਲੀਆ ਨੂੰ, ਤੇ 9 ਸਾਲਾਂ ਤੋਂ ਇਹ ਦੇਖ ਰਿਹਾ ਵੀ ਸਾਊਥ ਆਸਟ੍ਰੇਲੀਆ ਦਾ ਜਿਹੜਾ ਵੈਦਰ ਆ ਉਹਦੇ ਚ ਤੇਜ਼ ਹਵਾਵਾਂ ਤਾਂ ਬਹੁਤ ਵਾਰੀ ਵਗ ਚੁੱਕੀਆਂ, ਪਰ ਹਜੇ ਤੱਕ ਮੈਂ ਸੁਣ ਹੀ ਰਿਹਾ ਵੀ ਕਿਸੇ ਟਾਈਮ ਇੱਥੇ ਫਲੱਡ ਵੀ ਆਏ ਸੀ, ਖਾਸ ਕਰਕੇ ਰੈਨਮਾਰਕ ਏਰੀਏ ਚ, ਐਵਰਲੈਂਡ ਚ, ਜਾਂ ਥੋੜੇ ਬਹੁਤ ਐਡਲੇਡ ਦੇ ਏਰੀਆ ਚ ਕਿਤੇ ਫਲੱਡ ਆਏ ਹੋਣ, ਪਰ ਹਜੇ ਤੱਕ ਪਿਛਲੇ 9 ਸਾਲਾਂ ਚ ਮੈਂ ਅੱਖੀ ਨਹੀਂ ਕੋਈ ਵੀ ਦੇਖਿਆ ਵੀ ਏਡਾ ਵੱਡਾ ਕੋਈ ਮੌਸਮ ਦਾ ਜਿਹੜਾ ਘਟਨਾਕ੍ਰਮ ਸਾਊਥ ਆਸਟ੍ਰੇਲੀਆ ਚ ਵਾਪਰਿਆ ਹੋਵੇ। ਤੇ ਉਹ ਮੇਰੇ ਨਾ ਕਈ ਵਾਰੀ ਯਾਦ ਆ ਜਾਂਦੀ ਹੈ, ਸਾਡੇ ਇੰਡੀਆ ਦੇ ਵਿਚ ਨਾ ਕੁਝ ਇਕ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦੇ ਉੱਤੇ ਅਸੀਂ ਵਿਸ਼ਵਾਸ ਬਹੁਤ ਕਰਦੇ ਆ, ਜਾਂ ਜਿਹੜੀਆਂ ਕਿ ਕੁਦਰਤ ਨਾਲ ਪੁਰਖਾਂ ਮਹਾਂਪੁਰਖਾਂ ਦੇ ਬੋਲ ਮੰਨੇ ਜਾਂਦੇ ਆ ਕੁਝ ਕ ਸਾਡੇ ਏਰੀਏ ਨੂੰ ਨਾ ਪਤਾ ਕੀ ਕਿਹਾ ਜਾਂਦਾ ਜੀ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਏਰੀਏ ਨੂੰ ਇਹ ਕਿਹਾ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਉੱਥੇ ਉਨ੍ਹਾਂ ਨੇ ਦਮ ਲਿਆ ਸੀ 9 ਮਹੀਨੇ ਆ ਕੇ ਤਾਂ ਉਦੋਂ ਉਨ੍ਹਾਂ ਨੇ ਜਿਹੜਾ ਉੱਥੇ ਇੱਕ ਵਰ ਦਿੱਤਾ ਸੀ ਇੱਕ ਗੱਲ ਕਹੀ ਸੀ ਉਸ ਏਰੀਏ ਦੇ ਲੋਕਾਂ ਨੂੰ ਵੀ ਇੱਥੇ ਕੋਈ ਕੁਦਰਤੀ ਆਫ਼ਤ ਨਹੀਂ ਆਊਗੀ ਉਨ੍ਹਾਂ ਦੇ ਇੱਕ ਤਾਂ ਇਹ ਉਨ੍ਹਾਂ ਨੇ ਕਿਹਾ ਸੀ ਦੂਜਾ ਉਨ੍ਹਾਂ ਨੇ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਤਿੰਨ ਚਾਰ ਨਾਂ ਜੀ ਇੱਕ ਤਾਂ ਤਲਵੰਡੀ ਸਾਬੋ ਤਾਂ ਪਹਿਲਾਂ ਦਾ ਨਾਂ ਸੀ ਉਹਦਾ ਦਮਦਮਾ ਸਾਹਿਬ ਗੁਰੂ ਸਾਹਿਬ ਨੇ ਦਮ ਲੈਣ ਕਰਕੇ ਦਮਦਮਾ ਸਾਹਿਬ ਉਹਦਾ ਨਾਂ ਪਿਆ ਉੱਥੇ ਕਹਿੰਦੇ ਇੱਕ ਕਸਬਾ ਖੋਲਿਆ ਸੀ ਜੰਗਾਂ ਤੋਂ ਬਾਅਦ ਆ ਕੇ ਤੇ ਤੀਜਾ ਉਹਦਾ ਨਾਂ ਨਾ ਪਿਆ ਹੋਇਆ ਜੀ ਗੁਰੂ ਕੀ ਕਾਸ਼ੀ ਤਾਂ ਉਹ ਵੀ ਗੁਰੂ ਸਾਹਿਬ ਨੇ ਵਰ ਦਿੱਤਾ ਸੀ ਉੱਥੇ ਗੁਰੂ ਕੀ ਕਾਸ਼ੀ ਦਾ ਉਹ ਕਾਰਨ ਕਹਿੰਦੇ ਇਹ ਸੀ ਵੀ ਕਾਸ਼ੀ ਕੋਈ ਭੇਜੇ ਸੀਗੇ ਸਿੰਘ ਪੜਨ ਵਾਸਤੇ ਜਾਂ ਹੋਰ ਤੇ ਉੱਥੋਂ ਕੋਈ ਮੁਨਕਰ ਹੋਣ ਕਾਰਨ ਕੋਈ ਇਹ ਜੀ ਕਾਰਨ ਵਾਪਰੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਅੱਜ ਤੋਂ ਜਿਹੜੀ ਗੁਰੂ ਦੀ ਕਾਸ਼ੀ ਆ ਉਹ ਤਲਵੰਡੀ ਸਾਬੋ ਹੋਵੇਗੀ ਹੁਣ ਇੱਕ ਪਾਸੇ ਤਾਂ ਜੇ ਤਾਂ ਅਸੀਂ ਵਹਿਮ ਭਰਮਾ ਵਾਲੇ ਪਾਸੇ ਆ ਕੇ ਜਾਂ ਬੋਲਾਂ ਵਾਲੇ ਪਾਸੇ ਜਾ ਕੇ ਲਾਈਏ ਤਾਂ ਵੀ ਉਹ ਸੱਚ ਹੋ ਗਏ ਆ ਜੀ ਦੂਜੇ ਪਾਸੇ ਹੁਣ ਵੀ ਸਾਨੂੰ ਕਈ ਵਾਰੀ ਸਾਡੇ ਪੁਰਖੇ ਸਾਡੇ ਵੱਡ ਵਡੇਰੇ ਸਾਨੂੰ ਜੇ ਕੋਈ ਗੋਲ ਦੇ ਦੇਣ ਜਾਂ ਕੋਈ ਗੱਲ ਚਿਤਰਾ ਦੇਣ ਤੇ ਸਾਡੀ ਡਿਊਟੀ ਬਣ ਜਾਂਦੀ ਉਸ ਪਾਸੇ ਨੂੰ ਤੁਰਨ ਦੀ ਤੇ ਉਹ ਰਾਹ ਖੋਲਣ ਦੀ ਤਾਂ ਇਹ ਵੀ ਹੋਇਆ ਵੀ ਗੁਰੂ ਕੀ ਕਾਸ਼ੀ ਦੇ ਮਾਮਲੇ ਚ ਗੁਰੂ ਸਾਹਿਬ ਨੇ ਭਾਵੇਂ ਉਹ ਬੋਲ 1700 ਕੁਛ ਈਸਵੀ ਦੇ ਵਿਚ ਕੀਤੇ ਤੇ 1600 ਕੁਛ ਦੇ ਵਿਚ ਕੀਤੇ ਪਰ ਫੇਰ ਵੀ ਉਹ ਬੋਲਾਂ ਦੀ ਜਿਹੜੀ ਪ੍ਰਵਾਨਤਾ ਜੇ ਮੈਂ ਕਹਾਂ ਤਾਂ ਮੇਰੀ ਸੁਰਤ ਦੇ ਵਿਚ ਜਾ ਕੇ ਪੂਰੀ ਹੋਈ ਆ ਕਿਉਂਕਿ ਜੇ ਅਸੀਂ 80 ਦੇ ਦੌਰ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਤਲਵੰਡੀ ਦੇ ਵਿਚ ਸਿਰਫ਼ ਇਕ ਕਾਲਜ ਸੀ ਆ ਗੁਰੂ ਕਾਸ਼ੀ ਕਾਲਜ ਜੀ ਨੂੰ ਕਹਿੰਦੇ ਸੀ ਤੇ ਬੜਾ ਇਕ ਪੇਂਡੂ ਜਾਂ ਨਾਰਮਲ ਜਾ ਕਾਲਜ ਸੀ ਪਰ ਹੁਣ ਤਲਵੰਡੀ ਸਾਬੋ ਵਾਕਈ ਗੁਰੂ ਕੀ ਕਾਸ਼ੀ ਬਣ ਗਈ ਹੈ ਜੀ ਉੱਥੇ ਕੋਈ ਇਹੋ ਜਿਹਾ ਹੁਣ ਅਦਾਰਾ ਨਹੀਂ ਹੈਗਾ ਜਿਹੜਾ ਕਿ ਮਿੰਨੀ ਯੂਨੀਵਰਸਿਟੀ ਤੱਕ ਉੱਥੇ ਬਣ ਚੁੱਕੀ ਆ ਸੋ ਗੁਰੂ ਸਾਹਿਬ ਦੇ ਬੋਲ ਪਗਾਉਣ ਦੀਆਂ ਜਿਹੜੀਆਂ ਗੱਲਾਂ ਉੱਥੇ ਹੋ ਰਹੀਆਂ ਸੋ ਸਾਡੇ ਏਰੀਏ ਨੂੰ ਇਹ ਕਿਹਾ ਸੀਗਾ ਜੀ ਵੀਹ ਵੀਹ ਕੋਹ ਦੇ ਏਰੀਏ ਦੇ ਵਿਚ ਨਾ ਕਹਿੰਦੇ ਕੋਈ ਵੀ ਮਾੜੀ ਆਫ਼ਤ ਨਹੀਂ ਆਊਗੀ ਕੁਦਰਤੀ ਆਫ਼ਤ ਨਹੀਂ ਆਊਗੀ ਤੇ ਅਸੀਂ ਦੇਖਿਆ ਵੀ ਆ ਜਦੋਂ ਅਸੀਂ ਵੀ 20 ਕੋਹ ਦੇ ਵਿਚ ਪੈਂਦਾ ਮੇਰਾ ਪਿੰਡ ਵੀ ਤਾਂ ਅਸੀਂ ਇਸ ਚੀਜ਼ ਤੋਂ ਬਚੇ ਹੋਏ ਆ ਕੋਈ ਵੱਡੀ ਕੁਦਰਤੀ ਆਫ਼ਤ ਨਹੀਂ ਉੱਥੇ ਕਦੇ ਵੀ ਵਾਪਰੀ ਸੋ ਸਾਊਥ ਆਸਟ੍ਰੇਲੀਆ ਚ ਰਹਿੰਦੇ ਹੋਏ ਵੀ ਮੈਨੂੰ ਉਹੀ ਗੱਲਾਂ ਚੇਤੇ ਆ ਗਈਆਂ ਮੈਨੂੰ ਲੱਗਦਾ ਮੈਂ ਉੱਥੋਂ ਵਾਲਾ ਕਲਚਰ ਹੀ ਲਿਆ ਤੇ ਇੱਥੇ ਕੋਈ ਕੁਦਰਤੀ ਆਫ਼ਤ ਹਲੇ ਤੱਕ ਜਿਹੜੀ ਮੈਨੂੰ ਦਿਖਾਈ ਨਹੀਂ ਦਿੱਤੀ
ਇੱਥੇ ਗੱਲਾਂ ਚੋਂ ਗੱਲ ਚੱਲੀ ਹੈ ਸਵੇਰੇ ਬੁੱਧ ਧਰਮ ਦੇ ਬਾਰੇ ਗੱਲ ਹੋਈ ਸੀਗੀ ਦਲਜੀਤ ਸਿੰਘ ਮਹਿਤਾ ਚੌਂਕ ਨੇ ਭੇਜੀ ਸੀਗੀ ਉਸ ਦੇ ਬਾਰੇ ਜਾਣਕਾਰੀ ਆਪਾਂ ਲਈ ਹੈ ਇਸੇ ਸਬੰਧ ਦੇ ਵਿਚ ਹੁਣ ਤੁਸੀਂ ਦਮਦਮਾ ਸਾਹਿਬ ਦੀ ਗੱਲ ਕੀਤੀ ਹੈ ਜੀ ਤੁਹਾਨੂੰ ਸ਼ਾਇਦ ਪਤਾ ਹੋਊਗਾ ਕਿ ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਜੀ ਦਮਦਮਾ ਸਾਹਿਬ ਕਿਹਾ ਗਿਆ
ਗੁਰੂ ਘਰ ਵੀ ਨੇ
ਹਾਂਜੀ ਗੁਰੂ ਘਰ ਵੀ ਨੇ ਕਿਉਂਕਿ ਅਸਲ ਦੇ ਵਿਚ ਜਿਹੜਾ ਦਮਦਮਾ ਸਾਹਿਬ ਇਹ ਨਾ ਫੌਜੀ ਟਰਮੀਨੋਲੋਜੀ ਆ ਜਿਸ ਤਰ੍ਹਾਂ ਛਾਉਣੀ ਨੀ ਕਹਿੰਦੇ ਛਾਉਣੀ ਇਸ ਤਰ੍ਹਾਂ ਦੀ ਟਰਮੀਨੋਲੋਜੀ ਹੈ ਕਿ ਜਿੱਥੇ ਬੈਠ ਕੇ ਮਤਲਬ ਮੈਨੂੰ ਜਿੱਥੇ ਤੱਕ ਇਹ ਲੱਗਦਾ ਦਮਦਮਾ ਸਾਹਿਬ ਦਾ ਮੇਰੇ ਹਿਸਾਬ ਨਾਲ ਮਤਲਬ ਇਹ ਹੈ ਕਿ ਜਦੋਂ ਜੰਗਾਂ ਤੋਂ ਬਾਅਦ ਜਾਂ ਪਹਿਲਾਂ ਜਿਹੜੀ ਤਿਆਰੀ ਕੀਤੀ ਜਾਂਦੀ ਜਿਸ ਇਲਾਕੇ ਦੇ ਵਿਚ ਉਸ ਨੂੰ ਦਮਦਮਾ ਕਹਿੰਦੇ ਵੀ ਇੱਥੇ ਪੀਸ ਟਾਈਮ ਜਿਹੜੀ ਹੈ ਤਿਆਰੀ ਕਿ ਦਮ ਲੈ ਰਹੇ ਜਿਸ ਤਰ੍ਹਾਂ ਮਤਲਬ ਦਮ ਲੈ ਰਹੇ ਆ ਵੀ ਇੱਥੇ ਆਪਾਂ ਮਤਲਬ ਤਿਆਰੀ ਕਰ ਰਹੇ ਹਾਂ ਸੋ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਮਦਮਾ ਸਾਹਿਬ ਜਿਹੜਾ ਅਨੰਦਪੁਰ ਏਰੀਆ ਚੁਣਿਆ ਸੀਗਾ ਜੀ ਆਪਣੇ ਉਧਰੋਂ ਆ ਕੇ ਈਸਟ ਤੋਂ ਤੇ ਇਸ ਕਰਕੇ ਉਹਨੂੰ ਦਮਦਮਾ ਗਿਆ ਜਿਹੜੀ ਦਮਦਮਾ ਹੀ ਬੀੜ ਵੀ ਹੈ ਨਾ ਉਹ ਵੀ ਦਸਵੇਂ ਪਾਤਸ਼ਾਹ ਨੇ ਭਾਈ ਮਨੀ ਸਿੰਘ ਤੋਂ ਪਹਿਲਾਂ ਹੀ ਲਿਖਾਈ ਸੀ ਉਹ ਅਨੰਦਪੁਰ ਸਾਹਿਬ ਦੇ ਵਿਚ ਲਿਖਾਈ ਸੀ ਜੀ ਧੀਰ ਮੱਲੀਆਂ ਤੋਂ ਲੈ ਕੇ ਉਥੇ ਉਨ੍ਹਾਂ ਨੂੰ ਭੇਜ ਕੇ ਸੋ ਉਹਦੀਆਂ ਜਿਹੜੀਆਂ ਕਾਪੀਆਂ ਆ ਉਹ ਫਰਦਰ ਇਧਰ ਤੁਹਾਡੇ ਏਰੀਏ ਦੇ ਵਿਚ ਆ ਕੇ ਫਿਰ ਇਧਰ ਕਾਪੀਆਂ ਕਰਵਾਈਆਂ ਸੀ ਸੋ ਕਾਫੀ ਮਤਲਬ ਕਲੀਅਰ ਕਰਨ ਵਾਲੀਆਂ ਗੱਲਾਂ ਸਾਨੂੰ ਕਈ ਵਾਰੀ ਇਤਿਹਾਸ ਨਹੀਂ ਪਤਾ ਹੁੰਦਾ ਅਸੀਂ ਇਹ ਸੋਚਦੇ ਹਾਂ ਵੀ ਇਧਰ ਹੀ ਲਿਖਾਈਆਂ ਹੋਣੀਆਂ ਪਰ ਉਹ ਕੰਮ ਪਹਿਲਾਂ ਦਾ ਕੀਤਾ ਹੋਇਆ ਸੀਗਾ ਉਨ੍ਹਾਂ ਨੇ ਆਪਣੇ ਜਦੋਂ ਦਮਦਮਾ ਸਾਹਿਬ ਦੇ ਵਿਚ ਦਮ ਲੈ ਰਹੇ ਸੀ ਲੜਾਈ ਤੋਂ ਪਹਿਲਾਂ ਤੇ ਉਦੋਂ ਇਹ ਕੰਮ ਚੱਲ ਰਹੇ ਸੀ ਦਮਦਮਾ ਸਾਹਿਬ ਦਾ ਮਤਲਬ ਇਹ ਹੈ ਵੀ ਜਿੱਥੇ ਮਤਲਬ ਦਮ ਲਿਆ ਜਾਵੇ ਬੈਠ ਕੇ ਮਤਲਬ ਵਿਚਾਰ ਕੀਤੀ ਜਾਵੇ ਤਿਆਰੀਆਂ ਕੀਤੀਆਂ ਜਾਣ ਉਹਨੂੰ ਦਮਦਮਾ ਸਾਹਿਬ ਕਹਿੰਦੇ ਨੇ ਚਲੋ ਆਪਾਂ ਮੌਸਮ ਤੋਂ ਸ਼ੁਰੂ ਹੋਏ ਹਾਂ ਜੀ ਤੇ ਹੋਰ ਗੱਲਾਂ ਬਾਤਾਂ ਕਰਨੀਆਂ ਮੌਸਮ ਦੀ ਜਾਣਕਾਰੀ ਆਪਾਂ ਅੱਜ ਮੇਜਰ ਹੈ ਉਹ ਆਪਾਂ ਲੈ ਹੀ ਚੁੱਕੇ ਹਾਂ ਤੇ ਜਿਹੜੀ ਆ ਫੋਟੋ ਵੀ ਭੇਜ ਦਿੱਤੀ ਹੈ ਮੀਂਹੋ ਮੀਂਹ ਪਾਣੀਓ ਪਾਣੀ ਗੁਰਪ੍ਰੀਤ ਗਿੱਲ ਨੇ ਕੈਨਬਰਾ ਤੋਂ ਤੇ ਬੜਾ ਔਖਾ ਹੋਇਆ ਪਿਆ ਸਾਰੇ ਪਾਸੇ ਪਾਣੀ ਪਾਣੀ ਫਿਰ ਰਿਹਾ ਸ਼ੁਕਰੀਆ ਜੀ ਤੇ ਹੋਰ ਵੀ ਮੈਸੇਜ ਆਪਾਂ ਲੈ ਲੈਂਦੇ ਹਾਂ ਜਗਤਾਰ ਗਿੱਲ ਵੀ ਆ ਗਏ ਨੇ ਜੀ ਢੁੱਡੀ ਕੇ ਤੋਂ ਉਹਨਾਂ ਨੇ ਵੀ ਫੋਟੋ ਭੇਜੀ ਹੈ ਜੀ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਜੁੜੇ ਰਹਿਣ ਨਾਲੋਂ ਟੁੱਟ ਕੇ ਵੀ ਨਾਲ ਜੁੜੇ ਰਹਿਣ ਦੀ ਤੁਹਾਡੀ ਤਾਕਤ ਦੂਸਰਿਆਂ ਲਈ ਪ੍ਰੇਰਣਾ ਬਣਦੀ ਆ ਬਹੁਤ ਸੋਹਣਾ ਵਿਚਾਰ ਉਹਨਾਂ ਨੇ ਭੇਜਿਆ ਤੇ ਸਾਡੇ ਨਾਲ ਇਧਰ ਅਮਰ ਸਿੰਘ ਸ਼ੈਪਟ ਨਾਲੇ ਜੁੜੇ ਨੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਉਨ੍ਹਾਂ ਨੇ ਗੈਰੀ ਸੰਧੂ ਦਾ ਗੀਤ ਸੁਣਨਾ ਚਾਹਿਆ ਕੋਸ਼ਿਸ਼ ਕਰਦੇ ਹਾਂ ਜੀ ਤੇ ਆ ਪਰਮਜੀਤ ਸਿੰਘ ਮਾਨ ਹੋਣਾ ਨੇ ਵੀ ਯੂ ਐਸ ਏ ਤੋਂ ਮੈਸੇਜ ਭੇਜਤਾ ਸਤਿ ਸ੍ਰੀ ਅਕਾਲ ਬੁਲਾਈ ਕਹਿੰਦੇ ਲਿਸਨਿੰਗ ਐਂਡ ਡਰਾਈਵਿੰਗ ਹਾਂਜੀ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਜੁੜੇ ਹੋਏ ਨੇ ਤੇ ਅਗਰ ਤੁਸੀਂ ਕੰਮ ਤੇ ਹੋ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਮੈਸੇਜ ਪਾਉਣਾ ਤੇ ਆਪਣੇ ਕੰਮ ਦੇ ਵਿਚ ਮਸ਼ਰੂਫ ਰਹੋ ਜੀ ਸੇਫਟੀ ਇਜ਼ ਫਸਟ ਤੇ ਨਾਲ ਦੀ ਨਾਲ ਮਨਦੀਪ ਸਿੰਘ ਵੀ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਅੱਜ ਜੀ ਸਾਡੇ ਵੀ ਮੀਂਹ ਪੈ ਰਿਹਾ ਨਾਈਸ ਵੈਦਰ ਹੈ ਪਰ ਇੰਜੋਏ ਕਰ ਰਹੇ ਮਨਦੀਪ ਸਿੰਘ ਕਾਹਲੋਂ ਅਲਬਰਟਾ ਅੱਛਾ ਅਲਬਰਟਾ ਕੈਨੇਡਾ ਤੋਂ ਭੇਜ ਰਹੇ ਨੇ ਜੀ ਇਨ੍ਹਾਂ ਦੇ ਵੀ ਬਹੁਤ ਮੀਂਹ ਪੈ ਰਿਹਾ ਫੋਟੋ ਇਨ੍ਹਾਂ ਨੇ ਵੀ ਭੇਜੀ ਆ ਸੋ ਆ ਕੇ ਦੇਖਾਂਗੇ ਜੀ ਆਉਣਾ ਆ ਅਸੀਂ ਫਿਰ ਮਿਲਾਂਗੇ ਤੁਹਾਨੂੰ ਸੋ ਪਹਿਲਾਂ ਜਿਹੜੀਆਂ ਖਬਰਾਂ ਆਪਾਂ ਥੋੜੀਆਂ ਸਾਂਝੀਆਂ ਕਰ ਲਈਏ ਮਿੰਟੂ ਜੀ ਇੱਕ ਤਾਂ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਹਾਂ ਬਾਕਸਿੰਗ ਜਗਤ ਦੇ ਸਰਤਾਜ ਬਾਦਸ਼ਾਹ ਮੁਹੰਮਦ ਅਲੀ ਕੱਲ ਇਸ ਫਾਨੀ ਦੁਨੀਆਂ ਨੂੰ ਛੱਡ ਗਏ ਨੇ ਜੀ ਮਿੰਟੂ ਜੀ
ਜੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਡਾ ਜਿਹੜਾ ਕਹਿ ਸਕਦੇ ਆ ਸਾਡੇ ਟਾਈਮ ਦੇ ਵਿਚ ਜੇ ਜੋਰਾਵਰੀ ਦੇ ਕੰਮ ਦੇ ਵਿਚ ਜੇ ਕੋਈ ਸਰਤਾਜ ਹੁੰਦੇ ਸਨ ਸਾਡੀ ਨਜ਼ਰਾਂ ਦੇ ਵਿਚ ਸਰਤਾਜ ਹੁੰਦੇ ਸਨ ਉਨ੍ਹਾਂ ਚ ਦਾਰਾ ਸਿੰਘ ਤੇ ਮੁਹੰਮਦ ਅਲੀ ਦਾ ਨਾਂ ਸਭ ਤੋਂ ਮੂਹਰੇ ਸੀ ਸਾਡੇ ਰੋਲ ਮਾਡਲ ਸੀ ਸਾਡੇ ਹੀਰੋ ਸੀ ਅੱਜ ਤੋਂ ਜੇ 20-25 ਸਾਲ ਪਹਿਲਾਂ ਦੀਆਂ ਗੱਲਾਂ ਕਰੀਏ ਤਾਂ ਸਾਡੇ ਕੋਲੇ ਬਸ ਇਹ ਦੋ ਕੁ ਨਾਂ ਹੀ ਹੁੰਦੇ ਸੀ ਭਾਵੇਂ ਦਾਰਾ ਸਿੰਘ ਸਾਡੇ ਲੋਕਲ ਹੀਰੋ ਸਨ ਸਾਡੇ ਮੁਲਕ ਦੇ ਸਨ ਤੇ ਮੁਹੰਮਦ ਅਲੀ ਦੁਨੀਆਂ ਭਰ ਦੇ ਵਿਚੋਂ ਭਾਵੇਂ ਅੱਜ ਵਾਂ ਖ਼ਬਰਾਂ ਫੇਰ ਵੀ ਦੂਜਾ ਇੰਨੀ ਕੁ ਮੈਂ ਉਨ੍ਹਾਂ ਲੋਕਾਂ ਦੇ ਤੇ ਹੈਰਾਨ ਆ ਜਿਹੜੇ ਉਸ ਯੁੱਗ ਚ ਵੀ ਦੁਨੀਆਂ ਭਰ ਦੇ ਵਿਚ ਆਪਣੀ ਪਛਾਣ ਬਣਾ ਕੇ ਜਦੋਂ ਕਿ ਮੀਡੀਆ ਨਾਂ ਦੀ ਚੀਜ਼ ਨਹੀਂ ਹੁੰਦੀ ਸੀ ਮੀਡੀਆ ਦਾ ਇੰਨਾ ਪਸਾਰਾ ਨਹੀਂ ਸੀ ਪਰ ਫੇਰ ਵੀ ਮੈਨੂੰ ਨਹੀਂ ਲੱਗਦਾ ਵੀ ਮੁਹੰਮਦ ਅਲੀ ਨੂੰ ਕੋਈ ਜਾਣਦਾ ਨਾ ਹੋਵੇ ਤੇ ਬਚਪਨ ਦੀਆਂ ਯਾਦਾਂ ਸਾਡੇ ਵੀ ਯਾਦ ਆ ਜੀ ਵੀ ਕਿਵੇਂ ਜੇ ਇਕ ਦੂਜੇ ਨਾਲ ਘਸੁੰਨ ਮੁੱਕੀ ਹੋਣ ਦੇ ਸਟਾਈਲ ਹੁੰਦੇ ਹੁੰਦੇ ਸਨ ਤਾਂ ਕਿਹਾ ਜਾਂਦਾ ਸੀ ਵੀ ਵੱਡਾ ਮੁਹੰਮਦ ਅਲੀ ਬਣਦਾ ਏਦਾਂ ਦੀਆਂ ਗੱਲਾਂ ਅਕਸਰ ਹੁੰਦੀਆਂ ਸਨ ਪਰ ਦੇਖੋ ਕਹਿੰਦੇ ਨੀ ਹੁੰਦੇ ਵੀ ਭਲਵਾਨ ਦੀ ਜ਼ਿੰਦਗੀ ਇੱਕ ਕਹਾਵਤ ਆ ਵੈਸੇ ਹੋਰਾਂ ਨਾਲ ਮੈਂ ਬਹੁਤ ਥਾਂ ਤੇ ਲਾਗੂ ਹੁੰਦੀ ਆ ਬਹੁਤ ਥਾਂ ਤੇ ਨਹੀਂ ਵੀ ਹੁੰਦੀ ਦਾਰਾ ਸਿੰਘ ਦੀ ਉਮਰ ਤੇ ਦੇਖਿਆ ਜਾਵੇ ਤਾਂ ਉਨ੍ਹਾਂ ਨੇ ਕੋਈ ਇੰਨਾ ਕਸ਼ਟ ਨਹੀਂ ਭੋਗਿਆ ਪਰ ਮੁਹੰਮਦ ਅਲੀ ਹੋਰਾਂ ਨੂੰ ਇੱਕ ਇਹੋ ਜਿਹੀ ਸੱਟ ਵੱਜ ਗਈ ਸੀ ਜਿਨ੍ਹਾਂ ਨਾਲ ਉਹ ਕਹਾਵਤ ਸੱਚੀ ਹੋ ਗਈ ਜੀ ਭਲਵਾਨ ਦਾ ਬੁਢਾਪਾ ਹੁੰਦਾ ਜਿਹੜਾ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਦੁੱਖਾਂ ਭਰਿਆ ਹੁੰਦਾ ਸੋ ਉਹ ਚੀਜ਼ ਮੁਹੰਮਦ ਅਲੀ ਨਾਲ ਵਾਪਰੀ ਉਨ੍ਹਾਂ ਦੇ ਇੱਕ ਸੱਟ ਵੱਜਣ ਕਾਰਨ ਉਨ੍ਹਾਂ ਦੇ ਵਿਚ ਇਹੋ ਜਿਹੀ ਪ੍ਰੋਬਲਮ ਆ ਗਈ ਸੀ ਵੀ ਜਿਹਦੇ ਕਾਰਨ ਉਹ ਪਿਛਲਾ ਟਾਈਮ ਆਪਣਾ ਉਨ੍ਹਾਂ ਨੇ ਵੀਲ ਚੇਅਰ ਦੇ ਉੱਤੇ ਬਹਿ ਕੇ ਗੁਜ਼ਾਰਿਆ ਕਾਫੀ ਲੰਮਾ ਚਿਰ
ਮਿੰਟੂ ਜੀ
ਕੁੱਲ ਮਿਲਾ ਕੇ ਸ਼ਰਧਾਂਜਲੀ ਦਿੰਦੇ ਹਾਂ
ਜੀ ਬਿਲਕੁਲ ਔਰ ਉਨ੍ਹਾਂ ਦੀ ਜਿਹੜੀ ਸ਼ੁਰੂਆਤ ਜਿਹੜੀ ਹੋਈ ਸੀ ਨਾ ਟੀਨੇਜਰ ਸੀਗੇ ਜਦੋਂ ਤਾਂ ਉਨ੍ਹਾਂ ਦਾ ਤੁਹਾਨੂੰ ਪਤਾ ਕੋਚ ਇੱਕ ਗੋਰਾ ਸੀਗਾ ਤੇ ਪੁਲਿਸ ਆਫਿਸਰ ਉਹ ਪੁਲਿਸ ਆਫਿਸਰ ਸੀ ਤੇ ਕਿਤੇ ਲੜਾਈ ਹੋਈ ਜਦੋਂ ਇਹ ਟੀਨੇਜਰ ਸੀ ਤਾਂ ਇਨ੍ਹਾਂ ਨੂੰ ਮਤਲਬ ਉਨ੍ਹਾਂ ਨੇ ਫੜ ਲਿਆ ਜਿਹੜੇ ਪੁਲਿਸ ਆਫਿਸਰ ਨੇ ਮੁਹੰਮਦ ਆਪਣੇ ਮੁਹੰਮਦ ਅਲੀ ਨੂੰ ਤੇ ਉਨ੍ਹਾਂ ਨੇ ਇਸਲਾਮ ਤੋਂ ਬਾਅਦ ਧਾਰਨ ਕੀਤਾ ਤੇ ਉਨ੍ਹਾਂ ਨੇ ਦੇਖਿਆ ਕਿ ਇਹ ਮੁੰਡੇ ਦੇ ਵਿਚ ਬਹੁਤ ਜੋਸ਼ ਹੈ ਇਹ ਸੱਚਾ ਵੀ ਹੈ ਇਹ ਇਹਨੂੰ ਤੰਗ ਕੀਤਾ ਗਿਆ ਤਾਂ ਇਸ ਨੇ ਕੋਈ ਸਾਈਕਲ ਦਾ ਮਾਮਲਾ ਸੀ ਸਾਈਕਲ ਵਗੈਰਾ ਭੰਨਿਆ ਤੋੜਿਆ ਸੀ ਇਹਦਾ ਤੇ ਉਸ ਨੇ ਨਾ ਇਹਨੂੰ ਗ੍ਰਿਫ਼ਤਾਰ ਕਰਕੇ ਜੇਲ ਚ ਸੁੱਟਣ ਦੀ ਬਜਾਏ ਨਾ ਉਹ ਕਿਉਂਕਿ ਆਪ ਬਾਕਸਰ ਸੀ ਉਹਨੇ ਇਹਨੂੰ ਕਿਹਾ ਪੁਲਿਸ ਆਫਿਸਰ ਨੇ ਵੀ ਕਹਿੰਦਾ ਜੇ ਤੂੰ ਚਾਹਵੇਂ ਤਾਂ ਮੈਂ ਤੈਨੂੰ ਕੁਛ ਗੁਰ ਬਾਕਸਿੰਗ ਦੇ ਸਿਖਾ ਦਿਆਂ ਹਨਾ ਤੂੰ ਮੇਰੇ ਕੋਲ ਆਈ ਤੇ ਉਹਦੇ ਦਿਲ ਦੇ ਵਿਚ ਗੱਲ ਇਹ ਬੈਠ ਗਈ ਤੇ ਉਹ ਕਹਿੰਦਾ ਠੀਕ ਹੈ ਉਹਨੇ ਇਹ ਸੋਚਿਆ ਹੋਣਾ ਕਿ ਅੱਜ ਮੈਨੂੰ ਤੰਗ ਕੀਤਾ ਜੇ ਮੈਂ ਚਲੋ ਦੋ ਚਾਰ ਮੁੱਕੇ ਮਾਰਨੇ ਸਿੱਖ ਜਾਊਂਗਾ ਮੈਂ ਇਹਨਾਂ ਦੀ ਟਿਊਨਿੰਗ ਤਾਂ ਕਰਿਆ ਕਰੂੰਗਾ ਫਿਰ ਤੇ ਉਹ ਉਹਦੇ ਮਨ ਦੇ ਵਿਚ ਵੀ ਆ ਗਈ ਤੇ ਉਹਨੇ ਵੀ ਉਹਦਾ ਪਛਾਣ ਲਿਆ ਤੇ ਉਹੀ ਫਿਰ ਦੇਖੋ ਉਹਦਾ ਕੋਚ ਬਣਿਆ ਉਹਨੇ ਉਹਨੂੰ ਬਾਕਸਿੰਗ ਸਿਖਾ ਲਈ ਤੇ ਉਹ ਮਤਲਬ ਵਰਲਡ ਚੈਂਪੀਅਨ 3 ਵਾਰੀ ਉਹ ਹੈਵੀ ਵੇਟ ਚੈਂਪੀਅਨ ਰਿਹਾ ਤੇ ਉਸ ਦੇ ਨਾਲ ਫਿਰ ਦੇਖੋ ਜਿਹੜੀ ਲਾਗ ਡਾਟ ਹੈ ਗੋਰੇ ਕਾਲੇ ਦਾ ਸਵਾਲ ਅਮਰੀਕਾ ਦੇ ਵਿਚ ਉਸ ਵੇਲੇ ਸਿਖਰਾਂ ਤੇ ਸੀਗਾ ਤੇ ਅਮਰੀਕਾ ਦੇ ਜਿਹੜੇ ਕਾਲੇ ਆ ਹਫਸ਼ੀ ਸੀਗੇ ਨੀਗਰੋ ਉਨ੍ਹਾਂ ਨੂੰ ਸਲੇਵ ਦੇ ਤੌਰ ਤੇ ਲਿਆਂਦਾ ਗਿਆ ਦਾਸਾਂ ਦੇ ਤੌਰ ਤੇ ਜਾਂ ਬੰਦੀਆਂ ਦੇ ਤੌਰ ਤੇ ਗੁਲਾਮਾਂ ਦੇ ਤੌਰ ਤੇ ਲਿਆਂਦਾ ਗਿਆ ਸੀ ਅਮਰੀਕਾ ਤੇ ਉਹ ਟਾਈਮ ਉਦੋਂ ਸੀਗਾ ਜਦੋਂ ਇਸ ਚੀਜ਼ ਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਸਾਰੇ ਹੀ ਕਾਲਾ ਭਾਈਚਾਰਾ ਅਮਰੀਕਾ ਦਾ ਤੇ ਈਵਨ ਕਿ ਗੋਰੇ ਵੀ ਇਸ ਚੀਜ਼ ਤੋਂ ਦੁਖੀ ਸੀਗੇ ਪਰ ਬਹੁਤ ਸਾਰੇ ਜਿਹੜੇ ਹਿੱਸੇ ਸੀਗੇ ਉਹ ਇਸ ਚੀਜ਼ ਤੋਂ ਹਜੇ ਇਹਨੂੰ ਛੱਡ ਕੇ ਰਾਜੀ ਨਹੀਂ ਸੀ ਐਕਸਪਲੋਇਟ ਕਰਦੇ ਸੀ ਨਾ ਤੇ ਇੱਕ ਮੁਹਿੰਮ ਚੱਲ ਰਹੀ ਸੀ ਮਾਰਟਿਨ ਲੂਥਰ ਕਿੰਗ ਨੂੰ ਮਾਰਿਆ ਜਾ ਚੁੱਕਾ ਸੀ ਜਿਹੜਾ ਕਿ ਉਨ੍ਹਾਂ ਦਾ ਬਹੁਤ ਵੱਡਾ ਮਤਲਬ ਕਾਲਿਆਂ ਦੇ ਵਿਚੋਂ ਹਮਾਇਤੀ ਸੀ ਤੇ ਮਤਲਬ ਇਹਨੂੰ ਦੂਰ ਕਰਨਾ ਚਾਹੁੰਦਾ ਸੀ ਗੁਲਾਮੀ ਦੀ ਪ੍ਰਥਾ ਨੂੰ ਤੇ ਜਦੋਂ ਉਹਦੀ ਚੜਾਈ ਹੋ ਗਈ ਦੇਖੋ ਤੇ ਉਹਨੂੰ ਰੋਕਣ ਵਾਸਤੇ ਕਿਉਂਕਿ ਕਾਲੇ ਇੱਕ ਬਾਕਸਰ ਦੀ ਚੜਾਈ ਹੋ ਗਈ ਤੇ ਗੋਰਿਆਂ ਨੂੰ ਥੋੜਾ ਜਿਹਾ ਹੋ ਗਿਆ ਵੀ ਸੱਤ ਉੱਤੋਂ ਦੀ ਹੋ ਗਿਆ ਵੀ ਇਹਨਾਂ ਨੂੰ ਤਾਂ ਬੜਾ ਹਲਾਰਾ ਮਿਲ ਜਾਣਾ ਤੇ ਉਹਨਾਂ ਨੇ ਸਕੀਮ ਦੇ ਨਾਲ ਨਾ ਉਦੋਂ ਵੀਅਤਨਾਮ ਦੀ ਲੜਾਈ ਚੱਲ ਰਹੀ ਸੀ ਉਹਦੇ ਵਿਚ ਉਹਨੂੰ ਭਰਤੀ ਕਰਦਾ ਵੀ ਤੈਨੂੰ ਜਾਣਾ ਹੀ ਪੈਣਾ ਜ਼ਰੂਰੀ ਠੀਕ ਹੈ ਤੇ ਇਹ ਇਹਨੂੰ ਕਿਸੇ ਤਰ੍ਹਾਂ ਵੀਅਤਨਾਮ ਲੈ ਕੇ ਜਾ ਕੇ ਉੱਥੇ ਜਾ ਮਰ ਮੁੱਕ ਜਾਊਗਾ ਜਾਂ ਇਹਦਾ ਕੈਰੀਅਰ ਉੱਥੇ ਇਹਦਾ ਨਿਬੇੜਦੀ ਕੰਮ ਜਾਂ ਖਤਮ ਹੋਜੂਗਾ ਤੇ ਉਹ ਵੀ ਭਲੀਬੰਤੀ ਜਾਣਦੇ ਸੀ ਵੀ ਮੈਨੂੰ ਕਿਉਂ ਦੂਰ ਕੀਤਾ ਜਾ ਰਿਹਾ ਹਨਾ ਕਿਉਂਕਿ ਇਹਨਾਂ ਦੀ ਚੀਜ਼ ਇਹ ਹਜ਼ਮ ਨਹੀਂ ਹੋ ਰਹੀ ਤੇ ਉਹ ਚਲੋ ਇਹ ਬੜੀ ਲੜਾਈ ਚੱਲੀ ਸੁਪਰੀਮ ਕੋਰਟ ਤੱਕ ਪਹੁੰਚਿਆ ਕੇਸ ਤੇ ਅਖੀਰ ਨੂੰ ਕੀ ਹੋਇਆ ਵੀ ਅਮਰੀਕਾ ਦੇ ਲਾਅ ਦੇ ਵਿੱਚ ਕੀ ਆ ਵੀ ਹਰ ਅਮਰੀਕਨ ਨੂੰ ਫੌਜ ਦੇ ਵਿੱਚ ਭਰਤੀ ਹੋਣਾ ਹੀ ਪੈਣਾ ਸੀਗਾ ਤੇ ਉਹਨੇ ਕੀ ਕੀਤਾ ਅਖੀਰ ਨੂੰ ਫਿਰ ਉਹਨੇ ਇਸਲਾਮ ਧਰਮ ਚੁਣਿਆ ਵੀ ਮੈਂ 400 ਸਾਲ ਅਸੀਂ ਗੁਲਾਮ ਰਹੇ ਹਾਂ ਇਨਫ ਆਫ ਇਟ ਹਨਾ ਤੇ ਅਸੀਂ ਨਾ ਗੋਰੇ ਕਾਲੇ ਦਾ ਜਿਹੜਾ ਵਿਤਕਰਾ ਆ ਵੀ ਉਹਨੇ ਉਸ ਵੇਲੇ ਇਸਲਾਮ ਉਸ ਨੂੰ ਅਵੇਲੇਬਲ ਸੀ ਵੀ ਮੈਂ ਧਰਮ ਹੀ ਬਦਲ ਲਿਆ ਵੀ ਇੱਥੇ ਕੋਈ ਗੁਲਾਮ ਨਹੀਂ ਹੈਗਾ ਸਾਰੇ ਇੱਕੋ ਹੀ ਬ੍ਰਦਰਹੁੱਡ ਹੈ ਤੇ ਉਸ ਬੇਸ ਦੇ ਉੱਤੇ ਉਹ ਜਿਹੜਾ ਕੇਸ ਹੈ ਵੀ ਮਤਲਬ ਕੇਸ ਜਿੱਤਿਆ ਕਿ ਇਸਲਾਮ ਧਰਮ ਅਲਾਓ ਨਹੀਂ ਕਰਦਾ ਬੰਦੇ ਮਾਰਨੇ ਇਹ ਐਕਚੁਅਲੀ ਫੈਕਟ ਹੈ ਦਿਸ ਇਜ਼ ਅ ਫੈਕਟ
ਜੀ ਜੀ
ਇੱਕ ਫਿਲਮ ਹੈ ਮੈਂ ਦੇਖੀ ਸੀਗੀ ਉਹ ਜੱਜਾਂ ਦੀ ਦੇਖੀ ਸੀ ਫਿਲਮ ਕਿ ਉਹ ਤੋਂ ਪਹਿਲਾਂ ਜਿਹੜੇ ਜਹੋਵਾ ਵਿਟਨੈਸ ਇੱਕ ਕ੍ਰਿਸਚੀਅਨਿਟੀ ਚੱਲੀ ਹੈ ਨਾ ਕ੍ਰਿਸਚੀਅਨਿਟੀ ਦਾ ਅੰਗ ਹੈ ਜਹੋਵਾ ਵਿਟਨੈਸ ਸ਼ਾਇਦ ਸਾਰੇ ਜਾਣਦੇ ਆ ਉਹਨਾਂ ਦੇ ਜਹੋਵਾ ਵਿਟਨੈਸ ਨੇ ਵੀ ਕੇਸ ਜਿੱਤਿਆ ਸੀ ਕਿ ਸਾਡਾ ਜਿਹੜਾ ਜਹੋਵਾ ਵਿਟਨੈਸ ਦਾ ਧਰਮ ਹੈ ਉਹ ਅਲਾਓ ਨਹੀਂ ਕਰਦਾ ਮਾਰਨੇ ਬੰਦੇ ਠੀਕ ਹੈ ਲੜਾਈ ਹੈ ਹੀ ਨਹੀਂ ਉਹਦੇ ਚ ਤੇ ਉਸ ਬੇਸ ਦੇ ਉੱਤੇ ਅਮਰੀਕਾ ਦੀ ਸਰਕਾਰ ਨੇ ਉਹਨਾਂ ਨੂੰ ਛੋਟ ਦੇ ਦਿੱਤੀ ਸੀ ਵੀ ਤੁਹਾਡਾ ਧਰਮ ਨਹੀਂ ਅਲਾਓ ਕਰਦਾ ਤੁਸੀਂ ਨਹੀਂ ਜਾਣਾ ਹੁਣ ਇਹ ਚੀਜ਼ ਅਮਰੀਕਾ ਦੇ ਕੋਰਟ ਦੇ ਵਿੱਚ ਪ੍ਰੂਵ ਹੋ ਚੁੱਕੀ ਹੈ ਕਿ ਇਸਲਾਮ ਅਲਾਓ ਨਹੀਂ ਕਰਦਾ ਲੜਾਈ ਕਰਨੀ ਉਸ ਬੇਸ ਦੇ ਉੱਤੇ ਮੁਹੰਮਦ ਅਲੀ ਨੇ ਧਰਮ ਚੁਣਿਆ ਸੀ ਉਸ ਬੇਸ ਦੇ ਉੱਤੇ ਉਹ ਕੇਸ ਜਿੱਤਿਆ ਵੀ ਤੇ ਜਿਸ ਕਰਕੇ ਉਹਨੂੰ ਗਿਆ ਨਹੀਂ ਤੇ ਉਹਨੂੰ 3.5 ਸਾਲ ਬਾਕਸਿੰਗ ਤੋਂ ਬੈਨ ਵੀ ਕੀਤਾ ਗਿਆ ਇਹਨਾਂ ਵਜ੍ਹਾ ਕਾਰਨ ਤੇ ਫਿਰ ਉਹ ਤੋਂ ਬਾਅਦ ਮਤਲਬ ਉਸ ਨੇ ਮਤਲਬ ਜਿਹੜਾ ਮੀਡੀਆ ਦੇ ਵਿੱਚ ਇੰਟਰਵਿਊਜ਼ ਦੇ ਵਿੱਚ ਵੀ ਆ ਕੇ ਰੇਸ਼ਿਜ਼ਮ ਦੇ ਬਾਰੇ ਬਹੁਤ ਉਹਨੇ ਮਤਲਬ ਪ੍ਰਚਾਰ ਕੀਤਾ ਤੇ ਹੁਣ ਬਹੁਤ ਜ਼ਿਆਦਾ ਘੱਟ ਹੈਗਾ ਤਾਂ ਹੈ ਪਰ ਇੰਨਾ ਨਹੀਂ ਹੈਗਾ ਮਾੜੇ ਹਾਲਾਤ ਨਹੀਂ ਹੈਗੇ ਜਿੰਨੇ ਉਹਨਾਂ ਟਾਈਮਾਂ ਦੇ ਵਿੱਚ ਸੀ ਹੁਣ ਦੇਖੋ ਇੱਕ ਇੰਨਾ ਕਾਬਲ ਬੰਦਾ ਉਹਨੂੰ ਸਿਰਫ ਰੰਗ ਦੇ ਬੇਸ ਤੇ ਹੀ ਕਾਬਲੀਅਤ ਦੇ ਬੇਸ ਤੇ ਉਹਨੂੰ ਪਾਸੇ ਕਰਨਾ ਸਾਈਡ ਲਾਈਨ ਲਾਉਣ ਦੀ ਕੋਸ਼ਿਸ਼ ਦੇ ਵਿੱਚ ਕੱਲੀ ਰਿੰਗ ਦੇ ਵਿੱਚ ਫਾਈਟ ਨਹੀਂ ਕੀਤੀ ਮੁਹੰਮਦ ਅਲੀ ਨੇ ਉਹਨੇ ਜਿਹੜੀ ਬਾਹਰ ਫਾਈਟ ਕੀਤੀ ਉਹ ਜ਼ਿਆਦਾ ਅਹਿਮੀਅਤ ਰੱਖਦੀ ਆ
ਉਹ ਜ਼ਿਆਦਾ ਵੱਡੀ ਸੀ
ਉਸ ਕਰਕੇ ਉਹਨੂੰ ਜ਼ਿਆਦਾ ਜਾਣਿਆ ਜਾਊਗਾ ਕਿ ਉਹਨੇ ਕੱਲੇ ਨਹੀਂ ਅਮਰੀਕਾ ਦੇ ਸਾਰੇ ਪ੍ਰਸ਼ਾਸਨ ਮਸ਼ੀਨਰੀ ਦੇ ਉਲਟ ਜਾ ਕੇ ਮਤਲਬ ਉਹੋ ਜਿਹੇ ਟੈਕਟਿਕ ਖੇਡੇ ਜਿਹੜੇ ਕਿ ਮਤਲਬ ਇੱਕ ਪਾਸੇ ਸਾਰਾ ਦੇਸ਼ ਇੱਕ ਪਾਸੇ ਸਾਰਾ ਪ੍ਰਸ਼ਾਸਨ ਸਾਰਾ ਗਵਰਨਮੈਂਟ ਤੇ ਦੂਜੇ ਪਾਸੇ ਉਹ ਕੱਲੇ ਬੰਦੇ ਹਨਾ 2-4 ਸੀਗੇ ਉਨ੍ਹਾਂ ਨੇ ਉਨ੍ਹਾਂ ਨੂੰ ਹਰਾ ਕੇ ਇੱਕ ਉਨ੍ਹਾਂ ਦੇ ਮੂੰਹ ਦੇ ਉੱਤੇ ਚਪੇੜ ਮਾਰੀ ਕਿ ਨਹੀਂ ਦਿਸ ਇਜ਼ ਨਾਟ ਔਨ ਹਨਾ ਤੇ ਉਹ ਮੁਹੰਮਦ ਅਲੀ ਦੇ ਮੈਂ ਸਵੇਰੇ ਵੀ ਸੁਣ ਰਿਹਾ ਸੀ ਕਹਿੰਦੇ ਵੀ ਮੈਂ ਕਿਉਂ ਬੰਦੇ ਮਾਰਾਂ ਮੇਰੀ ਤਾਂ ਕੋਈ ਵੀਅਤਨਾਮ ਵਾਲਿਆਂ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਆਈ ਡੋਂਟ ਵਾਂਟ ਟੂ ਕਿਲ ਐਨੀਬਡੀ ਹਨਾ ਤੇ ਤੁਸੀਂ ਤੁਹਾਡੀ ਤਾਂ ਕਹਿੰਦੇ ਲੜਾਈਆਂ ਚੱਲਦੀਆਂ ਹੀ ਰਹਿੰਦੀਆਂ 400 ਸਾਲ ਤੋਂ ਤੁਸੀਂ ਕਹਿੰਦੇ ਬੰਦੇ ਹੀ ਮਾਰੀ ਜਾ ਰਹੇ ਆ ਅਮਰੀਕਾ ਦੇ ਵਿੱਚ ਹੋਰ ਕੀ ਕਰ ਰਹੇ ਆ ਕਦੇ ਅਫਰੀਕਾ ਚ ਮਾਰਤੇ ਕਦੇ ਆਪਣੇ ਮਾਰਤੇ ਕਦੇ ਕਿਤੇ ਮਾਰਤੇ ਕਦੇ ਕਿਤੇ ਮਾਰਤੇ ਆਈ ਡੋਂਟ ਵਾਂਟ ਟੂ ਡੂ ਦੈਟ ਹਨਾ ਤੇ ਮੈਨੂੰ ਮਤਲਬ ਮੈਂ ਇਸ ਕਰਕੇ ਮਤਲਬ ਬਾਕਸਿੰਗ ਤਾਂ ਮੈਂ ਉਹਨਾਂ ਦੇ ਬਹੁਤ ਘੱਟ ਮੈਚ ਦੇਖਿਆ ਪਰ ਜਿਹੜੀ ਉਹਨਾਂ ਨੇ ਲੜਾਈ ਲੜੀ ਆ ਮੈਂ ਉਹਦਾ ਕਾਇਲ ਹਾਂ ਤੇ ਮੈਂ ਉਹਨਾਂ ਨੂੰ ਦਿਲੋਂ ਮਤਲਬ ਸ਼ਰਧਾਂਜਲੀ ਭੇਟ ਕਰਦਾ ਜੀ ਮਿੰਟੂ ਜੀ ਸੋ ਹੁਣ ਆਪਾਂ ਨਾਲ ਦੀ ਨਾਲ ਮੈਸੇਜ ਵੀ ਲੈਣੇ ਆ ਤੇ ਇੰਦਰ ਸ਼ਰਧਾਂਜਲੀ ਭੇਟ ਸਰੋਪੇ ਦੀ ਵੀ ਕਰਨੀ ਆਪਾਂ ਥੋੜੀ ਦੇਰ ਬਾਅਦ ਤੇ ਹੋਰ ਵੀ ਕਈ ਮਸਲੇ ਨੇ ਪਹਿਲਾਂ ਆਪਾਂ ਮੈਸੇਜ ਲੈਣੇ ਆ ਜੀ ਅਮਰ ਸਿੰਘ ਛਾਪਟਾ ਨੇ ਧੰਨਵਾਦ ਕੀਤਾ ਜੀ ਕਿ ਮੇਰਾ ਮੈਸੇਜ ਪੜਿਆ ਨਹੀਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਹੈ ਐਨੀ ਟਾਈਮ ਗੁਰਦਿੱਤ ਸਿੰਘ ਸਾਡੇ ਨਾਲ ਜੁੜੇ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਵਿਚਾਰ ਕੁਝ ਲੋਕ ਬਹੁਤ ਭੜਕਾਊ ਗੱਲਾਂ ਕਰਦੇ ਹਨ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਉਹ ਭੁੱਲ ਜਾਂਦੇ ਨੇ ਕਿ ਗੁਰੂ ਨਾਨਕ ਨੇ ਧਰਮ ਕਿਸ ਦੇ ਰਾਜ ਦੇ ਵਿੱਚ ਚਲਾਇਆ ਸੀ ਅਕਸਰ ਮਿੰਟੂ ਜੀ ਮੈਂ ਤਾਂ ਇਹੀ ਗੱਲ ਕਹਿੰਦਾ ਕਿ ਇਹਨੂੰ ਪੁੱਠੇ ਤਰੀਕੇ ਨਾਲ ਆਪਾਂ ਪੜ੍ਹਦੇ ਹਾਂ ਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਰਾਜ ਬਿਨਾਂ ਨਹੀਂ ਧਰਮ ਚੱਲੇ ਹਾਂ ਵੀ ਰਾਜ ਤੋਂ ਬਿਨਾਂ ਧਰਮ ਨਹੀਂ ਚੱਲਦਾ ਹਨਾ ਤੇ ਅਸਲ ਦੇ ਵਿੱਚ ਹੋਣਾ ਇੱਦਾਂ ਚਾਹੀਦਾ ਕਿ ਧਰਮ ਤੋਂ ਬਿਨਾਂ ਨਹੀਂ ਰਾਜ ਚੱਲੇ ਹਾਂ ਜਿਹੜੇ ਰਾਜ ਦੇ ਵਿੱਚ ਧਰਮ ਨਹੀਂ ਨਾ ਰਾਜੇ ਕੋਲ ਧਰਮ ਨਹੀਂ ਹੈਗਾ ਉਹ ਧਰਮ ਹੀ ਨਹੀਂ ਹੈਗਾ ਮਤਲਬ ਉਹਦੇ ਅੰਦਰ ਰੱਬ ਦਾ ਡਰ ਨਹੀਂ ਹੈਗਾ ਉਹ ਰਾਜਾ ਹਮੇਸ਼ਾ ਹੀ ਜ਼ਾਲਮ ਹੁੰਦਾ ਹੈ ਹਮੇਸ਼ਾ ਹੀ ਉਹ ਮਤਲਬ ਗਲਤ ਕੰਮ ਕਰਦਾ ਹੁਣ ਇੰਦਰਾ ਗਾਂਧੀ ਦੀ ਐਗਜ਼ਾਮਪਲ ਲੈ ਲਈਏ ਜੇ ਉਹਦੇ ਅੰਦਰ ਧਰਮ ਹੁੰਦਾ ਤਾਂ ਉਹ ਕਦੇ ਵੀ ਦਰਬਾਰ ਸਾਹਿਬ ਤੇ ਹਮਲਾ ਨਾ ਕਰਦੀ ਕਦੇ ਵੀ ਉਹ ਸੋਚਦੀ ਵੀ ਨਾ ਜੇ ਉਹਦੇ ਅੰਦਰ ਧਰਮ ਉਹ ਧਰਮ ਤੋਂ ਬਿਨਾਂ ਸੀ ਔਰ ਉਹਦਾ ਰਾਜ ਚੱਲਿਆ ਨਹੀਂ ਉਹਨੂੰ ਜਾਨ ਗੁਆਣੀ ਪਈ ਇਹ ਅਟਲ ਸਚਾਈਆਂ ਨੇ ਇਹੀ ਬੁੱਧ ਧਰਮ ਦੇ ਨਾਲ ਹੋਇਆ ਕਿ ਉਹਨਾਂ ਨੇ ਬੁੱਧ ਧਰਮ ਦੇ ਖਾਤਮਾ ਇਸ ਕਰਕੇ ਹੋਇਆ ਕਿਉਂਕਿ ਉਹਨਾਂ ਨੇ ਰੱਬ ਦਾ ਖੌਫ ਅੰਦਰੋਂ ਖਤਮ ਕਰਤਾ ਉਹ ਕਹਿਣ ਲੱਗ ਗਏ ਵੀ ਰੱਬ ਹੈ ਨਹੀਂ ਇਸ ਕਰਕੇ ਉਹ ਖਤਮ ਹੋਇਆ ਜਿੱਦਣ ਸਾਡਾ ਸਿੱਖ ਵੀ ਸਾਡਾ ਧਰਮ ਵੀ ਕੋਈ ਹਿੰਦੂ ਧਰਮ ਵੀ ਮੁਸਲਮਾਨ ਧਰਮ ਵੀ ਕ੍ਰਿਸਚਨ ਧਰਮ ਵੀ ਅਕਾਲ ਪੁਰਖ ਦੀ ਹੋਂਦ ਨੂੰ ਖਤਮ ਕਰ ਦਊਗਾ ਨਾ ਉਦਣ ਉਹ ਖਤਮ ਹੋ ਜਾਊਗਾ ਉਦੋਂ ਉਹਦਾ ਖਾਤਮਾ ਸ਼ੁਰੂ ਹੋ ਜਾਊਗਾ ਸੋ ਇਸ ਕਰਕੇ ਮਤਲਬ ਕੋਸ਼ਿਸ਼ ਕਰੀ ਦੀ ਆ ਜੀ ਆਪਾਂ ਸਹੀ ਗੱਲ ਕਰੀਏ, ਕਿਸੇ ਦੇ ਮਤਲਬ ਕਿਸੇ ਨੂੰ ਚੰਗੀ ਨਾ ਲੱਗੇ, ਲੱਗੇ ਜਾਂ ਨਾ ਲੱਗੇ, ਇਹਦੀ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ। ਗੱਲ ਜਿਹੜੀ ਆ ਮਤਲਬ ਅਸੀਂ ਮੈਂ ਪੜਿਆ ਵੀ ਸੀ, ਮੈਂ ਸੋਚਦਾ ਵੀ ਹੁੰਦਾ ਕਿ ਇੱਦਾਂ ਨਹੀਂ ਹੋਇਆ। ਗੁਰੂ ਨਾਨਕ ਪਾਤਸ਼ਾਹ ਕੋ ਕਿਹੜਾ ਕੋਈ ਮਤਲਬ ਰਾਜੇ ਉਹਨਾਂ ਦੀ ਸਪੋਰਟ ਕਰ ਰਹੇ ਸੀ?
ਬਿਲਕੁਲ ਬਿਲਕੁਲ ਸੱਚ ਆ ਜੀ।
ਤੇ ਜਗਤਾਰ ਜੋਲ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਇੱਕ ਥੋੜੀ ਟੈਕਨੀਕਲ ਪਰੇਸ਼ਾਨੀ ਵੱਲ ਧਿਆਨ ਦਵਾਇਆ ਜੀ। ਹਾਂਜੀ ਕੋਸ਼ਿਸ਼ ਕਰ ਰਹੇ ਜੀ ਕਾਫੀ ਦੇਰ ਤੋਂ ਠੀਕ ਕਰਨ ਦੀ, ਇਹ ਹੋ ਨਹੀਂ ਰਹੀ। ਤੇ ਹਰਪ੍ਰੀਤ ਸਿੰਘ ਰਾਮੇਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਐਡਲੇਟ ਤੋਂ, ਵਿਜੇ ਵਿਰਦੀ ਜੀ ਧੰਨਵਾਦ ਕਰ ਰਹੇ ਨੇ, ਤੇ ਮੁਹੰਮਦ ਅਲੀ ਦੀ ਕਹਿੰਦੇ ਸਟੋਰੀ ਸ਼ੇਅਰ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ, ਸਲਿਊਟ ਟੂ ਹਿਮ। ਤੇ ਕੁਲਦੀਪ ਸਿੰਘ ਬਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਮੈਲਬਨ ਤੋਂ ਜੀ। ਬਲ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਹਰਨੇਕ ਸਿੰਘ ਸਾਡੇ ਨਾਲ ਜੁੜੇ ਨੇ ਜੀ, ਤੇ ਕਹਿੰਦੇ ਨੇ ਕਿ ਭਾਜੀ 32 ਸਾਲ ਬਾਅਦ ਵਟ ਵੀ ਲਰਨ ਐਂਡ ਆਈ ਨੋਟਿਸ ਨੰਬਰ ਆਫ ਪੀਪਲ ਚੇਂਜ ਦ ਪ੍ਰੋਫਾਈਲ ਪਿਕਚਰ ਵਿਦ ਸੰਤ ਜੀ ਪਿਕਚਰ ਬਟ ਵੀ ਡੋਂਟ ਫਾਲੋ ਹਿਮ। ਇਫ ਯੂ ਹੈਵ ਅ ਟਾਈਮ ਆਈ ਵਾਂਟ ਟੂ ਬੀ ਲਾਈਵ ਇਨ ਸਟੂਡੀਓ ਇੰਜੋਏ ਦ ਰੇਨੀ ਡੇ। ਹਰਨੇਕ ਸਿੰਘ ਇਹ ਜੀ ਕੱਲ ਨੂੰ ਪ੍ਰੋਗਰਾਮ ਲਾਈਵ ਹੋਊਗਾ, ਉਹਦੇ ਵਿਚ ਤੁਸੀਂ ਜ਼ਰੂਰ ਆਪਣੇ ਵਿਚਾਰ ਰੱਖ ਸਕਦੇ ਹੋ। ਕਹਿੰਦੇ ਕਿ ਆਪਣੀ ਨਾ ਕੁਛ ਲੋਕ ਜਿਹੜੀ ਆ ਸੰਤਾਂ ਦੀ ਫੋਟੋ ਨੂੰ ਪ੍ਰੋਫਾਈਲ ਬਣਾ ਲੈਂਦੇ ਨੇ, ਤਾਂ
ਜੀ ਜੀ
ਇਹ ਕੋਈ ਮਤਲਬ ਇਹ ਬਹੁਤ ਪੁਰਾਣਾ ਰੁਝਾਨ ਆ ਜੀ ਪ੍ਰੋਫਾਈਲ ਫੋਟੋ ਚੇਂਜ ਕਰਨਾ। ਕਈ ਜਿੱਦਾਂ ਸ਼ੋ ਕਰਾਉਂਦੇ ਨੇ ਉਹ ਸ਼ੋ ਦਾ ਪੋਸਟਰ ਆਪਣਾ ਪ੍ਰੋਫਾਈਲ ਬਣਾ ਦਿੰਦੇ ਨੇ, ਤੇ ਇਹ ਤਾਂ ਕੋਈ ਉਹ ਤਾਂ ਰੁਝਾਨ ਇਹ ਤਾਂ ਆਪਣੀ ਆਪਣੀ ਚੋਇਸ ਹੈ ਜੀ, ਜਿੱਦਾਂ ਕੋਈ ਮਰਜ਼ੀ ਕਰ ਸਕਦਾ। ਪਰ ਕੋਈ ਨਹੀਂ ਇਹਦੇ ਬਾਰੇ ਵਿਚਾਰਾਂ ਫਿਰ ਤੁਸੀਂ ਕੱਲ ਨੂੰ ਕਰ ਸਕਦੇ ਹੋ ਪ੍ਰੋਗਰਾਮ ਚ। ਕੁਲਵੀਰ ਸਿੰਘ ਸਾਡੇ ਨਾਲ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਵਧੀਆ ਚੱਲ ਰਿਹਾ, ਕਰਮਜੀਤ ਅਨਮੋਲ ਦਾ ਗੀਤ ਸੁਣਨਾ ਚਾਹੁੰਦੇ ਨੇ। ਮੈਂ ਕੋਸ਼ਿਸ਼ ਕਰਾਂਗਾ ਜੀ, ਮੇਰੇ ਕੋਲ ਵੈਸੇ ਹੈ ਨਹੀਂ ਫਿਲਹਾਲ ਸਾਡੇ ਸੈਂਟਰਲ ਸਟੂਡੀਓ ਚ। ਤੇ ਨਰਿੰਦਰ ਸਿੰਘ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਰਿੰਦਰ ਸਿੰਘ ਨਿੱਜਰ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਤੇ ਇਧਰ ਮਿੰਟੂ ਜੀ ਜਿਹੜਾ ਹੁਣ ਸਰੋਪੇ ਦਾ ਮਾਮਲਾ ਆ, ਉਹ ਕਰਨ ਤੋਂ ਪਹਿਲਾਂ ਨਾ ਉਹ ਕਰਨ ਤੋਂ ਪਹਿਲਾਂ ਉਹ ਕਿਉਂਕਿ ਉਹ ਕਾਫੀ ਲੰਬੀ ਚੌੜੀ ਗੱਲ ਹੋ ਜਾਣੀ ਆ, ਤੇ ਆਪਾਂ ਥੋੜੀਆਂ ਅਖਬਾਰਾਂ ਦੀਆਂ ਸੁਰਖੀਆਂ। ਕਹਿੰਦੇ ਸੜਕੇ ਮਰ ਗਿਆ ਸੀ ਮਥੁਰਾ ਦੇ ਦਹਿਸ਼ਤਗਰਦਾਂ ਦਾ ਸਰਗਣਾ, ਤੇ ਜਿਹੜਾ ਮਥੁਰਾ ਦੇ ਵਿਚ ਹੋ ਰਿਹਾ ਜੀ ਉਹਦੇ ਉਤੇ ਮੈਂ ਥੋੜੀ ਜੀ ਗੱਲ ਕਰਨਾ ਚਾਹੁੰਦਾ, ਮਤਲਬ ਸਾਂਝ ਪਾਉਣਾ ਚਾਹੁੰਦਾ ਆਪਣੇ ਸਰੋਤਿਆਂ ਨਾਲ।
ਜੀ 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 ਬਿਲਕੁਲ ਬਿਲਕੁਲ।
ਪਹਿਲਾਂ ਤਾਂ ਤੁਸੀਂ ਦੱਸੋਗੇ ਇਹਦਾ ਮਾਮਲਾ ਕੀ ਆ, ਮਤਲਬ ਉਥੇ ਹੁਣ ਕਹਿੰਦੇ ਕਾਫੀ ਵਿਅਕਤੀ ਮਾਰੇ ਵੀ ਗਏ ਨੇ, ਉਨ੍ਹਾਂ ਦਾ ਜਿਹੜਾ ਹੈੱਡ ਸੀਗਾ ਉਹ ਵੀ ਇਸ ਮੁਹਿੰਮ ਦੇ ਵਿਚ ਮਾਰਿਆ ਗਿਆ, ਤੇ ਕੀ ਕਹਿਣਾ ਚਾਹੋਗੇ ਤੁਸੀਂ?
ਦੇਖੋ ਸਿੱਧੂ ਸਾਹਿਬ, ਪਹਿਲਾਂ ਤਾਂ ਇਹ ਮਸਲਾ ਹੀ ਇੰਨਾ ਕੁਲਝੇਵਾਂ ਭਰਿਆ ਵੀ ਤੁਸੀਂ ਇਹਦੀਆਂ ਜੋ ਤੰਦਾਂ ਫੜਨ ਦੀ ਕੋਸ਼ਿਸ਼ ਕਰੋਗੇ ਤੰਦ ਕਿਤੋਂ ਨਹੀਂ ਲੱਭੀ। ਮੈਂ ਪਿਛਲੇ 2-3 ਦਿਨਾਂ ਤੋਂ ਬਹੁਤ ਸਾਰੀਆਂ ਖਬਰਾਂ ਸੁਣ ਰਿਹਾ, ਮੈਂ ਬਹੁਤ ਸਾਰੇ ਥਾਂ ਤੇ ਭਾਲਣ ਦੀ ਕੋਸ਼ਿਸ਼ ਕਰ ਰਿਹਾ, ਪਰ ਵੱਖਰੋ ਵੱਖਰੀਆਂ ਸਟੋਰੀਆਂ ਤੁਹਾਨੂੰ ਰਾਮ ਬ੍ਰਿਸ ਯਾਦਵ ਆ ਜਿਹੜਾ ਬਿਕਸ ਯਾਦਵ ਉਹਦੀਆਂ ਲੱਭ ਜਾਣਗੀਆਂ। ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਪਿਛਲੇ 25 ਮਹੀਨਿਆਂ ਚ ਇੱਕ 60 ਸਾਲ ਦੇ ਬੰਦੇ ਨੇ ਇੱਕ ਫੌਜ ਹੀ ਖੜੀ ਕਰਤੀ ਉੱਥੇ, ਇੱਕ ਬਾ ਕੰਮ ਦੇ ਵਿਚ, ਇੱਕ ਏਰੀਏ ਦੇ ਵਿਚ, ਖਾਸ ਹਲਕੇ ਦੇ ਵਿਚ ਇੱਕ ਫੌਜ ਖੜੀ ਕਰਤੀ, ਜਿਹੜਾ ਕਿ ਦੋਸ਼ ਅਕਸਰ ਸਿੱਖ ਕੌਮ ਤੇ ਲੱਗਦਾ ਵੀ ਦਰਬਾਰ ਸਾਹਿਬ ਦੇ ਵਿਚ ਇਹ ਕੰਮ ਕੀਤਾ ਗਿਆ। ਤਾਂ ਪਰ ਇਨ੍ਹਾਂ ਨੇ ਉਹ ਤਾਂ 1978 ਤੋਂ ਚੱਲਿਆ ਹੋਇਆ ਸੀ ਸਾਰਾ ਮਸਲਾ, ਜਿਹੜਾ ਜਾ ਕੇ 84 ਤੱਕ 6 ਸਾਲ ਲੱਗੇ ਫਿਰ ਵੀ ਉਹਦੇ ਇਸ ਚੀਜ਼ ਨੂੰ। ਪਰ ਜਿਹੜਾ ਮਸਲਾ ਇਨ੍ਹਾਂ ਨੇ 25 ਮਹੀਨਿਆਂ ਦੇ ਵਿਚ ਖੜਾ ਕੀਤਾ ਤੇ ਬੜੀ ਹੈਰਾਨੀ ਹੋਈ ਮੈਨੂੰ ਪੜ੍ਹ ਕੇ ਵੀ ਉਨ੍ਹਾਂ ਨੂੰ ਇੰਨੀ ਕੁ ਟ੍ਰੇਨਡ ਕੀਤਾ ਗਿਆ ਸੀ ਬੰਦਿਆਂ ਨੂੰ ਵੀ ਜਦੋਂ ਕੋਈ ਉਥੇ ਬਾਗ ਦੇ ਵਿਚ ਐਂਟਰ ਕਰਦਾ ਸੀ ਨਾ ਤੇ ਉਹ ਐ ਮੋਰਚੇ ਲੈ ਲੈਂਦੇ ਸੀ ਜਿਵੇਂ ਕੋਈ ਫੌਜਾਂ ਦੇ ਕਮਾਂਡੋ ਫੌਜਾਂ ਲੈਂਦੀਆਂ।
ਦੇਖੋ ਇਹਦਾ ਮੈਂ ਵੀ ਪੜ੍ਹ ਰਿਹਾ ਸੀ, ਕਹਿੰਦੇ ਕਿ ਆਜ਼ਾਦ ਹਿੰਦ ਸਰਕਾਰ ਡਿਕਲੇਅਰ ਕਰਤੀ ਸੀ ਵੀ ਹਾਂਜੀ ਇਹ ਉਹ
ਡਿਕਲੇਅਰ ਕਰਤਾ ਸੀ ਉਹਨਾਂ ਨੇ
ਹਾਂਜੀ ਆਜ਼ਾਦ ਹਿੰਦ ਹੈ ਵੀ ਇਹ ਜਿਹੜੀ ਇੱਥੇ 150 ਏਕੜ ਦੇ ਵਿਚ ਇਹ ਉਹਨਾਂ ਦਾ ਜਿਹੜਾ ਹੈੱਡ ਆਫਿਸ ਹੈ ਕੈਪੀਟਲ ਹੈ, ਮਤਲਬ ਇਹਦੇ ਪਿੱਛੇ ਨਾ
ਰਾਜਧਾਨੀ
ਬਣਾਤੀ ਸੀ ਉਹਨੂੰ। ਤੇ ਦੇਖੋ 25 ਮਹੀਨੇ ਤੱਕ ਇਹ ਹੋ ਗਿਆ, ਪਰ ਇਸ ਦੇ ਵਿਚ ਕੀ ਆ ਨਾ ਕਈ ਵਾਰੀ ਕਹਿ ਲੋ ਕਿ ਦੁੱਧ ਦਾ ਜਲਿਆ ਜਿਹੜਾ ਆ ਉਹ ਫਿਰ ਲੱਸੀ ਨੂੰ ਵੀ ਫੂਕਾ ਮਾਰ ਮਾਰ ਕੇ ਪੀਂਦਾ। ਇਹਦੇ ਵਿਚ ਬਹੁਤਾ ਪ੍ਰਸ਼ਾਸਨ ਦਾ ਵੀ ਨੀ ਮੈਨੂੰ ਕਸੂਰ ਲੱਗਿਆ, ਕਿਉਂਕਿ ਇਹਦੇ ਪਿੱਛੇ ਜੋ ਘਟਨਾਕ੍ਰਮ ਵਾਪਰਿਆ ਥੋੜਾ ਜਿਹਾ ਮੈਂ ਵੀ ਉਹਦੇ ਬਾਰੇ ਪੜਿਆ ਹੈ ਕਿ ਇਹ ਜਿਹੜਾ ਬਾਗ ਸੀਗਾ ਜੀ ਇਹ ਬ੍ਰਿਟਿਸ਼ ਸਰਕਾਰ ਨੇ ਲਵਾਇਆ ਸੀ, ਤੇ ਇਹ ਤਕਰੀਬਨ ਇਸ ਦੇ ਵਿਚ ਬਹੁਤ ਸਾਰੇ ਫਲ ਬੂਟੇ ਲਵਾਏ ਫਲਾਂ ਵਾਲੇ, ਹਨਾ ਬਹੁਤ ਵਧੀਆ ਬਾਗ ਸੀ ਤੇ ਤਕਰੀਬਨ 42 ਹੈਕਟੇਅਰ ਸੀਗਾ। 1954 ਦੇ ਵਿਚ ਇਹਨੂੰ ਗੌਰਮੈਂਟ ਡਿਪਾਰਟਮੈਂਟ ਨੇ ਆਪਣੇ ਅੰਡਰ ਕਰ ਲਿਆ ਸੀ, ਤੇ ਹੁਣ ਜਿਹੜੀ ਇਹਦੇ ਵਿਚ ਫਲਾਂ ਦੀ ਵਿਕਰੀ ਹੁੰਦੀ ਸੀ ਤੇ ਇਹਦੇ ਵਿਚੋਂ ਆਮਦਨ ਹੁੰਦੀ ਸੀ 6-7 ਲੱਖ ਰੁਪਏ ਤੱਕ ਇਹਦੀ ਆਮਦਨ ਹੋ ਜਾਂਦੀ ਸੀ। ਇਹਨੂੰ ਜਵਾਹਰ ਬਾਗ ਕਿਹਾ ਜਾਂਦਾ ਸੀ ਜੀ। ਇਹਦੇ ਵਿਚ ਛੇ ਕੁਆਟਰ ਸੀ ਜੀ ਕਾਮਿਆਂ ਲਈ ਜਿਹੜੇ ਉੱਥੇ ਕੰਮ ਕਰਦੇ ਸੀ, ਇੱਕ ਗੈਸਟ ਹਾਊਸ ਸੀ, ਦੋ ਗੋਦਾਮ ਸੀਗੇ ਹਨਾ, ਤੇ ਉਹਦੇ ਵਿਚ ਇੱਕ ਨਰਸਰੀ ਵੀ ਸੀ, ਤੇ ਆਉਣ ਵਾਲੇ ਜਿਹੜੇ ਆਲੇ ਦੁਆਲੇ ਮਥੁਰਾ ਦੇ ਬਾਗ ਬੂਟੇ ਲੱਗਦੇ ਸੀ, ਬਾਗਬਾਨੀ ਹੁੰਦੀ ਸੀ, ਉਹਨਾਂ ਦੇ ਲਈ ਬੂਟੇ ਵੀ ਇੱਥੇ ਤਿਆਰ ਕੀਤੇ ਜਾਂਦੇ ਸੀ। ਹੁਣ ਉਹ ਕਹਿੰਦੇ ਆ ਕਿ ਜਦੋਂ ਮਥੁਰਾ ਦੇ ਵਿਚ ਕੋਈ ਜਿੱਦਾਂ ਹੁਣ ਆਪਣੇ ਮਟਕਾ ਚੌਂਕ ਹੈ ਹਨਾ ਚੰਡੀਗੜ੍ਹ ਦੇ ਵਿਚ, ਤੇ ਜਾਂ ਹੋਰ ਮਤਲਬ ਬਠਿੰਡੇ ਦੇ ਵਿਚ ਵੀ ਹੁਣ ਹੁੰਦੇ ਨੇ, ਹੁਣ ਸੜਕਾਂ ਦੇ ਉੱਤੇ ਮਤਲਬ ਖੱਜਲ ਖੁਆਰੀ ਹੁੰਦੀ ਆ, ਬਲੋਕ ਕਰ ਦਿੰਦੇ ਆ, ਟ੍ਰੈਫਿਕ ਜਾਮ ਹੋ ਜਾਂਦੀ ਆ ਹਨਾ, ਇੱਦਾਂ ਹੀ ਇਸੇ ਹੀ ਤਰ੍ਹਾਂ ਸਿਡਨੀ ਦੇ ਵਿਚ ਇੱਕ ਹਾਈਡ ਪਾਰਕ ਹੈ, ਸ਼ਾਇਦ ਤੁਸੀਂ ਸੁਣਿਆ ਹੋਊਗਾ
ਜੀ ਜੀ ਬਿਲਕੁਲ,
ਤੇ ਇੱਦਾਂ ਲੰਡਨ ਦੇ ਵਿਚ ਇੱਕ ਹਾਈਡ ਪਾਰਕ ਹੈ, ਉੱਥੇ ਵੀ ਤੁਸੀਂ ਸੁਣਿਆ ਹੋਊਗਾ। ਉਹ ਜੇ ਨਾ ਹੁਣ ਤੁਸੀਂ ਕੋਈ ਮੁਜ਼ਾਰਾ ਕਰਨਾ ਹੈ ਤੁਹਾਨੂੰ ਉੱਥੇ ਕੋਈ ਰੋਕ ਟੋਕ ਨਹੀਂ, ਤੁਸੀਂ ਮੁਜ਼ਾਰਾ ਸੜਕ ਦੇ ਵਿਚ ਨਹੀਂ ਕਰ ਸਕਦੇ ਲੰਡਨ ਦੇ ਵਿਚ, ਉਨ੍ਹਾਂ ਨੇ ਥਾਂ ਬਣਾਇਆ ਹੋਇਆ ਹਾਈਡ ਪਾਰਕ ਦੇ ਵਿਚ ਕਿ ਉੱਥੇ ਜਾ ਕੇ ਜਿੱਡੀ ਮਰਜ਼ੀ ਵੱਡੀ ਰੈਲੀ ਕਰੋ, ਜੋ ਮਰਜ਼ੀ ਕਰੋ, ਉਹਦਾ ਇੱਕ ਟਾਈਮ ਹੈ ਵੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਜੋ ਮਰਜ਼ੀ ਨਾਰੇ, ਔਰ ਹਾਈਡ ਪਾਰਕ ਦੇ ਵਿਚ ਚਾਹੇ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਗਾਲਾਂ ਕੱਢ ਦਿਓ, ਜਿਹਨੂੰ ਮਰਜ਼ੀ ਗਾਲਾਂ ਕੱਢੋ, ਕੋਈ ਚੱਕਰ ਨਹੀਂ, ਕੋਈ ਤੁਹਾਨੂੰ ਗ੍ਰਿਫ਼ਤਾਰ ਨਹੀਂ ਕਰੂਗਾ
ਜੀ ਜੀ,
ਉਹਦਾ ਹੈ ਵੀ ਕਿਸੇ ਨੇ ਆਪਣਾ ਗੁੱਸਾ ਕੱਢਣਾ ਆ ਕਿਸੇ ਨੇ, ਪਰ ਉਹ ਨੋਟ ਕੀਤਾ ਜਾਂਦਾ, ਉੱਥੇ ਵੀਡੀਓ ਬਣਾਏ ਜਾਂਦੇ ਨੇ, ਉਹ ਉੱਥੋਂ ਬੰਦੇ ਆਉਂਦੇ ਆ ਸਰਕਾਰ ਦੇ, ਉਹ ਮੰਗ ਪੱਤਰ ਲੈ ਕੇ ਉਹਨਾਂ ਤੋਂ ਜਾਂਦੇ ਆ, ਉਹਨਾਂ ਦੇ ਲੀਡਰ ਤੋਂ ਉਹ ਰਜਿਸਟਰ ਹੁੰਦਾ ਪ੍ਰੋਪਰ
ਜੀ ਜੀ।
ਇੱਦਾਂ ਹੀ ਸਿਡਨੀ ਦੇ ਵਿਚ ਆ, ਸਿਡਨੀ ਦੇ ਵਿਚ ਜੇ ਤੁਸੀਂ ਸਰਕਾਰ ਦੇ ਉਲਟ ਮੁਜ਼ਾਰਾ ਕਰਨਾ ਆ ਤਾਂ ਤੁਸੀਂ ਪਾਰਲੀਮੈਂਟ ਦੇ ਮੂਹਰੇ ਜਾਮ ਨਹੀਂ ਲਾਣਾ, ਜਾਂ ਜਿੱਦਾਂ ਫੈਡਰੇਸ਼ਨ ਸਕੇਅਰ ਦੇ ਵਿਚ ਭੰਨ ਤੋੜ ਨਹੀਂ ਕਰਨੀ, ਤੁਸੀਂ ਜਾ ਕੇ ਹਾਈਡ ਪਾਰਕ ਦੇ ਵਿਚ ਕਰੋ, ਉੱਥੇ ਤੁਹਾਨੂੰ ਪ੍ਰੋਪਰ ਬੰਦੇ ਮਿਲਣ ਆਉਣਗੇ ਫਿਰ ਸਰਕਾਰੀ, ਇਹ ਆ ਪ੍ਰੋਟੋਕਾਲ। ਇਸੇ ਹੀ ਤਰਜ਼ ਦੇ ਉੱਤੇ ਇਹਨਾਂ ਨੂੰ 3 ਦਿਨ ਦੀ ਛੁੱਟੀ ਦਿੱਤੀ ਗਈ, ਇਹ ਜਿਹੜੇ ਬੰਦੇ ਸੀਗੇ ਵੀ ਇਹਨਾਂ ਨੇ ਮੁਜ਼ਾਰਾ ਕਰਨਾ, ਇਹਨਾਂ ਨੂੰ 3 ਦਿਨ ਦੀ ਛੁੱਟੀ ਦਿੱਤੀ ਗਈ, ਬਜਾਏ ਕਿ ਸੜਕਾਂ ਦੇ ਬਜਾਏ ਤੁਸੀਂ ਏਦਾਂ ਕਰੋ ਬਾਗ ਦੇ ਵਿਚ ਆਪਣਾ ਧਰਨਾ ਲਾ ਲਓ ਹਨਾ। 3 ਦਿਨ ਦੀ ਛੁੱਟੀ ਦਿੱਤੀ ਗਈ, ਉਹਨਾਂ ਨੇ ਕੀ ਕੀਤਾ ਮੋਰਚਾਬੰਦੀ ਕਰ ਲਈ ਉੱਥੇ। 3 ਦਿਨ ਤੋਂ ਬਾਅਦ ਉਹ ਨਾ ਪ੍ਰੋਟੈਸਟ
ਲੱਸੀ ਲੈਣ ਵਾਲੀ
ਘਰ ਦੀ ਮਾਲਕਣ ਬਹਿ ਗਈ, ਤੇ ਹੁਣ ਕੀ ਹੈ ਜਿਹੜੇ ਉੱਥੇ ਜਦ ਬਹਿ ਗਏ ਧਰਨੇ ਲਾ ਲਏ, ਉਨ੍ਹਾਂ ਨੇ ਕਰਮਚਾਰੀਆਂ ਨੂੰ ਤੰਗ ਕਰਨਾ ਸ਼ੁਰੂ ਕਰਤਾ, ਕਹਿੰਦੇ ਕਿ ਕਰਮਚਾਰੀਆਂ ਨੇ ਉਹ ਨਿਕਲਣਾ ਉਥੋਂ, ਕੰਮ ਨਾ ਕਰਨ ਦੇਣ, ਕਰਮਚਾਰੀਆਂ ਨੇ 10 FIRs ਦਰਜ ਕਰਵਾਈਆਂ ਪਿਛਲੇ 2-2.5 ਸਾਲਾਂ ਚ, ਇਹ ਬੰਦੇ ਤੰਗ ਕਰਦੇ ਆ ਸਾਨੂੰ, ਧਮਕੀਆਂ ਦਿੰਦੇ ਆ, ਜਦੋਂ ਉਨ੍ਹਾਂ ਨੂੰ ਜਦੋਂ ਕਹਿੰਦੇ ਸੀਗੇ ਉਨ੍ਹਾਂ ਨੂੰ ਭਈ ਜਾਓ, ਤਾਂ ਉਹ ਮੂਹਰਿਓ ਕਹਿੰਦੇ ਸੀ ਤੁਸੀਂ ਸਾਡੇ ਨਾਲ ਰਲ ਜਾਓ ਤਾਂ ਸੂਤ ਆਊਗਾ ਤੁਹਾਡਾ ਹਨਾ, ਭਈ ਉਹ ਮਤਲਬ ਹੁਣ ਉਹ ਕਹਿੰਦੇ ਭਈ ਤਨਖਾਹ ਅਸੀਂ ਕਿੱਥੋਂ ਲੈਣੀ ਆ, ਅਸੀਂ ਤਾਂ ਕੰਮ ਕਰਦੇ ਆ ਹਨਾ, ਤੇ ਹੌਲੀ ਹੌਲੀ ਕੀ ਆ ਵੀ 4000 ਮਤਲਬ ਬੰਦਾ ਉੱਥੇ ਆ ਕੇ ਮਤਲਬ ਉਹਨੂੰ ਉੱਥੇ ਕਬਜ਼ਾ ਕਰ ਲਿਆ, ਤੇ ਸਰਕਾਰ ਨੇ ਕੀ ਅਣਗੌਲੀ ਵੀ ਕਰ ਰੱਖੀ ਗੱਲ ਵੀ ਹੌਲੀ ਹੌਲੀ ਕਰ ਦੂਗਾ, ਪਰ ਅਖੀਰ ਨੂੰ ਕੀ ਆ ਜਦੋਂ ਉਹਨਾਂ ਨੇ ਮਤਲਬ ਦੇਖਿਆ ਬਈ ਇਹ ਤਾਂ ਸਾਡਾ ਸੂਤ ਆ ਗਿਆ, ਅਸੀਂ ਤਾਂ ਮਤਲਬ 150 acres ਤੇ ਕਬਜ਼ਾ ਕੀਤਾ, ਸਾਨੂੰ ਤਾਂ ਕੋਈ ਕਹਿੰਦਾ ਹੀ ਕੁਛ ਨੀ, ਤੇ ਅਸੀਂ ਹੁਣ ਆਰਾਮ ਨਾਲ ਜਾ ਕੇ ਇੱਥੋਂ ਹੀ ਡਿਕਲੇਅਰ ਕਰਦੇ ਹੌਲੀ ਹੌਲੀ ਅਸੀਂ ਮਤਲਬ ਹਿੰਦੁਸਤਾਨ ਆਜ਼ਾਦ ਕਰਾ ਲੈਣਾ, ਏਦਾਂ ਬੰਦੇ ਨੂੰ ਨਾ ਇੱਕ ਜਦੋਂ
ਪਹਿਲਾਂ ਜ਼ਿਲ੍ਹਾ ਹੈੱਡਕੁਆਟਰ ਦੇ ਉੱਤੇ ਧਿਆਨ ਸੀ ਉਹਨਾਂ ਦਾ ਵੀ ਉਹ ਦਫ਼ਤਰ ਕੈਚ ਕਰਨੇ,
ਉਹ ਕੈਚ ਕਰਨੇ, ਹੌਲੀ ਹੌਲੀ ਉਹਨਾਂ ਨੇ ਮਤਲਬ ਏਦਾਂ ਕਰਨਾ ਸ਼ੁਰੂ ਕਰਤਾ। ਤੇ ਹੁਣ ਦੇਖੋ ਇਹ ਮਸਲਾ ਕੱਲਾ ਇਹ ਨਹੀਂ ਆਇਆ ਵੀ ਮਥੁਰਾ ਦੇ ਵਿਚ ਆਇਆ, ਇਹ ਪਾਕਿਸਤਾਨ ਦੇ ਵਿਚ ਵੀ ਇੱਕ ਵਾਰੀ ਹੋਇਆ ਸੀ, ਤੁਹਾਨੂੰ ਯਾਦ ਹੋਊਗਾ 6-7 ਸਾਲ ਪਹਿਲਾਂ, ਉੱਥੋਂ ਵੀ ਇੱਦਾਂ ਹੀ ਇੱਕ ਛਡਾਏ ਸੀ ਹਨਾ, ਤੇ ਇਲਾਕਾ ਉਹਨਾਂ ਨੇ ਵੀ ਕਬਜ਼ਾ ਕਰ ਲਿਆ। ਇੱਕ ਨੀ ਕਈ ਥਾਂ ਹੋ ਚੁੱਕਾ ਇਹ ਚੀਜ਼, ਇਹੀ ਜਿਹੜਾ ਆਪਣੇ ਹਰਿਆਣੇ ਦੇ ਵਿਚ ਵੀ ਹੋਇਆ ਸੀ ਨਾ, ਜਦੋਂ ਇੱਕ ਬਾਬਾ ਸੀ, ਕਿਹੜਾ ਸੀਗਾ ਉਹ ਜੀ,
ਇੱਕ ਬਾਬਾ ਡੇਰੇ ਚ ਗਿਆ ਸੀ ਉਹਨੇ,
ਰਾਮਪਾਲ ਤੋਂ ਵੀ ਇੱਦਾਂ ਹੀ ਛਡਾਇਆ ਸੀਗਾ। ਸੋ ਇਹ ਜਿਹੜੇ ਆ ਮਤਲਬ ਦੇਖੋ ਹੁੰਦਾ ਆ ਲੋਟ, ਪਰ
ਇਹਦਾ ਥੋੜਾ ਜਿਹਾ ਸਿੱਧੂ ਫਰਕ ਇਹ ਆ ਵੀ ਜਿਵੇਂ ਰਾਮਪਾਲ ਦਾ ਡੇਰਾ ਸੀ ਜਾਂ ਪਾਕਿਸਤਾਨ ਦੀ ਘਟਨਾ ਸੀ, ਉਹਦੇ ਵਿਚ ਕੀ ਸੀ ਵੀ ਉਹਨਾਂ ਦੀਆਂ ਆਪਦੀਆਂ ਪਰਸਨਲ ਜਾਇਦਾਦਾਂ ਤਾਂ ਸੀ ਨਾ, ਉਹਨਾਂ ਨੇ ਉੱਥੇ ਇੱਕ ਆਪਦਾ ਡੇਰਾਵਾਸ ਸ਼ੁਰੂ ਕਰਕੇ ਹੌਲੀ ਹੌਲੀ ਉਹਨੂੰ ਸਿਆਸੀ ਰੰਗਤ ਦੇ ਕੇ ਤੇ ਉਹਨੂੰ ਜ਼ੋਰਾਵਰ ਬਣਾਉਣ ਦੀ ਤੇ ਉਹਨੂੰ ਫੌਜ ਬਣਾਉਣ ਦੀ ਜਾਂ ਆਪਦੀ ਇੱਕ ਟਾਸਕ ਫੋਰਸ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਇਹ ਤਾਂ ਇੱਕ ਛੋਟੇ ਜਿਹੇ ਧਰਨੇ ਤੋਂ ਸ਼ੁਰੂ ਹੋ ਕੇ ਤੇ ਇੱਕ ਉਹ ਵੀ ਤੁਸੀਂ ਦੇਖ ਰਹੇ ਹੋ ਰਾਮ ਵਿਕਾਸ ਦੀ ਜਿਹੜੀਆਂ ਫੋਟੋਆਂ ਦੇਖੋ ਤੁਹਾਨੂੰ ਪਤਾ ਲੱਗ ਜੂ ਕਿ ਇਹ ਜਿਹਾ ਬੰਦਾ ਸੀ ਉਹ ਜੇ ਬੰਦੇ ਨੇ ਇੱਕ ਉੱਥੇ ਸਮਰਾਜ ਹੀ ਖੜਾ ਕਰ ਲਿਆ ਤੇ ਉਹਦੇ ਚ ਕਮਾਂਡੋ ਫੋਰਸ ਵਾਲੀ ਟ੍ਰੇਨਿੰਗ ਦਿੱਤੀ। ਕਹਿੰਦੇ ਜਦੋਂ ਕੋਈ ਗੇਟ ਦੇ ਇੰਟਰ ਹੁੰਦਾ ਸੀ ਨਾ ਤੇ ਹਰ ਦਰਖਤ ਦੇ ਉੱਤੇ ਨੌਜਵਾਨ ਚੜ ਜਾਂਦੇ ਸੀ, ਫਿਰ ਉਹਦੇ ਬੈਕਅਪ ਕਰਨ ਲਈ ਉਦੋਂ ਉੱਤੇ ਚੜ ਜਾਂਦੇ ਸੀ ਵੀ ਇਸ ਢੰਗ ਨਾਲ ਜਿਵੇਂ ਕਮਾਂਡੋ ਜਾਂ ਫੌਜੀ ਨੀ ਕਰ ਦਿੰਦੇ ਕਵਰਿੰਗ, ਇਸ ਢੰਗ ਨਾਲ ਮੋਰਚੇ ਸੀ।
ਉਹ ਤਾਂ ਕਹਿੰਦੇ ਜੇਲ੍ਹ ਵੀ ਬਣਾਈ ਹੋਈ ਸੀ, ਜਿਹੜਾ ਕੋਈ ਮਤਲਬ ਉਹਨਾਂ ਨੂੰ ਛੱਡ ਕੇ ਜਾਣ ਦੀ ਉਹਨੂੰ ਜੇਲ੍ਹ ਚ ਰੱਖਿਆ ਜਾਂਦਾ ਸੀ, ਉਹਨੂੰ ਜੇਲ੍ਹ ਬਣਾਈ ਹੋਈ ਸੀ। ਤੇ ਅਖੀਰ ਨੂੰ ਕੀ ਹੋਇਆ ਨਾ ਵੀ ਜਦੋਂ ਕਰਮਚਾਰੀ ਉਥੋਂ ਆਏ ਆ ਤੇ ਉਹਨਾਂ ਨੇ ਇਹ ਦੱਸਿਆ ਕਿ ਜੇ ਬਾਗ ਨੂੰ ਟੋਟਲ ਉਜਾੜ ਦਿੱਤਾ ਗਿਆ, ਮਤਲਬ ਬਾਗ ਨਹੀਂ ਰਿਹਾ, ਬੂਟੇ ਵੀ ਸੁੱਕ ਗਏ ਨੇ, ਟਿਊਬਵੈਲ ਤੇ ਵੀ ਕਬਜ਼ਾ ਆ, ਕੋਈ ਕੇਅਰ ਨਹੀਂ ਕਰ ਰਿਹਾ ਉੱਥੇ ਉਸ ਬਾਗ ਦੀ, ਮਤਲਬ ਟੋਟਲ ਉਜਾੜਾ ਜਿਹੜਾ ਉੱਥੇ ਪਿਆ। ਤੇ ਹੁਣ ਚਲੋ ਉੱਥੇ ਜੋ ਵੀ ਹੋਇਆ, ਕਿੰਨੇ ਵਿਅਕਤੀ ਮਰੇ ਨੇ, ਮਤਲਬ ਸਾਰਾ ਕੁਝ ਉੱਥੇ ਖੱਜਲ ਖੁਆਰੀ ਹੋਈ ਆ, ਪਰ ਅਖੀਰ ਨੂੰ ਕੀ ਆ ਕਿ ਇਹ ਕਾਰਵਾਈ ਕਰਨੀ ਪਈ, ਕਿਉਂਕਿ ਯੂ ਕਾਂਟ ਡੂ ਲਾਈਕ ਦੈਟ ਫੋਰ ਐਵਰ, ਹੈ ਨਾ। ਤੁਸੀਂ ਮਤਲਬ ਕਿਸੇ ਵੀ ਥਾਂ ਨੂੰ ਕਿਸੇ ਵੀ ਚੀਜ਼ ਨੂੰ ਤੇ ਕਬਜ਼ਾ ਕਰਕੇ ਨਹੀਂ ਰੱਖ ਸਕਦੇ। ਫਰਕ ਇਹ ਹੈ ਕਿ ਇੱਥੇ ਚਲੋ ਸ਼ੁਕਰ ਰੱਬ ਦਾ ਇਹ ਹੈ ਕਿ ਧਰਮ ਨਾਲ ਰਿਲੇਟਡ ਨਹੀਂ ਸੀਗਾ, ਹੈ ਨਾ ਕੰਮ, ਕਿ ਜੇ ਹੁਣ ਸਰਕਾਰ ਦੇ ਉੱਤੇ ਇਹ ਨਹੀਂ ਦੋਸ਼ ਲੱਗ ਰਿਹਾ ਵੀ ਉਹ ਧਰਮ ਦੇ ਉੱਤੇ ਹਮਲਾ ਕੀਤਾ। ਪਰ ਜੋ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਗੱਲ ਕਰ ਰਹੇ ਹਾਂ, 5 ਜੂਨ ਅੱਜ ਹੈਗੀ ਆ, ਉਹ ਆਪਾਂ 1984 ਦਾ ਰਿਮੈਂਬਰ ਕਰ ਰਹੇ ਹਾਂ, ਉਹ ਇੱਕ ਮਤਲਬ ਸੋਚੀ ਸਮਝੀ ਚਾਲ, ਜਾਣੀ ਕਿ ਬਹੁਤ ਵੱਡੀ ਕੌਨਸਪਰੇਸੀ ਸੀਗੀ, ਜਿਹੜੀ ਕਿ ਮਤਲਬ ਜਿਸ ਦਾ ਟਾਰਗੇਟ ਸਿਰਫ ਡਿਮੋਰਲਾਈਜ਼ ਕਰਨਾ ਸੀ ਸਿੱਖਿਆ ਨੂੰ, ਹੋਰ ਕੁਛ ਨਹੀਂ। ਉਧਰ ਜਿਹੜੀ ਬਾਬਰੀ ਮਸਜਿਦ ਨੂੰ ਢਾਉਣਾ ਸੀਗਾ, ਉਹ ਵੀ ਇੱਕ ਸੋਚੀ ਸਮਝੀ ਚਾਲ ਸੀ ਕਿ ਮੁਸਲਮਾਨ ਭਾਈਚਾਰੇ ਨੂੰ ਡੀਮੋਰਲਾਈਜ਼ ਕਰਨਾ ਸੀ, ਹੋਰ ਕੋਈ ਗੱਲ ਨਹੀਂ ਸੀਗੀ। ਸੋ ਇਹ ਦੋਨਾਂ ਅਭਿਆਨਾਂ ਦੇ ਵਿੱਚ ਫਰਕ ਹੈ ਕਿ ਮਤਲਬ ਹੁਣ ਉਹ ਤੋਂ ਬਾਅਦ ਬਲੈਕ ਥੰਡਰ ਹੋਇਆ, ਉਸ ਦੇ ਵਿੱਚ ਡਿਫਰੈਂਟ ਅਪਰੋਚ ਲਈ ਗਈ, ਇਹ ਅਪਰੋਚ ਪਹਿਲਾਂ ਵੀ ਲਈ ਜਾ ਸਕਦੀ ਸੀ, ਪਰ ਉਸਦਾ ਜਿਹਨੇ ਵੀ ਇਹ ਗਲਤ ਅਪਰੋਚ ਲਈ ਆ ਉਹ ਸਾਰੇ ਉਸਦਾ ਖਮਿਆਜ਼ਾ ਵੀ ਭੁਗਤ ਚੁੱਕੇ ਨੇ, ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ। ਸੋ ਇਸ ਦੇ ਬਾਰੇ ਮਿੰਟੂ ਜੀ ਮੈਂ ਥੋੜੀ ਜਿਹੀ ਇਹੀ ਗੱਲ ਕਰਨਾ ਚਾਹੁੰਦਾ ਸੀ, ਬਾਕੀ ਆਪਾਂ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਮਤਲਬ ਸਰੋਪਾ ਪਾਵਾਂਗੇ ਜੀ। ਸੋ ਸਰੋਤੇ ਜੁੜੇ ਰਹੋ, ਅੱਜ ਦਿਨ ਐਤਵਾਰ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ।
ਆਸਟ੍ਰੇਲੀਆ ਭਰ ਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਪਰ ਆਪਣੀਆਂ ਸੇਵਾਵਾਂ ਦਿੰਦੇ ਨੇ। ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵਰਡ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 04301798900। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਫੀਟ ਕਰਾਂਗੇ। ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 04704306050, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਆ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੋਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਲ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਲ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kulalhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com, ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਦਿਲ ਵਾਲੀ ਗੱਲ ਦੇ ਦੂਸਰੇ ਸੈਕਸ਼ਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਕੌਫ ਸਰਵਿਸ ਸਟੂਡੀਓ ਤੋਂ, ਔਰ ਐਡਲੇਟ ਤੋਂ ਸਾਡੇ ਨਾਲ ਜੁੜੇ ਨੇ ਮਿੰਟੂ ਬਰਾੜ ਜੀ। ਮਿੰਟੂ ਜੀ, ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਸਰੋਤਿਆਂ ਦਾ, ਤੇ ਬਹੁਤ ਸਾਰੇ ਮਸਲੇ ਅਸੀਂ ਡਿਸਕਸ ਕਰਨੇ ਆ ਇਸ ਸੈਕਸ਼ਨ ਦੇ ਵਿੱਚ, ਪਰ ਸਾਡਾ ਫਰਜ਼ ਬਣਦਾ ਕਿ ਪਹਿਲਾਂ ਜਿਹੜਾ ਇੱਕ ਬਹੁਤ ਵੱਡਾ ਇਵੈਂਟ ਹੋ ਰਿਹਾ ਗ੍ਰਿਫਿਥ ਦੇ ਵਿੱਚ, ਉਹਦੇ ਬਾਰੇ ਵੀ ਥੋੜੀ ਗੱਲਬਾਤ ਕੀਤੀ ਜਾਵੇ।
ਬਿਲਕੁਲ ਜੀ, ਸਰੋਪੇ ਦੀ ਗੱਲ ਕਿਤੇ ਨੀ ਭੱਜੀ ਜਾਂਦੀ, ਸਰੋਪੇ ਦੇ ਆਪਾਂ ਸਰੋਪਾ ਪਾ ਕੇ ਛੱਡਣਾ ਜੇ ਤੇ ਉਹ ਬਾਅਦ ਚ ਗੱਲ ਕਰਦੇ ਆ ਤੇ, ਪਰ ਉਦੋਂ ਪਹਿਲਾਂ ਸਾਡੇ ਨਾਲ ਨਾ ਜਸਵੀਰ ਸਿੰਘ ਚਾਹਲ ਜਿਹੜੇ ਕਿ ਪ੍ਰਬੰਧਕਾਂ ਵਿੱਚੋਂ ਇੱਕ ਨੇ, ਗ੍ਰਿਫਿਥ ਖੇਡਾਂ ਦੀਆਂ ਜਿਹੜਾ ਬਾਹਲੀਆਂ ਗੱਲਾਂ ਦੱਸਣ ਦੀ ਲੋੜ ਨੀ, ਕਿਉਂਕਿ 20 ਸਾਲ ਜਿਹੜੀ ਚੀਜ਼ ਨੂੰ ਚੱਲਦੀ ਨੂੰ ਹੋ ਜਾਣ, ਉਹਦੇ ਚ ਉਹ ਆਪਦੇ ਵਿੱਚ ਹੀ ਇੱਕ ਜਵਾਬ ਹੁੰਦਾ ਹਰ ਗੱਲ ਦਾ। 20 ਸਾਲਾਂ ਤੋਂ ਕਾਮਯਾਬੀ ਨਾਲ ਇੱਕ ਟੂਰਨਾਮੈਂਟ ਚੱਲ ਰਿਹਾ, ਤੇ ਪਿਛਲੇ ਹਫ਼ਤੇ ਵੀ ਅਸੀਂ ਸਰਦਾਰਜੀਤ ਸਿੰਘ ਹੋਰਾਂ ਨਾਲ ਗੱਲਬਾਤ ਕਰਾਈ ਸੀ ਮੈਂ ਮੰਡੇ ਨੂੰ, ਤੇ ਅੱਜ ਅਸੀਂ ਜਸਵੀਰ ਸਿੰਘ ਚਾਹਲ ਹੋਰਾਂ ਨਾਲ ਹੋਰ ਲੇਟੈਸਟ ਅਪਡੇਟ ਲੈਣੀ ਆ, ਕਿਉਂਕਿ ਮੇਰੇ ਮਨ ਚ ਇੱਕ ਸ਼ੰਕਾ ਸੀ ਸਿੱਧੂ ਸਾਹਿਬ, ਕੱਲ ਪਰਸੋਂ ਦੇ ਮੌਸਮ ਦੇਖ ਕੇ ਜਿਹੜਾ ਮੌਸਮ ਇੰਨਾ ਜ਼ਿਆਦਾ ਹੋ ਰਿਹਾ, ਬਹੁਤ ਜ਼ਿਆਦਾ ਗੁੱਬ ਗਲਾਟ ਕੱਢ ਰਿਹਾ, ਕੀ ਕਿਤੇ ਅਗਲਾ ਵੀਕ ਵੀ ਗੁੱਬ ਗਲਾਟ ਤਾਂ ਨਿਕਲ ਜੂ। ਪਰ ਚਾਹਲ ਸਾਹਿਬ ਨਾਲ ਜਦੋਂ ਆਖਿਰ ਗੱਲ ਹੋ ਰਹੀ ਸੀ, ਉਹਨਾਂ ਨੇ ਦੱਸਿਆ ਵੀ ਰੱਬ ਪਹਿਲਾਂ ਹੀ ਸਾਰਾ ਗੁੱਬ ਗਲਾਟ ਕੱਢ ਰਿਹਾ ਤਾਂ ਕਰਕੇ ਵੀ ਜਿਹੜਾ ਸ਼ਹੀਦੀ ਟੂਰਨਾਮੈਂਟ ਆ ਉਹ ਸਾਫ਼ ਸੁਥਰਾ ਰਹੇ। ਆਪਾਂ ਚਾਹਲ ਸਾਹਿਬ ਨਾਲ ਹੋਰ ਵੀ ਬਾਕੀ ਤਿਆਰੀਆਂ ਤੇ ਕਿਹੋ ਜਿਹਾ ਮਾਹੌਲ ਤੇ ਕੀ ਚੀਜ਼ਾਂ ਚੱਲ ਰਹੀਆਂ ਆਪਾਂ ਗੱਲਬਾਤ ਕਰਦੇ ਹਾਂ, ਤਾਂ ਸਵਾਗਤ ਕਰਦੇ ਹਾਂ। ਸੋ ਚਾਹਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ।
ਥੈਂਕ ਯੂ ਵੀਰ ਜੀ, ਤੁਸੀਂ ਸਾਨੂੰ ਹਰਮਨ ਰੇਡੀਓ ਤੇ ਮੌਕਾ ਦਿੱਤਾ ਜੀ। ਮੈਂ ਗ੍ਰਿਫਿਥ ਤੋਂ ਜਸਵੀਰ ਸਿੰਘ ਚਾਹਲ ਜੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬੋਲ ਰਿਹਾ ਜੀ। ਤੇ ਟੂਰਨਾਮੈਂਟ ਦੇ ਵਿਚ ਵੀ ਕਮੇਟੀ ਨੇ ਮੇਰੀ ਡਿਊਟੀ ਲਾਈ ਹੈ ਜੀ।
ਜੀ ਜੀ,
ਤੇ ਅਸੀਂ ਵੀਰ ਜੀ ਇਹੋ ਬੀਮਾ ਸ਼ਹੀਦੀ ਟੂਰਨਾਮੈਂਟ, ਜੋ ਕਿ ਆਪ ਸਭ ਨੂੰ ਭਲੀ ਭਾਂਤ ਪਤਾ ਹੀ ਹੈ ਕਿ 1984 ਦੇ ਵਿਚ ਉਸ ਟਾਈਮ ਮੁਕਰੀ ਸਰਕਾਰ ਨੇ ਜੀ ਸਾਡੇ ਹਰਿਮੰਦਰ ਸਾਹਿਬ ਤੇ ਕਿਹੋ ਜਿਹਾ ਅਟੈਕ ਕਰਕੇ ਅਕਾਲ ਤਖ਼ਤ ਨੂੰ ਢਹਿ ਢੇਰੀ ਕਰ ਦਿੱਤਾ ਸੀ ਜੀ।
ਜੀ ਜੀ,
ਤੇ ਆਪ ਸਭ ਨੂੰ ਪਤਾ ਹੈ ਕਿ ਉੱਥੇ ਇੰਨੀਆਂ ਸ਼ਹਾਦਤਾਂ ਹੋ ਗਈਆਂ ਸੀ ਜੋ ਕਿ ਅਣਗਿਣਤ ਸਨ, ਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਦਿਆਂ ਜੀ ਅਸੀਂ ਇਹ ਟੂਰਨਾਮੈਂਟ ਇੱਕ ਛੋਟੀ ਜਿਹੀ ਕਮਿਊਨਿਟੀ ਨੇ ਗ੍ਰਿਫਿਥ ਚ ਸ਼ੁਰੂ ਕੀਤਾ ਸੀ ਜੀ
ਜੀ ਜੀ
ਤੇ ਸਾਡਾ ਬੀਮਾ ਟੂਰਨਾਮੈਂਟ ਆ ਜਿਸ ਵਿਚ ਇਕ ਜੀ ਹੋਰ ਬਹੁਤ ਸਾਰੇ ਕਮਿਊਨਿਟੀ ਦੀ ਦੇਣ ਆ ਜੀ ਸਿੱਖ ਕਮਿਊਨਿਟੀ ਦੀ ਅਸੀਂ ਗੁਰੂ ਘਰ ਵਿਚ ਨਵੇਂ ਚ ਜੀ ਪ੍ਰਵੇਸ਼ ਕਰ ਚੁੱਕੇ ਆ
ਜੀ ਜੀ
ਜੋ ਕਿ ਇਹਦਾ ਐਡਰੈਸ ਹੈਗਾ ਜੀ 895 ਕਿਡਮੈਨ ਬੇ
ਜੀ
ਤੇ ਇਹਦੇ ਵਿਚ ਜੀ ਸਮੂਹ ਆਸਟ੍ਰੇਲੀਆ ਸੰਘ ਤੋਂ ਬਿਨਾਂ ਬਾਹਰਲੀਆਂ ਸੰਗਤਾਂ ਨੇ ਵੀ ਯੋਗਦਾਨ ਪਾਇਆ ਜੀ ਤਨ ਮਨ ਤੇ ਧਨ ਅਸੀਂ ਸਾਰਿਆਂ ਦੇ ਜੀ ਰੇਣੀ ਆ ਜੀ
ਜੀ ਜੀ
ਤੇ ਹੁਣ ਆਉਂਦੀ ਜੀ ਆਪਣੀ ਸ਼ਹੀਦੀ ਟੂਰਨਾਮੈਂਟ ਦੀ ਗੱਲ ਜੀ ਜਿਹਦੇ ਵਿਚ
ਜੀ ਪਹਿਲਾਂ ਚੱਲ ਸਾਹਿਬ ਮੈਂ ਇੱਕ ਸਵਾਲ ਮੇਰੇ ਮਨ ਚ ਆਉਂਦਾ ਵੀ ਅਕਸਰ ਅਸੀਂ ਨਾ ਇਹ ਗੱਲਾਂ ਕਰਦੇ ਰਹਿੰਦੇ ਆ ਵੀ ਭਾਈ ਛੋਟੀ ਜੀ ਕਮਿਊਨਿਟੀ ਆ ਰਿਵਰਲੈਂਡ ਦੀ ਜੋ ਗੱਲ ਆਉਂਦੀ ਆ ਤਾਂ ਉੱਥੇ ਮੇਰੇ ਤੋਂ ਪੁੱਛਿਆ ਜਾਂਦਾ ਤਾਂ ਮੈਨੂੰ ਮੇਰੇ ਅੰਦਾਜ਼ਾ ਮੇਰਾ ਪਤਾ ਹੀ ਆ ਵੀ 670 ਪੁਰਾਣੀਆਂ ਫੈਮਿਲੀਆਂ 20-30 ਨਵੀਂ ਫੈਮਿਲੀਜ਼ ਜੁੜੀਆਂ ਸੋ 100 ਕੁ ਫੈਮਿਲੀ ਬਣ ਕੇ ਉੱਥੇ ਇੰਨੇ ਕੁ ਪੰਜਾਬੀ ਆ ਤੋ ਗ੍ਰਿਫਤ ਦਾ ਅੰਦਾਜ਼ਾ ਤੁਸੀਂ ਦੱਸ ਸਕਦੇ ਹੋ ਕਿੰਨੀਆਂ ਕੁ ਪਰਿਵਾਰ ਪੰਜਾਬੀ ਪਰਿਵਾਰ ਤੇ ਕਿੰਨੀ ਕੁ ਪੰਜਾਬੀਆਂ ਦੀ ਆਬਾਦੀ ਆ
ਗ੍ਰਿਫਤ ਦੇ ਵਿਚ ਜੀ ਸਾਡੇ ਕੋਲ ਜਿਹੜੀ ਆ 150 ਦੇ ਕਮਿਊਨਿਟੀ ਹੈਗੀ ਜੀ ਇੱਕ ਘਰ ਹੈਗੇ ਆ ਤੇ ਬਾਕੀ ਥੋੜੇ ਕੋਈ 50 ਕੁ ਫਾਰਮ ਵੀ ਹੈਗੇ ਜੀ ਅਰਾਊਂਡ ਇਸ ਏਰੀਏ ਦੇ ਵਿਚ
ਜੀ ਜੀ
ਜਿਹਦੇ ਵਿਚ ਆਪਾਂ ਲੀਟਨ ਹਿਲਸਟਨ ਅਰਾਊਂਡ ਇਸ ਏਰੀਏ ਐਡੀਲੇਡ ਵੀ ਲੈ ਲੈਂਦੇ ਜੀ
ਜੀ ਜੀ
ਐਡਲਥਾਨ
ਜੀ ਜੀ
ਛੋਟੇ ਛੋਟੇ ਟਾਊਨ ਆ ਜੀ ਇਹਦੇ ਵਿਚ ਤਕਰੀਬਨ ਮਿਲਾ ਕੇ ਕੋਈ 150 ਫੈਮਿਲੀ ਹੈ ਵੀਰ ਜੀ ਤੇ ਸਾਡੀ ਆਬਾਦੀ ਕੋਈ 500 ਦੇ ਕਰੀਬ ਹੋਊਗੀ ਜੀ ਸਾਰੀ ਬੱਚਿਆਂ ਦੀ ਵੀ ਗਿਣਤੀ ਵਿਚ ਲੈ ਲਈ
ਜੀ ਮੇਰਾ ਇਹ ਪੁੱਛਣ ਦਾ ਕਾਰਨ ਇਹ ਸੀ ਵੀ 500 to 600 ਬੰਦੇ ਦੇ ਵਿਚੋਂ ਜੇ ਆਪਾਂ ਇਹ ਦੇਖੀਏ ਵੀ ਇੰਟਰਸਟ ਕਿੰਨੇ ਬੰਦਿਆਂ ਦਾ ਹੁੰਦਾ ਖੇਡਾਂ ਦੇ ਵਿਚ ਜੇ ਅਸੀਂ ਆਪਣੇ ਪਰਿਵਾਰ ਚਲਾਈਏ ਜਾਂ ਆਪਣੇ ਪਿੰਡ ਗਲੀ ਮਹੱਲੇ ਚਲਾਈਏ ਤਾਂ ਉਹ 50% ਲੋਕ ਵੀ ਨੀ ਹੁੰਦੇ ਤਾਂ ਕਹਿਣ ਦਾ ਭਾਵ ਆ ਵੀ 200-300 ਬੰਦੇ ਦਾ ਉਦਮ ਹੀ ਇੱਕ ਏਡਾ ਵੱਡਾ ਈਵੈਂਟ ਕਰਾ ਰਿਹਾ ਤਾਂ ਇਹ ਵੀ ਇੱਕ ਸਾਰੀ ਦੁਨੀਆਂ ਦੇ ਸਾਹਮਣੇ ਇੱਕ ਕਹਿ ਸਕਦੇ ਆ ਮਿਸਾਲ ਦੇ ਤੌਰ ਦੇ ਉੱਤੇ ਆ ਵੀ ਇੰਨੇ ਥੋੜੇ ਬੰਦੇ ਏਡਾ ਵਧੀਆ ਇੱਕ ਉਦਮ ਕਰ ਰਹੇ ਆ ਕਾਰਨ ਕੀ ਆ ਉਹਦੇ ਪਿੱਛੇ 2-3 ਚੀਜ਼ਾਂ ਵੀ ਇੱਕ ਤਾਂ ਸਾਡੀਆਂ ਭਾਵਨਾਵਾਂ ਦੂਜਾ ਸਾਡੀਆਂ ਜਿਹੜਾ ਧਰਮ ਜੁੜ ਜਾਣਾ ਤੀਜਾ ਸਾਡੀ ਮੇਜ਼ਬਾਨੀ ਹੋ ਜਾਣੀ ਤੇ ਚੌਥਾ ਜਿਹੜੀ ਨੀਅਤ ਸਾਫ਼ ਨਾਲ ਅਸੀਂ ਕੋਈ ਕਾਰਜ ਕਰਨਾ ਸੋ ਇਹ ਇੱਕ ਸਾਰਿਆਂ ਲਈ ਇੱਕ ਪ੍ਰੇਰਣਾਦਾਇਕ ਚੀਜ਼ ਆ ਜੀ ਗ੍ਰਿਫਤ ਦੀ ਕਮਿਊਨਿਟੀ ਦਾ ਸਾਰੇ ਸਰੋਤਿਆਂ ਨੂੰ ਮੈਂ ਦੱਸਣਾ ਚਾਹਾਂਗਾ ਵੀ ਕਈ ਵਾਰੀ ਵਹਿਮ ਭਰਮ ਭੁਲੇਖਾ ਪਾਲ ਲੈਂਦੇ ਆ ਵੀ ਅਸੀਂ ਅਕਸਰ ਗ੍ਰਿਫਤ ਜਦੋਂ ਸਾਡੇ ਦਿਮਾਗ ਚ ਆਉਂਦਾ ਤੇ ਸਾਡੇ ਉਹ ਕੱਠ ਵਾਲਾ ਭਰਿਆ ਗਰਾਊਂਡ ਦਿਖਦਾ ਜੀ 8-10 ਹਜ਼ਾਰ ਬੰਦਾ ਖੜਾ ਹੁੰਦਾ ਪਰ ਦੋਸਤੋ 8-10 ਹਜ਼ਾਰ ਬੰਦਾ ਸਾਰੇ ਆਸਟ੍ਰੇਲੀਆ ਭਰ ਚੋਂ ਆਉਂਦਾ ਹੁਣ ਤਾਂ ਬਾਹਰਲੇ ਮੁਲਕਾਂ ਚ ਵੀ ਆਉਂਦਾ ਅਸਲੀਅਤ ਤਾਂ ਇਹ ਹੈ ਵੀ ਗ੍ਰਿਫਤ ਦੇ ਵਿੱਚ 500-600 ਬੰਦਾ ਹੀ ਲੋਕਲ ਰਹਿੰਦਾ ਸੋ ਇਹ ਇੱਕ ਬੜੀ ਇੱਕ ਬਹੁਤ ਵਧੀਆ ਜਿਹੜੀ ਉਦਾਹਰਨ ਤੁਸੀਂ ਦਿੱਤੀ ਹੋਈ ਆ ਸੋ ਚੱਲ ਸਾਹਿਬ ਹੁਣ ਆਪਾਂ ਗੱਲ ਇਹ ਕਰਦੇ ਹਾਂ ਵੀ ਮੌਸਮ ਦੀ ਜਿੱਦਾਂ ਗੱਲ ਚੱਲੀ ਆ ਮੌਸਮ ਸਾਰੇ ਆਸਟ੍ਰੇਲੀਆ ਚ ਬਹੁਤ ਵਿਗੜਿਆ ਤੇ ਤੁਹਾਨੂੰ ਕੀ ਲੱਗਦਾ ਆਉਣ ਵਾਲਾ ਜਿਹੜਾ ਕਿਹੋ ਜਿਹਾ ਕੱਪੜਾ ਲੀੜਾ ਲੈ ਕੇ ਆਉਣ ਲੋਕ ਤੇ ਕਿਹੋ ਜਿਹਾ ਰਹੂਗਾ ਅਗਲਾ ਆਉਣ ਵਾਲਾ ਵੀਕੈਂਡ
ਵੀਰ ਜੀ ਮੌਸਮ ਕੱਲ ਤੱਕ ਬਾਰਿਸ਼ ਹੋਈ ਰਾਤ ਵੀ ਥੋੜੀ ਹੋਈ ਹੈ ਜੀ ਪਰ ਆਉਣ ਵਾਲੇ ਦਿਨਾਂ ਚ ਮੌਸਮ ਕਲੀਅਰ ਹੈ ਜੀ ਸਪੈਸ਼ਲੀ ਸਾਡਾ ਵੀਕਐਂਡ ਜਿਹੜਾ ਮੌਸਮ ਸਾਫ਼ ਆ
ਜੀ
ਪਰ ਗ੍ਰਿਫਤ ਦੇ ਵਿਚ ਜੀ ਠੰਡ ਰਾਤ ਨੂੰ ਕਾਫ਼ੀ ਹੋ ਜਾਂਦੀ ਹੈ
ਜੀ
ਤੇ ਮੌਸਮ ਸਰਦੀ ਦਾ ਆ ਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਬਈ ਆਪਣੇ ਗਰਮ ਕੱਪੜੇ ਪਹਿਨ ਕੇ ਆਉਣ ਤੇ ਜੇ ਕੋਈ ਕੰਬਲ ਵੀ ਭਰਾ ਲਿਆ ਸਕਦੇ ਤਾਂ ਉਹ ਰਾਤ ਨੂੰ ਯੂਜ਼ ਕੀਤੇ ਜਾ ਸਕਦੇ
ਜੀ ਚੱਲ ਸਾਹਿਬ ਵੈਸੇ ਜਿਹੜਾ ਕਈ ਵਾਰੀ ਕੋਰਾ ਵੀ ਪੈ ਜਾਂਦਾ ਹੈ ਤੇ ਇਸ ਕਰਕੇ ਉਹ ਪੰਜਾਬ ਦੀ ਫੀਲਿੰਗ ਪੂਰੀ ਆ ਜਾਂਦੀ ਸਿਆਲਾਂ ਵਾਲੀ ਤੇ ਕਿਉਂਕਿ ਇੱਕ ਤਾਂ ਇਲਾਕਾ ਵੀ ਪੱਧਰਾ ਆ ਤੇ ਦੂਜਾ ਪਿਛਲੇ ਕਾਫੀ ਸਮੇਂ ਤੋਂ ਸੋਕਾ ਵੀ ਲੱਗਾ ਹੋਇਆ ਸੀ ਗ੍ਰਿਫਤ ਦੇ ਵਿਚ ਕਿ ਸਾਰੇ ਆਸਟ੍ਰੇਲੀਆ ਦੇ ਵਿਚ ਈਸਟ ਕੋਸਟ ਉਤੇ ਮੀਂਹ ਨਹੀਂ ਸੀ ਪੈ ਰਹੇ ਕਿਸਾਨ ਜਿਹੜੇ ਕਾਫੀ ਬਿੱਲ ਲਾ ਰਹੇ ਸੀਗੇ ਤੁਹਾਡੇ ਵੀ ਕਾਫੀ ਕਿਉਂਕਿ ਖੇਤੀਬਾੜੀ ਕਰਦੇ ਆ ਪਾਣੀ ਦੀ ਵੀ ਲੋੜ ਸੀ ਚਲੋ ਜਿਹੜਾ ਮੀਂਹ ਪਿਆ ਟਾਈਮ ਨਾਲ ਹੀ ਪਿਆ ਹੈਨਾ ਵੈਸੇ ਤਾਂ
ਬਹੁਤ ਵੀਰ ਜੀ ਟਾਈਮ ਨਾਲ ਮੀਂਹ ਪਿਆ ਜੀ ਇਹਦੀ ਜ਼ਰੂਰਤ ਵੀ ਬਹੁਤ ਸੀਗੀ ਜੀ
ਹਾਂਜੀ
ਕਿਉਂਕਿ ਸਾਡੇ ਬਹੁਤੇ ਕਿਸਾਨ ਵੀਰ ਹੈਗੇ ਜਿਹਦਾ ਕਣਕ ਬੀਜਦੇ ਆ ਜੀ ਉਹਨਾਂ ਨੂੰ ਬੜੀ ਲੋੜ ਸੀ ਬੜੇ ਸਮੇਂ ਨਾਲ ਮੀਂਹ ਪਿਆ ਜੀ ਦੂਜੀ ਇਹ ਆ ਜੀ ਵੀ ਆਪਣੇ ਮੀਂਹ ਦੀ ਜ਼ਰੂਰਤ ਹੁੰਦਾ ਪੈ ਗਿਆ ਤੇ ਸਾਡੇ ਵੀਕਐਂਡ ਤੇ ਮੌਸਮ ਸਾਫ਼ ਵੀ ਦਿਖਾਈ ਦੇ ਰਿਹਾ ਜੀ
ਮੈਂ ਕੱਲੇ ਫੋਨ ਕੀਤਾ ਆਪਣੇ ਵੱਡੇ ਭਾਜੀ ਨੇ ਸਾਡੇ ਦੀਪਾ ਭਾਜੀ ਮੈਂ ਕਿਹਾ ਕਿੱਦਾਂ ਕਹਿੰਦੇ ਬਸ ਥੋੜਾ ਥੋੜਾ ਮੀਂਹ ਪਵਾ ਰਹੇ ਬਸ ਤੁਹਾਡੇ ਲਈ ਨਾ ਆਉਣ ਤੋਂ ਪਹਿਲਾਂ ਸਾਰਾ ਧੁਆ ਰਹੇ ਆ ਆਲਾ ਇਲਾਕਾ ਧੁਆਣ ਕਹਿੰਦੇ ਧੂੜ ਥੋੜੀ ਜਿਹੀ ਜੰਮੀ ਹੋਈ ਸੀ ਇਸ ਕਰਕੇ ਧੁਆ ਤਾ ਸਾਰਾ ਵੀ ਜਿੰਨੇ ਵੀ ਸੱਜਣ ਮਿੱਤਰ ਆਣਗੇ ਉਹਨਾਂ ਨੂੰ ਵਧੀਆ ਤਾਂ ਲੱਗੇ ਸੋ ਇਹ ਵੀ ਇੱਕ ਪੋਜ਼ਿਟਿਵ ਚੀਜ਼ ਆ ਤੇ ਦੂਜੀ ਹੁਣ ਅਸੀਂ ਗੱਲ ਕਰਦੇ ਆ ਦੇਖੋ ਖਾਣ ਪੀਣ ਦਾ ਤਾਂ ਪ੍ਰਬੰਧ ਤੇ ਇਹਦੇ ਤਾਂ ਆਪਾਂ ਗੱਲ ਕਰਨ ਦੀ ਬਣਦੀ ਨੀ ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਕਿ ਜਿੰਨੀ ਸ਼ਿੱਦਤ ਦੇ ਨਾਲ ਤੁਸੀਂ ਤਿਆਰੀ ਕਰ ਰਹੇ ਹੋ ਵੈਸੇ ਬੀਬੀਆਂ ਦਾ ਪਹਿਲਾਂ ਹੀ ਹਫ਼ਤਾ 2 ਹਫ਼ਤੇ ਮੱਠੀਆਂ ਬਰਫੀ ਮਟਰੀ ਸਾਰੀਆਂ ਤਿਆਰ ਕਰਨ ਲੱਗ ਪੈਂਦੀਆਂ ਹੋਣੀਆਂ ਤੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਹੁਣ ਆਪਾਂ ਕਰਦੇ ਹਾਂ ਖੇਡਾਂ ਦੀ ਬਈ ਕਿਹੜੀਆਂ ਕਿਹੜੀਆਂ ਖੇਡਾਂ ਇਸ ਵਾਰੀ ਮਤਲਬ ਹੋਣਗੀਆਂ ਮੇਨ
ਸਾਡੇ ਕੋਲ ਵੀਰ ਜੀ ਕਬੱਡੀ
ਜੀ
ਫੁੱਟਬਾਲ
ਜੀ
ਰੈਸਲਿੰਗ ਐਤਕੀ ਨਵਾਂ ਇਵੈਂਟ ਜੋੜਿਆ ਜੀ
ਜੀ ਜੀ
ਜੀ
ਰੱਸਾ ਕਸ਼ੀ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ,
ਅੱਛਾ ਜੀ,
ਮਿਊਜ਼ੀਕਲ ਚੇਅਰ
ਜੀ,
ਦਸਤਾਰ ਮੁਕਾਬਲੇ ਹੋਣਗੇ ਜੀ
ਜੀ ਜੀ।
ਇਹਨਾਂ ਤੋਂ ਬਿਨਾਂ ਜੀ ਆਪਣਾ ਜਿਹੜਾ ਗੱਤਕਾ ਪਾਰਟੀਆਂ ਤਿੰਨ ਸਾਡੇ ਕੋਲ ਐਤਕੀ ਪਹੁੰਚ ਰਹੀਆਂ ਜੀ
ਜੀ ਜੀ।
ਇੱਕ ਸਾਡੇ ਲੋਕਲ ਬੱਚੇ ਤਿਆਰ ਹੋਏ ਜੀ, ਮੈਲਬੋਰਨ ਦੇ ਵੀਰ ਹਮੇਸ਼ਾ ਆਉਂਦੇ ਆ
ਜੀ ਜੀ,
ਤੇ ਇੱਕ ਐਤਕੀ ਸੀਨੀ ਤੋਂ ਨਵੀਂ ਟੀਮ ਸਾਡੇ ਕੋਲ ਆ ਰਹੀ ਜੀ।
ਬਹੁਤ ਵਧੀਆ ਜੀ।
ਇਹਨਾਂ ਤੋਂ ਬਿਨਾਂ ਬੱਚਿਆਂ ਦੀ ਅਥਲੈਟਿਕ
ਠੀਕ ਹੈ, ਠੀਕ ਹੈ। ਸੋ ਬਹੁਤ ਬਹੁਤ ਵੱਡਾ ਇਵੈਂਟ ਹੁੰਦਾ ਤੇ ਤਕਰੀਬਨ ਹੋਟਲ ਮੋਟਲ ਮਿੰਟੋ ਜੀ ਕਾਫੀ ਔਖੇ ਹੋ ਜਾਂਦੇ ਨੇ ਮਿਲਣੇ, ਤੇ
ਇੱਕ ਮਿੰਟ ਕਿਰਾਮ ਨਾ ਛਿੰਜ ਦੀ ਗੱਲ ਕੀਤੀ ਇਹਨਾਂ ਨੇ, ਛਿੰਜ ਵੀ ਪੈਣੀਆਂ,
ਛਿੰਜ
ਪੈਣੀਆਂ ਜਾਣੀ ਕਿ ਸਾਰੇ ਬਹੁਤ ਸਾਰੇ ਨਵੇਂ ਸਰੋਤਿਆਂ ਨੂੰ ਸ਼ਾਇਦ ਨਾ ਪਤਾ ਹੋਵੇ, ਇਹਨਾਂ ਨੇ ਪਿੰਡ ਚ ਛਿੰਜ ਨਾ ਦੇਖੀ ਹੋਵੇ। ਭਲਵਾਨਾਂ ਦੇ ਘੋਲ ਹੁੰਦੇ ਸੀ ਜੀ, ਇੱਕ ਅਖਾੜਾ ਪੱਟ ਲਿਆ ਜਾਂਦਾ ਸੀ
ਜੀ ਜੀ
ਉੱਥੇ। ਥੋੜਾ ਜਿਹਾ ਚੱਲ ਸਾਹਿਬ ਇਹਦੇ ਬਾਰੇ ਦੱਸੋਗੇ ਵੀ ਜਿਹੜਾ ਛਿੰਜ ਆ ਉਹ ਉਸੇ ਮੇਨ ਗਰਾਊਂਡ ਚ ਘਾਹ ਦੇ ਉੱਤੇ ਭਲਵਾਨ ਘੁਲਣਗੇ, ਜਾਂ ਜਿਵੇਂ ਇੰਡੀਆ ਦੇ ਵਿੱਚ ਮਿੱਟੀ ਪੱਟ ਕੇ ਥੋੜਾ ਜਿਹਾ ਏਰੀਆ ਬਣਾਇਆ ਜਾਂਦਾ ਸੀ, ਤੇ ਕਿੰਨੇ ਕੁ ਭਲਵਾਨ ਹੁਣ ਤੱਕ ਤੁਹਾਨੂੰ ਉਮੀਦ ਆਉਣ ਦੀ ਉੱਤੇ?
ਅਸੀਂ ਵੀ ਇਸ ਵਾਰ ਸ਼ੁਰੂਆਤ ਕੀਤੀ ਆ, ਅਸੀਂ ਦੋ ਮੇਨ ਇਵੈਂਟ ਇਹਦੇ ਕਰਾਵਾਂਗੇ
ਜੀ
ਜੀ।
ਇਹ ਗਰਾਊਂਡ ਉਸੇ ਚੀਜ਼ ਕਰਾਏ ਜਾਣਗੇ ਘਾਹ ਲਈ
ਜੀ।
ਇਹਨਾਂ ਦੇ ਕੁਲਦੀਪ ਸਿੰਘ ਬਾਸੀ ਓਰਗੇਨਾਈਜ਼ ਕਰ ਰਹੇ ਜੀ, ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਸੀ ਤੇ ਸਾਡੇ ਕੋਲ ਗੱਦੇ ਤਾਂ ਨਹੀਂ ਹੋਣੇ
ਜੀ
ਜੀ,
ਪਰ ਉਹਨੇ ਸਾਡੀ ਬੇਨਤੀ ਮੰਨੀ ਜੀ, ਕਹਿੰਦੇ ਕੋਈ ਨੀ ਅਸੀਂ ਘਾਹ ਤੇ ਉਹ ਕਰਾਵਾਂਗੇ ਚਾਲ ਸਾਹਿਬ,
ਠੀਕ ਹੈ ਜੀ,
ਸਾਨੂੰ ਕੋਈ ਵੱਖਰੀ ਗਰਾਊਂਡ ਨਹੀਂ ਚਾਹੀਦੀ
ਜੀ।
ਤੇ ਉਹਨਾਂ ਵਿਚ ਜੀ ਮੈਨੂੰ ਹੁਣ ਨਾਮ ਨੀ ਦਿਸਰ ਗਿਆ ਜੀ, ਇੱਕ ਆਪਣਾ ਲੜਕਾ ਜੀ ਓਲੰਪਿਕ ਲਈ ਜਾ ਰਿਹਾ ਜੀ, ਉਹ ਆ ਰਿਹਾ ਜੀ ਇਸ ਟੂਰਨਾਮੈਂਟ ਚ ਪਾਰਟੀਸਪੇਟ ਕਰਨ ਨੂੰ ਰੈਸਲਿੰਗ ਵਿਚ।
ਕਿਆ ਬਾਤ ਹੈ,
ਕਿਆ ਬਾਤ ਹੈ।
ਤੇ ਇਹ ਇੱਕ ਬੜੀ ਦੇਣ ਆ ਜੀ ਆਪਣੇ ਬਾਸੀ ਸਾਹਿਬ ਦੀ ਵੀ ਕਹਿ ਸਕਦੇ ਜੀ, ਇੱਕ ਬਈ ਉਹ ਕਦੀ ਉਪਰਾਲਾ ਉਹਨੇ ਛੱਡਿਆ ਨੀ
ਜੀ ਜੀ ਜੀ।
ਤੇ ਉਹਨਾਂ ਨੇ ਇੱਕ ਬੜੀ ਵੱਡੀ ਜੀ, ਮੈਂ ਕਿਹਾ ਜੀ ਬਾਸੀ ਸਾਹਿਬ ਕੋਈ ਇਹਨਾਂ ਦੀ ਡਿਮਾਂਡ? ਕਹਿੰਦੇ ਜੀ ਸਾਡੀ ਕੋਈ ਡਿਮਾਂਡ ਨੀ ਜੀ, ਸਾਨੂੰ ਇਹ ਪ੍ਰਦਰਸ਼ਨ ਕਰਨਗੇ ਪਹਿਲਵਾਨ ਉੱਥੇ
ਜੀ। ਪ੍ਰੈਜ਼ੀਡੈਂਟ ਵੀ ਰਹੇ ਨੇ ਤੇ ਕਾਫੀ ਐਕਟਿਵ ਮੈਂਬਰ ਨੇ, ਤੇ ਭਲਵਾਨੀ ਦੇ ਵਿਚ ਉਹਨਾਂ ਦਾ ਨਾਮ ਹੈ, ਤੇ ਇੰਡੀਆ ਚ ਉਹ ਕਾਮਨਵੈਲਥ ਗੇਮਾਂ ਚ ਆਸਟ੍ਰੇਲੀਆ ਦੇ ਕੋਚ ਦੇ ਤੌਰ ਤੇ ਵੀ ਜਾ ਚੁੱਕੇ ਨੇ। ਸੋ ਗੱਲ ਅੱਗੇ ਆਪਾਂ ਤੋਰਦੇ ਆ, ਤੇ ਹੁਣ ਆਪਾਂ ਗੱਲ ਕਰਦੇ ਆ ਕਬੱਡੀ ਦੀ, ਕਿ ਕਬੱਡੀ ਦੇ ਕਿਉਂਕਿ ਸਾਰੇ ਰਿਸੋਰਸਿਸ ਕਬੱਡੀ ਨੂੰ ਡੈਡੀਕੇਟ ਹੁੰਦੇ ਆ, ਉੱਥੇ ਸਾਰੇ ਲੋਕ ਬੈਠ ਕੇ ਦੇਖਦੇ ਨੇ, ਕਬੱਡੀ ਦਾ ਆਨੰਦ ਮਾਣਦੇ ਨੇ, ਤੇ ਕਿੰਨੀਆਂ ਟੀਮਾਂ ਐਂਟਰ ਹੋ ਚੁੱਕੀਆਂ ਜੀ?
ਸਾਡੇ ਕੋਲ ਵੀਰ ਜੀ 9 ਟੀਮਾਂ ਐਂਟਰ ਹੋ ਚੁੱਕੀਆਂ ਇਸ ਟਾਈਮ ਤੱਕ।
ਅੱਛਾ ਜੀ,
ਤੇ ਅਸੀਂ ਹੋਪਫੁਲੀ ਆ ਟਾਈਆਂ ਦੀ ਤਿਆਰੀ ਕਰ ਰਹੇ ਆ, ਡਿਸਕਸ ਕਰਕੇ ਕਲੱਬਾਂ ਨਾਲ, ਜੇ ਤਾਂ ਮੰਨ ਗਏ ਅਸੀਂ ਜੀ ਇੱਕ ਦਿਨ ਪਹਿਲਾਂ ਪਾਵਾਂਗੇ, ਜੇ ਪਹਿਲਾਂ ਮੰਨ ਗਿਆ ਤਾਂ ਅਸੀਂ ਇੱਕ ਦੋ ਦਿਨ ਚ ਟਾਈਆਂ ਪਾ ਕੇ ਇਹਨਾਂ ਨੂੰ ਭੇਜ ਦੇਣੀਆਂ।
ਦੇਖੋ ਜੀ, ਜੇ ਪਹਿਲਾਂ ਹੀ ਪਾ ਲਓ ਤਾਂ ਜਿਆਦਾ ਵਧੀਆ, ਕਿਉਂਕਿ ਮੈਨੂੰ ਪਿਛਲੀ ਵਾਰ ਦਾ ਯਾਦ ਹੈ ਕਿ 4-5 ਘੰਟੇ ਟਾਈਆਂ ਪਾਉਣ ਨੂੰ ਲਾਤੇ ਸੀਗੇ ਉੱਥੇ ਗਰਾਊਂਡ ਦੇ ਵਿੱਚ, ਤੇ ਇਹ ਅਨਐਕਸੈਪਟੇਬਲ ਹੁੰਦਾ ਆ ਇਹ ਚੀਜ਼ਾਂ ਜਿਹੜੀਆਂ ਨਾ, ਮਤਲਬ ਜੇ ਟਾਈਆਂ ਪਹਿਲਾਂ ਵੀ ਪਾ ਲਓ ਤਾਂ ਕੋਈ ਹਰਜ ਨਹੀਂ। ਤਾਂ ਹੁਣ ਸਿੱਖ ਖੇਡਾਂ ਦੇ ਵਿੱਚ ਤਕਰੀਬਨ 2 ਹਫ਼ਤੇ ਪਹਿਲਾਂ ਪਾ ਲਈਆਂ ਸੀ ਟਾਈਆਂ, ਸਾਰਿਆਂ ਨੂੰ ਪਤਾ ਹੀ ਸੀਗਾ ਹਨਾ। ਸੋ
ਅਸੀਂ ਵੀਰ ਜੀ ਸਾਡੀ ਪ੍ਰਬੰਧਕ ਕਮੇਟੀ ਦੀ ਕੋਸ਼ਿਸ਼ ਇਹ ਹੋਈ ਆ ਵੀ ਜਿਹੜਾ ਉੱਥੇ ਸਾਡੇ ਕੰਟਰੈਕਟ ਹੁੰਦਾ ਜਾਂ ਸਾਡਾ ਟਾਈਮ ਵੇਸਟ ਹੁੰਦਾ ਆ
ਜੀ,
ਉਦੋਂ ਉਹਨੂੰ ਸੇਵ ਕੀਤਾ ਜਾਵੇ। ਤੇ ਮੇਰੀ ਜਿਹੜੀ ਡਿਊਟੀ ਲਾਈ ਆ ਜੀ, ਮੈਂ 1-2 ਟੀਮਾਂ ਦੀ ਵੇਟ ਕਰ ਰਿਹਾ, ਫਾਈਨਲ ਹੋ ਕੇ ਤਾਂ ਅਸੀਂ ਟਾਈਆਂ ਪਾ ਦੇਣੀਆਂ ਵੀਰ ਜੀ, 2 ਪੂਲ ਬਣਾਵਾਂਗੇ
ਜੀ ਜੀ,
ਤੇ ਟਾਈਆਂ ਹੋਪਫੁਲੀ ਸੋਕਰ ਦੀਆਂ ਅੱਜ ਸ਼ਾਮ ਨੂੰ ਪਾ ਦੇਣੀਆਂ ਜੀ, ਉਹ ਕਨਫਰਮ ਹੋ ਗਿਆ ਸਾਰਾ ਕੁਛ
ਜੀ ਜੀ। ਚਲੋ, ਸੋਕਰ ਵਾਲੇ ਤਾਂ ਬੇਚਾਰੇ ਬਹੁਤ ਚੰਗੇ ਆ, ਉਹਨਾਂ ਨੂੰ ਉਹਨਾਂ ਦਾ ਤਾਂ ਕੋਈ ਉਹ ਤਾਂ ਕੰਨ ਚ ਪਾਏ ਨੀ ਰੜਕਦੇ, ਉਹ ਤਾਂ ਬੇਚਾਰੇ ਆਪੇ ਆਰਗੇਨਾਈਜ਼ ਕਰਦੇ ਰਹਿੰਦੇ ਆ ਸਾਰਾ ਕੁਛ। ਤੇ
ਸੋਕਰ, ਵਾਲੀਬਾਲ, ਕੋਈ ਵੀ ਇਵੈਂਟ ਆ, ਕਬੱਡੀ ਤੋਂ ਬਿਨਾਂ ਸਾਡਾ ਕਦੀ ਵੀ ਕਿਸੇ ਨਾਲ ਕੋਈ ਇਹੋ ਜਿਹਾ ਨਹੀਂ ਹੋਇਆ ਬਈ ਟਕਰਾਏ ਹੋਣ। ਕਬੱਡੀ ਦੇ ਵਿਚ ਆ ਕੇ ਸਾਡੇ ਟਕਰਾਅ ਜ਼ਰੂਰ ਆ ਜਾਂਦੇ ਆ, ਇਹਨੂੰ ਸਾਨੂੰ ਸੋਚਣਾ ਪਊਗਾ।
ਦੇਖੋ,
ਰੇਡੀਓ ਰਾਹੀਂ ਵੀ ਅਪੀਲ ਕਰੂੰਗਾ ਕਿ ਇਹ ਸਾਡੀਆਂ ਫੈਡਰੇਸ਼ਨਾਂ ਜਾਂ ਕਲੱਬਾਂ ਸਾਡੀਆਂ ਆ, ਇਹ ਸਾਡਾ ਪੂਰਾ ਸਹਿਯੋਗ ਦੇਣ,
ਹਾਂਜੀ,
ਤਾਂ ਜੋ ਅਸੀਂ ਟਾਈਮ ਬਚਤ ਕਰ ਸਕੀਏ ਔਰ ਟਾਈਮ ਸਿਰ ਆਪਾਂ ਟੂਰਨਾਮੈਂਟ ਸਮਾਪਤ ਕਰ ਸਕੀਏ।
ਦੇਖੋ ਆਪਣੇ ਚਾਲ ਸਾਹਿਬ, ਗੱਲ ਇਹ ਹੁੰਦੀ ਹੈ ਕਿ ਜਦੋਂ ਹੁਣ ਤੁਸੀਂ ਬੇਨਤੀਆਂ ਕਰਦੇ ਆ, ਪਿਛਲੀ ਵਾਰੀ ਮੈਨੂੰ ਯਾਦ ਹੈ ਕਿ ਕਾਫੀ ਰੇੜਕਾ ਪਿਆ, ਤੇ ਸੰਗਤਾਂ ਨੇ ਵੀ ਉੱਠ ਉੱਠ ਕੇ, ਦਰਸ਼ਕਾਂ ਨੇ ਵੀ ਮਾਈਕ ਫੜ ਫੜ ਕੇ ਕਾਫੀ ਮਤਲਬ ਝਾੜ ਝੰਬ ਵੀ ਕੀਤੀ, ਬੇਨਤੀਆਂ ਵੀ ਕੀਤੀਆਂ, ਤੇ ਜੇ ਫੇਰ ਵੀ ਨਹੀਂ ਸਮਝਣਾ ਤੇ ਫਿਰ ਮੈਨੂੰ ਲੱਗਦਾ ਕਿ ਜਦੋਂ ਮਤਲਬ ਇੰਨੀਆਂ ਬੇਨਤੀਆਂ, ਇੰਨੇ ਸਾਲ ਹੋ ਗਏ ਬੇਨਤੀਆਂ ਕਰਦਿਆਂ ਨੂੰ, ਤੁਸੀਂ ਵੀ ਬੇਨਤੀਆਂ ਕਰੀ ਜਾਂਦੇ ਆ, ਅਸੀਂ ਵੀ ਕਰੀ ਜਾਂਦੇ ਆ, ਮੀਡੀਆ ਵੀ ਕਰੀ ਜਾ ਰਿਹਾ, ਦਰਸ਼ਕ ਵੀ ਕਰੀ ਜਾ ਰਹੇ ਆ, ਫਿਰ ਮੈਨੂੰ ਲੱਗਦਾ ਕਿ ਜਦੋਂ ਇਹ ਬੇਨਤੀਆਂ ਕੰਨ ਦੇ ਮਤਲਬ ਇੱਕ ਕੰਨ ਚੋਂ ਨਿਕਲ ਕੇ ਦੂਜੇ ਕੰਨ ਚੋਂ ਬੜੀ ਜਾਣ, ਜਾਂ ਇੱਕ ਚੋਂ ਬੜੀ ਜਾਣ ਦੂਜੇ ਚੋਂ ਨਿਕਲੀ ਜਾਣ, ਤੇ ਮੈਨੂੰ ਲੱਗਦਾ ਫਿਰ ਯੂ ਹੈਵ ਟੂ ਡੂ ਸਮਥਿੰਗ ਅਬਾਊਟ ਇਟ, ਹੈ ਨਾ, ਤੁਸੀਂ ਆਪ।
ਮੈਂ ਮਾਫ਼ੀ ਚਾਹੂੰਗਾ ਜੀ ਚਹਿਲ ਸਾਹਿਬ ਨਾਲ, ਸਿੱਧੂ ਸਾਹਿਬ ਮੈਨੂੰ ਵੀ ਉਹ ਮੇਰੇ ਅੰਦਰਲਾ ਉਹ ਫੇਰ ਪੱਤਰਕਾਰ ਜਾਗ ਪਿਆ ਜਾਂ ਲਿਖਾਰੀ ਜਾਗ ਪਿਆ, ਮੈਨੂੰ ਤਲਖੀ ਆਈ ਇਸ ਗੱਲ ਦੇ ਉੱਤੇ ਵੀ ਮੈਨੂੰ ਇੱਕ ਗੱਲ ਦੇ ਦੋ ਚਾਰ ਸਵਾਲ ਮਨ ਚ ਮੇਰੇ ਆ, ਤੇ ਉਹ ਮੇਰੇ ਸਵਾਲ ਆ ਜਿਹੜੇ ਮੇਰੇ ਆਪਣੇ ਨੀ ਹੈ ਪਰਸਨਲ, ਕੋਈ ਮਿੰਟੂ ਬਰਾੜ ਦੇ ਨੀ, ਉਹ ਸਵਾਲ ਆਮ ਲੋਕਾਂ ਦੇ ਆ। ਉਹਨਾਂ ਚ ਜਿਹੜੇ ਮੈਂ ਦੋ ਚਾਰ ਸਵਾਲ, ਹੁਣ ਸਵਾਬੀ ਤੁਸੀਂ ਸਿੱਖ ਖੇਡਾਂ ਨੂੰ ਰਿਪ੍ਰੈਜੈਂਟ ਕਰ ਰਹੇ ਹੋ, ਪ੍ਰੈਜੀਡੈਂਟ ਹੋ, ਇੱਧਰ ਜਸਵੀਰ ਸਿੰਘ ਚਾਹਲ ਹੋਰੇ ਗ੍ਰਿਫਤ ਖੇਡਾਂ, ਜਿਹੜਾ ਦੋ ਵੱਡੇ ਇਵੈਂਟ ਆ ਉਹਨਾਂ ਦੇ ਦੋ ਅਧਿਕਾਰੀ ਹੁਣ ਮੇਰੇ ਕੋਲੇ ਆ, ਤਾਂ ਮੇਰਾ ਇੱਕ ਐਜ ਏ ਮੀਡੀਆ ਦੇ ਤੌਰ ਦੇ ਉੱਤੇ ਜਿਹੜੇ ਲੋਕਾਂ ਦੇ ਸਵਾਲ ਤੁਹਾਨੂੰ ਕਰਨੇ ਬਣਦੇ ਆ, ਪਹਿਲੀ ਗੱਲ ਤਾਂ ਮੈਨੂੰ ਇੱਕ ਇਹ ਦੱਸਿਓ ਵੀ ਜਿਹੜੇ ਇਹ ਟੂਰਨਾਮੈਂਟ ਚੱਲਦੇ ਆ ਕੀ ਇਹ ਕਬੱਡੀ ਕਰਕੇ ਹੀ ਲੋਕ ਆਉਂਦੇ ਆ ਉੱਥੇ, ਕਬੱਡੀ ਕਾਰਨ ਹੀ ਇਹ ਟੂਰਨਾਮੈਂਟ ਮਸ਼ਹੂਰ ਹੋਏ ਆ ਦੋਨੇ ਖੇਡਾਂ? ਪਹਿਲੀ ਗੱਲ ਤਾਂ ਇਹ ਇੱਕ ਵੱਡਾ ਸਵਾਲ ਹਰ ਇੱਕ ਦੇ ਮਨ ਚ ਆ। ਦੂਜੀ ਗੱਲ, ਜਿਹੜਾ ਅਸੀਂ ਵਹਿਮ ਭਰਮ ਪਾਲ ਲੈਂਦੇ ਆ ਵੀ ਜੇ ਅਸੀਂ ਨਾ ਗਏ ਤਾਂ ਉੱਥੇ ਤਾਂ ਕੁਛ ਨੀ ਹੋਣਾ, ਉੱਥੇ ਤਾਂ ਕੁਛ ਹੁੰਦਾ ਹੀ ਨੀ, ਜਾਂ ਇਹ ਜਿਹੀਆਂ ਅਫਵਾਹਾਂ ਵੀ ਮੈਂ ਪਿਛਲੇ ਸਾਲ ਸੁਣਨ ਨੂੰ ਮਿਲ ਗਿਆ ਸੀ ਵੀ ਜੇ ਉੱਥੇ ਅਸੀਂ ਨਾ ਹੋਏ ਤਾਂ ਫਿਰ ਅਸੀਂ ਉੱਥੇ ਹੋਣਾ ਵੀ ਕੁਛ ਨੀ, ਅਸੀਂ ਜਾਣ ਵੀ ਦੇਣਾ, ਤੇ ਪਰਸਨਲ ਲੋਕ ਵੀ ਇਹੋ ਜਿਹੇ ਮੈਨੂੰ ਮਿਲੇ ਜਿਹਨਾਂ ਨਾਲ ਸੰਪਰਕ ਕੀਤਾ ਗਿਆ ਵੀ ਭਾਈ ਉੱਥੇ ਜਾਣਾ ਨੀ। ਸੋ ਇਹ ਦੋ ਤਿੰਨ ਗੱਲਾਂ ਇੱਕ ਤਾਂ ਜ਼ਰੂਰ ਕਲੀਅਰ ਕਰਿਓ, ਮੈਨੂੰ ਇਹ ਜ਼ਰੂਰ ਦੱਸਿਓ ਵੀ ਕਬੱਡੀ ਕਬੱਡੀ ਹੀ ਕਰਕੇ ਜਿਹੜਾ ਗ੍ਰਿਫਤ ਲੋਕ ਆਉਂਦੇ ਆ ਦੇਖਣ।
ਇਹ ਚਾਲ ਸਾਹਿਬ ਜਿਆਦਾ ਵਧੀਆ ਤਰੀਕੇ ਨਾਲ ਦੱਸ ਸਕਦੇ, ਮੈਂ ਸਿੱਖ ਖੇਡਾਂ ਬਾਰੇ ਮੈਂ ਦੱਸ ਦੂੰਗਾ। ਚਾਲ ਸਾਹਿਬ ਤੁਸੀਂ ਪਹਿਲਾਂ ਦੱਸੋ ਵੀ ਜਿਹੜੇ ਹੁਣ ਇੰਨਾ ਇਕੱਠ ਹੁੰਦਾ ਆ, ਦੂਰੋਂ ਦੂਰੋਂ ਪਰਿਵਾਰ ਚੱਲ ਕੇ ਆਉਂਦੇ ਨੇ, ਮੈਂ ਉਹ ਕੀ ਕਿਸ ਕਾਰਨ ਆਉਂਦੇ ਨੇ ਗ੍ਰਿਫਤ?
ਵੀਰ ਜੀ ਮੈਂ ਇਸ ਗੱਲ ਨਾਲ ਬਰਾੜ ਸਾਹਿਬ ਜੀ ਬਿਲਕੁਲ ਸਹਿਮਤ ਹੋਊਂਗਾ ਕਿ ਸਿਰਫ ਦਰਸ਼ਕ ਕਬੱਡੀ ਕਰਕੇ ਹੀ ਨਹੀਂ ਆ ਰਹੇ ਇੱਥੇ।
ਜੀ
ਜਿਵੇਂ ਮੈਂ ਸ਼ੁਰੂ ਚ ਬੇਨਤੀ ਕੀਤੀ ਸੀ, ਇਹ ਸ਼ੁਰੂ ਕੀਤਾ ਗਿਆ ਸੀ ਟੂਰਨਾਮੈਂਟ ਦੀ ਸ਼ਹੀਦਾਂ ਦੀ ਯਾਦ ਚ।
ਜੀ
ਇਹ ਸ਼ਹੀਦਾਂ ਦੀ ਯਾਦ ਚ ਟੂਰਨਾਮੈਂਟ ਤਾਂ ਹੈਗਾ ਜੀ, ਇਹ ਇੱਕ ਮੇਲੇ ਦਾ ਰੂਪ ਧਾਰਨ ਕਰ ਚੁੱਕਾ ਜੀ।
ਜੀ ਜੀ
ਇਹਨੂੰ ਅਸੀਂ ਸਿਰਫ ਸ਼ਹੀਦਾਂ ਦੀ ਯਾਦ ਚ ਜੇ ਲੈ ਲਈਏ ਤਾਂ ਮੇਰਾ ਖਿਆਲ ਆ ਬਈ ਇਹ ਬਿਲਕੁਲ ਠੀਕ ਨਹੀਂ ਹੋਊਗਾ, ਜਾਂ ਕਬੱਡੀ ਦੇ ਕਰਕੇ ਸਾਰੇ ਦਰਸ਼ਕ ਆ ਰਹੇ ਬਿਲਕੁਲ ਠੀਕ ਨਹੀਂ ਹੋਊਗਾ।
ਜੀ ਜੀ
ਲੋਕਾਂ ਕੋਲ ਜੀ ਇੱਕ ਇਹੋ ਜਿਹਾ ਇਹੋ ਇੱਕ ਗਰਾਊਂਡ ਮਿਲ ਗਿਆ ਜਿੱਥੇ ਹਰ ਇੱਕ ਆਉਣਾ ਚਾਹੁੰਦਾ ਆ, ਆ ਕੇ ਇੱਕ ਦੂਜੇ ਨਾਲ ਫੈਮਿਲੀਆਂ ਮਿਲਦੀਆਂ ਜੀ, ਭਰਾਤਰੀ ਭਾਵ ਸਾਡਾ ਇੱਥੇ ਗਰਾਊਂਡ ਚ ਆ ਕੇ ਬਣਦਾ ਆ ਜੀ। ਇਹ ਕਬੱਡੀ ਵੀਰਾਂ ਨੂੰ ਮੇਰਾ ਖਿਆਲ ਇੱਕ ਗਲਤ ਸੰਦੇਸ਼ ਆ ਭਾਈ ਸਾਡੇ ਕਰਕੇ ਸਾਰੇ ਦਰਸ਼ਕ ਆ ਰਹੇ ਆ। ਦੂਜੀ ਗੱਲ ਬਰਾੜ ਸਾਹਿਬ ਮੈਂ ਤੁਹਾਨੂੰ ਇਹ ਕਹੂੰਗਾ ਭਾਈ ਦਰਸ਼ਕ ਜਿਹੜੇ ਆ ਰਹੇ ਨਾ ਇਹਨਾਂ ਨੂੰ ਪਿਛਲੇ ਸਾਲ ਵੀ ਰੋਕਿਆ ਗਿਆ, ਇਸ ਵਾਰ ਵੀ ਅਫਵਾਹਾਂ ਫੈਲਾਈਆਂ ਜਾ
ਰਹੀਆਂ
ਵੀ ਤੁਸੀਂ ਜੀ ਉੱਥੇ ਜਾਓ ਨਾ। ਕੁਛ ਵੀਰਾਂ ਨੇ ਮੈਨੂੰ ਇਹ ਕਿਹਾ ਭਾਈ ਸਾਡਾ ਨਾਂ ਤਾਂ ਨਾ ਲਿਓ, ਸਾਨੂੰ ਕਿਹਾ ਤੁਸੀਂ ਐਂਟਰੀਆਂ ਨਾ ਦੇ।
ਅੱਛਾ ਜੀ
ਇਹ ਬੜੀ ਇੱਕ ਘਟੀਆ ਸਾਜਿਸ਼ ਕਹਿ ਲਓ ਜੀ ਜਾਂ ਰਾਜਨੀਤੀ ਕਹਿ ਲਓ ਇਹਨਾਂ ਫੈਡਰੇਸ਼ਨਾਂ ਦੀ, ਇਹਨਾਂ ਤੋਂ ਅਸੀਂ ਕਦੋਂ ਨਜਾਕਤ ਪਾਵਾਂਗੇ ਔਰ ਕਦੋਂ ਅਸੀਂ ਸਹੀ ਸੋਚ ਨੂੰ ਲੈ ਕੇ ਅੱਗੇ ਵਧਾਂਗੇ।
ਹਾਂਜੀ
ਤੇ ਪਰ ਸਾਡੀ ਜੀ ਕੱਲ ਵੀ ਅਸੀਂ ਜਿਵੇਂ ਤੁਸੀਂ ਦੱਸਿਆ ਕਿ ਕੱਲ ਸਾਡੀ ਸੇਵਾ ਚੱਲਦੀ ਸੀ ਗੁਰਦੁਆਰਾ ਸਾਹਿਬ ਚ ਮਠਿਆਈਆਂ ਦੀ ਤੇ ਸਾਡਾ ਦੀਵਾਨ ਵੀ ਸਜਾ ਜੀ।
ਜੀ
ਜੀ
ਸਾਨੂੰ ਵੀਰ ਇਹ ਪੁੱਛਦੇ ਜੀ ਸਾਡੀ ਕਮਿਊਨਿਟੀ ਦੇ ਵਿੱਚ ਤੁਸੀਂ ਇਹਨਾਂ ਨੂੰ ਕਿੰਨਾ ਚਿਰ ਮਿੰਨਤਾ ਕਰੀ ਜਾਓਗੇ, ਕਿੰਨਾ ਚਿਰ ਬੇਨਤੀਆਂ ਕਰੀ
ਜਾਓਗੇ,
ਤੁਸੀਂ ਕੋਈ ਸਟੈਪ ਲਾਓ ਫਰਦਰ ਸਟੈਪ। ਇਸ ਵਾਰੀ ਅਸੀਂ ਸੋਚਾਂਗੇ ਵੀਰ ਜੀ ਭਾਈ ਮੈਂ ਕੱਲਾ ਤਾਂ ਕੁਛ ਨੀ ਕਹਿ ਸਕਦਾ, ਅਸੀਂ ਡਿਸਕਸ ਕਰਾਂਗੇ ਆਪਣੀ ਕਮਿਊਨਿਟੀ ਚ ਕਮੇਟੀ ਚ ਜੋ ਸੰਗਤ ਦਾ ਫੈਸਲਾ ਆਊਗਾ ਅਸੀਂ ਹੋ ਸਕਦਾ ਇਹਨਾਂ ਤੇ ਗਾਂ ਐਕਸ਼ਨ ਲਈਏ।
ਜੀ ਜੀ ਜੀ
ਦੇਖੋ
ਜਿੱਦਾਂ ਕਿ ਅਸੀਂ ਬੇਨਤੀਆਂ ਅੱਜ ਤੱਕ ਵੀ ਜੀ ਅਸੀਂ ਮੇਰੀ ਨਾਲੀ ਸਾਹਿਬ ਨਾਲ ਫੈਡਰੇਸ਼ਨ ਦੇ ਪ੍ਰਧਾਨ ਨਾਲ ਦੂਜੇ ਬਲਜਿੰਦਰ ਪਾਸੀ ਨਾਲ ਗੱਲਬਾਤ ਹੋਈ ਸੀਗੀ।
ਜੀ
ਜੀ ਜੀ
ਮੈਂ ਤਾਂ ਮੈਂ ਕਿਹਾ ਵੀਰ ਜੀ ਤੇ ਸਾਡੀ ਇੱਕ ਬੇਨਤੀ ਆ ਤੁਹਾਨੂੰ ਇਨਵੀਟੇਸ਼ਨ ਤੁਹਾਨੂੰ ਪਹਿਲਾਂ 3 ਮਹੀਨੇ ਪਹਿਲਾਂ ਪਹੁੰਚ ਚੁੱਕੇ ਆ, ਪਿਛਲੇ ਸਾਲ ਸਾਡੇ ਤੇ ਆਬਜੈਕਸ਼ਨ ਸੀ ਤੁਸੀਂ 15 ਦਿਨ ਪਹਿਲਾਂ ਸਾਨੂੰ ਇਨਵੀਟੇਸ਼ਨ ਦਿੱਤਾ।
ਜੀ ਜੀ
ਤੇ ਜੇ ਤੁਹਾਡੇ ਕੋਲ ਆਬਜੈਕਸ਼ਨ ਹੈਗੇ ਜਿੱਦਣ ਦਾ ਤੁਹਾਨੂੰ ਲੈਟਰ ਮਿਲਿਆ ਸਾਨੂੰ ਉਦੋਂ ਤੁਸੀਂ ਦੱਸ ਸਕਦੇ।
ਜੀ
ਦੂਜੀ ਗੱਲ ਵੀਰ ਜੀ ਮੈਂ ਇੱਕ ਹੋਰ ਸਪਸ਼ਟ ਕਰ ਦਵਾਂ ਵੀ ਜਿਹੜਾ ਸਾਡਾ ਗ੍ਰਿਫਤਾਂ ਦਾ ਟੂਰਨਾਮੈਂਟ ਆ ਸ਼ਹੀਦੀ ਟੂਰਨਾਮੈਂਟ ਇਹ ਕਿਸੇ ਫੈਡਰੇਸ਼ਨ ਦੇ ਅੰਡਰ ਨਹੀਂ ਜੀ, ਸਾਡਾ ਇੰਡੀਪੈਂਡੈਂਟ ਟੂਰਨਾਮੈਂਟ ਆ
ਜੀ।
ਇਹਦੇ ਰੂਲ ਅਸੀਂ ਇਸ ਵਾਰ ਅਸੀਂ ਆਪ ਬਣਾਏ ਆ
ਜੀ,
ਤੇ ਮੇਰਾ ਖਿਆਲ ਵੀ ਜਦੋਂ ਅਸੀਂ ਇੰਡੀਪੈਂਡੈਂਟ ਟੂਰਨਾਮੈਂਟ ਕਰਾਉਂਦੇ ਸਾਨੂੰ ਕੋਈ ਆਬਜੈਕਸ਼ਨ ਕਰਨਾ ਨਹੀਂ ਚਾਹੀਦਾ।
ਜੀ ਜੀ
ਦੂਜੀ ਗੱਲ ਇਹ ਆ ਵੀ ਇੱਕ ਹੋਰ ਮੈਂ ਇਹਨਾਂ ਫੈਡਰੇਸ਼ਨ ਦੋਨਾਂ ਨੂੰ ਬੇਨਤੀ ਕੀਤੀ ਤੁਸੀਂ ਕਬੱਡੀ ਦੇ ਰੂਲ ਬਣਾ ਕੇ ਸਾਨੂੰ ਭੇਜ ਦਿਓ
ਜੀ,
ਤੁਹਾਡੀਆਂ ਦੋਨੇ ਫੈਡਰੇਸ਼ਨਾਂ ਨੂੰ ਫੋਲੋ ਕਰਨ ਅਸੀਂ ਵੀ ਉਹਨੂੰ ਫੋਲੋ ਕਰੋਗੇ
ਜੀ।
ਤੇ ਉਹ ਫਿਰ ਮੇਰਾ ਖਿਆਲ ਆ ਜੀ ਕਦੀ ਉਹ ਟੇਬਲ ਤੇ ਬੈਠੇ ਨਹੀਂ, ਤਾਂ ਮੈਂ ਤਾਂ ਅੱਜ ਵੀ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਬੇਨਤੀ ਕਰੂੰਗਾ
ਜੀ
ਤੇ ਵੀਰ ਜੀ ਤੁਸੀਂ ਫੈਡਰੇਸ਼ਨਾਂ ਦੋਨੇ ਇਕੱਠੀਆਂ ਹੋ ਜਾਓ, ਫੈਡਰੇਸ਼ਨ ਭਾਵੇਂ ਤੀਜੀ ਵੀ ਬਣ ਜਾਵੇ ਪਰ ਰੂਲ ਇੱਕ ਕਬੱਡੀ ਦੇ ਬਣਾ ਲਓ, ਆਪਾਂ ਸਾਰਾ ਆਸਟ੍ਰੇਲੀਆ ਉਹਨਾਂ ਨੂੰ ਫੋਲੋ ਕਰੀਏ, ਜਦੋਂ ਵੀ ਸਾਨੂੰ ਦਿੱਕਤ ਆਉਂਦੀ ਕਬੱਡੀ ਤੇ ਆ ਗਈ ਕਿਉਂ ਆਉਂਦੀ, ਅਸੀਂ ਇੰਨੇ ਇਵੈਂਟ ਸੋਕਰ ਕਰਾਉਂਦੇ ਹਾਂ, ਵਾਲੀਬਾਲ ਕਰਾਉਂਦੇ ਹਾਂ, ਟਗ ਆਫ ਵਾਰ ਕਰਾਉਂਦੇ ਹਾਂ, ਸਾਨੂੰ ਕਦੀ ਕਿਸੇ ਟੀਮ ਦੀ ਪ੍ਰੋਬਲਮ ਨਹੀਂ ਆਉਂਦੀ ਜੀ। ਕਿਸੇ ਈਵੈਂਟ ਦੀ ਪ੍ਰੋਬਲਮ ਨੇ ਆਉਂਦੀ, ਕਬੱਡੀ ਦੀ ਸਾਨੂੰ ਪ੍ਰੋਬਲਮ ਕਿਉਂ ਆਉਂਦੀ ਹੈ? ਇਹੋ ਇੱਕ ਵੀਰ ਜੀ ਆਪਣੀ ਇੱਕ ਸਿਰਫ ਕਬੱਡੀ ਨੂੰ ਆਪਾਂ ਲੈ ਕੇ, ਇੱਕ ਪੰਜਾਬ ਦੀ ਗੇਮ ਆ, ਅਸੀਂ ਇਹਨੂੰ ਜੀਵਿਤ ਰੱਖਣ ਲਈ ਸਾਡੇ ਬੱਚਿਆਂ ਚ ਅਸੀਂ ਅੱਗੇ ਲਿਜਾਣਾ ਚਾਹੁੰਦੇ ਹਾਂ
ਜੀ,
ਸਾਡੀ ਇਹ ਟ੍ਰੈਡੀਸ਼ਨਲ ਗੇਮ ਆ
ਜੀ,
ਜਦੋਂ ਫਿਰ ਸਾਡੇ ਬੱਚੇ ਜਾਂ ਕੁਐਸਚਨ ਕਰਦੇ ਆ ਕਿ ਢੱਡੀ ਦਾ ਹਰ ਟਾਈਮ ਲੜਾਈ ਹੁੰਦੀ ਇੱਥੇ ਜੀ, ਸਾਡੇ ਕੋਲ ਕੋਈ ਜਵਾਬ ਨੀ ਹੁੰਦਾ ਜੀ, ਜਿਹੜੀ ਸਾਡੀ ਅਗਲੀ ਜਨਰੇਸ਼ਨ ਆ ਉਹਨੂੰ ਜਵਾਬ ਅਸੀਂ ਕੀ ਦੇ ਸਕਦੇ?
ਇੱਥੇ ਤਹਿਲ ਸਾਹਿਬ ਇੱਕ ਗੱਲ ਹੋਰ ਆ, ਜਿਹੜੀ ਜਦੋਂ ਕੋਈ ਕਮਿਊਨਿਟੀ ਦਾ ਈਵੈਂਟ ਆ ਜਾਂਦਾ ਨਾ, ਜੋ ਕਮਿਊਨਿਟੀ ਦੀ ਗੱਲ ਆ ਜਾਂਦੀ ਆ, ਉਦੋਂ ਪਹਿਲੀ ਗੱਲ ਤਾਂ ਸਾਨੂੰ ਦਿਮਾਗ ਚੋਂ ਇਹ ਕੱਢ ਦੇਣਾ ਚਾਹੀਦਾ ਜੀ, ਇਹ ਕੋਈ ਪਰਸਨਲ ਕਿਸੇ ਦਾ ਵਿਆਹ ਜਾਂ ਫੰਕਸ਼ਨ ਨਹੀਂ ਹੈ ਜੀ, ਤੇ ਰੁਸ ਕੇ ਬੈਠਾ ਜਾਵੇ ਤੇ ਤੁਹਾਨੂੰ ਮਨਾਇਆ ਜਾਵੇ, ਇਹ ਕਮਿਊਨਿਟੀ ਦਾ ਕੰਮ ਆ, ਤੇ ਜਦੋਂ ਸਾਰੀ ਕਮਿਊਨਿਟੀ ਇਕੱਠੀ ਹੋ ਕੇ ਚੱਲਦੀ ਆ, ਉਦੋਂ ਸਾਡਾ ਉਹੀ ਡਿਊਟੀ ਬਣ ਜਾਂਦੀ ਆ ਵੀ ਅਸੀਂ ਕਮਿਊਨਿਟੀ ਦੇ ਕੰਮ ਚ ਸਾਥ ਦਈਏ। ਪਰ ਮੈਂ ਤਾਂ ਉਦੋਂ ਬੜਾ ਹੈਰਾਨ ਹੁੰਦਾ ਜਦੋਂ ਕੁਝ ਇੱਕ ਲੋਕ ਧਮਕੀਆਂ ਦਿੰਦੇ ਆ ਵੀ ਅਸੀਂ ਇਹ ਟੂਰਨਾਮੈਂਟ ਬੰਦ ਕਰਾ ਦਾਂਗੇ, ਇਸ ਟੂਰਨਾਮੈਂਟ ਨੂੰ ਅਸੀਂ ਹੋਣ ਨੀ ਦਿੰਦੇ, ਇਹ ਟੂਰਨਾਮੈਂਟ ਖੜਾ ਦੇਵਾਂਗੇ। ਉਹ ਭਲੇ ਮਾਨਸੋ ਕੰਮ ਕਰਨਾ ਬਹੁਤ ਔਖਾ, ਜੇ ਕੋਈ ਕਰ ਰਿਹਾ ਤੇ ਤੁਸੀਂ ਉਹਦਾ ਸਾਥ ਨਹੀਂ ਦੇ ਪਾਉਂਦੇ ਤਾਂ ਤੁਸੀਂ ਲੱਤਾਂ ਵੀ ਨਾ ਖਿੱਚੋ। ਇੰਨੀ ਕੁ ਬੇਨਤੀ ਮੇਰੇ, ਮੈਂ ਮਾੜਾ ਵੱਜਦਾ ਰਹਿੰਦਾ, ਮੈਨੂੰ ਲੋਕ ਮਾੜਾ ਕਹਿ ਦਿੰਦੇ ਆ, ਮੈਂ ਕਰੜਾ ਪਾ ਦਿੰਦਾ, ਕਰੜਾ ਲਿਖ ਦਿੰਦਾ, ਪਰ ਮੈਨੂੰ ਕੋਈ ਇਸ ਦੇ ਵਿੱਚ ਦੁੱਖ ਤਕਲੀਫ਼ ਨਹੀਂ ਹੈ, ਮੈਂ ਸੱਚ ਬੋਲ ਰਿਹਾ। ਤੇ ਸੱਚ ਇਹੀ ਹੈ ਜੀ ਕਿ ਗਿਣਤੀ ਦੇ ਮੁੱਠੀ ਭਰ ਕੁਝ ਕੁ ਲੋਕ ਉਹਨਾਂ ਨੂੰ ਵਹਿਮ ਪੈ ਚੁੱਕਿਆ ਵੀ ਸਾਡੇ ਸਹਾਰੇ ਹੀ ਆਸਟ੍ਰੇਲੀਆ ਦੇ ਵਿੱਚ ਐਡੇ ਵੱਡੇ ਈਵੈਂਟ ਹੋਣ ਲੱਗਿਆ। ਨਹੀਂ, ਇਹ ਈਵੈਂਟ ਸਿਰਫ 300-400 ਬੰਦਾ ਗ੍ਰਿਫਤ ਤੋਂ ਸ਼ੁਰੂ ਕਰਕੇ ਤੇ ਅੱਜ ਹੋ ਰਿਹਾ। ਇਸ ਟੂਰਨਾਮੈਂਟ ਦੇ ਵਿੱਚ ਭਾਵਨਾਵਾਂ ਨਾਲ ਸਿੱਧੂ ਸਾਹਿਬ ਲੋਕ ਜੁੜੇ ਆ ਰਹੇ ਆ, ਸਿੱਖਿਜ਼ਮ ਨਾਲ ਜਿਹੜੇ ਜੁੜੇ ਆ ਲੋਕ ਉਹ ਆ ਰਹੇ ਆ, ਜਿਹੜੇ ਲੋਕ ਆਊਟਿੰਗ ਚਾਹੁੰਦੇ ਆ ਉਹ ਆ ਰਹੇ ਆ, ਜਿਹੜੇ ਲੋਕ ਚਾਹੁੰਦੇ ਆ ਵੀ ਪੇਂਡੂ ਮੇਜ਼ਬਾਨੀ ਦੀ ਜਿਹੜੀ ਚਰਚਾ ਛਿੜਦੀ ਆ ਹਰ ਵਾਰ ਗ੍ਰਿਫਤ ਦੀ, ਵੀ ਗ੍ਰਿਫਤ ਦੇ ਵਿੱਚ ਮੇਜ਼ਬਾਨੀ ਏਡੀ ਜ਼ਬਰਦਸਤ ਮਿਲਦੀ ਆ ਜਿੱਥੇ ਇੱਕ ਮਹੀਨਾ ਪਹਿਲਾਂ ਕੜਾਹੀ ਚੜ ਜਾਂਦੀ ਆ ਵਿਆਹ ਵਾਂਗੂ, ਤੋ ਉਹ ਨਜ਼ਾਰੇ ਲੈਣ ਆਉਂਦੇ ਆ ਲੋਕ। ਲੋਕ ਇਹ ਨਜ਼ਾਰਾ ਲੈਣ ਨਹੀਂ ਆਉਂਦੇ, ਇਹ ਦੇਖਣ ਨਹੀਂ ਆਉਂਦੇ ਉੱਥੇ ਕਬੱਡੀ ਦਾ ਕਲੇਸ਼ ਆ। ਪਿਛਲੇ ਵਾਰ ਜਿਵੇਂ ਤੁਸੀਂ ਦੱਸਿਆ ਵੀ ਮੈਕ ਤੇ ਬੋਲਿਆ ਗਿਆ, ਦਰਸ਼ਕ ਨੇ ਇੱਕ ਨੇ ਮੈਕ ਫੜ ਕੇ ਬੋਲਿਆ ਵੀ ਯਾਰ ਤੁਸੀਂ ਕੀ ਡਰਾਮਾ ਬਣਾਇਆ, ਆਹ ਸ਼ਬਦ ਇੱਕ ਦਰਸ਼ਕ ਦੇ ਸਨ। ਪਰ ਐਤਕੀ ਮੈਂ ਜ਼ਰੂਰ ਇਹ ਗੱਲ ਦਾ ਜ਼ੋਰ ਨਾਲ ਕਹਿਣਾ, ਚਾਹੇ ਕੁਛ ਵੀ ਹੋਵੇ, ਜੇ ਐਤਕੀ ਇਹੋ ਜਿਹਾ ਡਰਾਮਾ ਉੱਥੇ ਕਬੱਡੀ ਦਾ ਕੋਈ ਵੀ ਬੰਦਾ ਜਾਂ ਕੋਈ ਵੀ ਗੱਲ ਕਰਦੀ ਆ, ਤਾਂ ਮੈਂ ਇਕੱਲੇ ਇਕੱਲੇ ਦਰਸ਼ਕ ਨੂੰ ਕਹਿਣਾ ਵੀ ਕੋਈ ਪ੍ਰਬੰਧਕ ਕੋਈ ਐਕਸ਼ਨ ਲਵੇ ਨਾ ਲਵੇ, ਕੋਈ ਮੀਡੀਆ ਐਕਸ਼ਨ ਲਵੇ ਨਾ ਲਵੇ, ਇਕੱਲਾ ਇਕੱਲਾ ਦਰਸ਼ਕ ਇਹਨਾਂ ਨੂੰ ਸਵਾਲ ਕਰੇ ਆਪਦੇ ਥਾਂ ਤੇ ਸੱਭੇ ਗੌਰ ਤੌਰ ਤੇ ਖੜਾ ਹੋ ਕੇ, ਤੇ ਇਹਨਾਂ ਨੂੰ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਜਿਹੜਾ ਬੰਦਾ ਲੱਤਾਂ ਖਿੱਚਦਾ ਜਾਂ ਕਿਸੇ ਵੀ ਵੱਡੇ ਈਵੈਂਟ ਨੂੰ।
ਦੇਖੋ ਮਿੰਟੋ ਜੀ, ਅਚਾਲ ਸਾਹਿਬ, ਮੈਂ ਇੱਥੇ ਤੁਹਾਡੀ ਗੱਲ ਦੇ ਵਿੱਚ 100% ਸਹਿਮਤ ਹਾਂ ਜਿਹੜੀ ਤੁਸੀਂ ਗੱਲ ਕਹੀ ਆ, ਤੇ ਹੁਣ ਮੈਂ ਇਹਦੇ ਵਿੱਚ ਵੀ ਵਾਧਾ ਕਰਦਾ ਕਿ ਕਈ ਜਿਹੜੇ ਹੁਣ ਦੇਖੋ ਆਪਾਂ ਭਾਈਚਾਰੇ ਚ ਰਹਿੰਦੇ ਹਾਂ, ਸਿੱਖ ਖੇਡਾਂ ਕਰਾਉਂਦੇ ਹਾਂ, ਸ਼ਹੀਦੀ ਟੂਰਨਾਮੈਂਟ, ਇਹ ਦੋ ਟੂਰਨਾਮੈਂਟ ਖਾਸ ਤੌਰ ਤੇ ਸਿੱਖੀ ਭਾਵਨਾ ਨਾਲ ਜੁੜੇ ਹੋਏ ਨੇ। ਮੈਂ ਉਹਨਾਂ ਬੰਦਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਜਿਹੜੇ ਬਾਈਕਾਟ ਕਰਦੇ ਨੇ, ਲੋਕਾਂ ਨੂੰ ਉਤਸ਼ਾਹਿਤ ਕਰਦੇ ਨੇ ਵੀ ਇਹਨਾਂ ਦਾ ਬਾਈਕਾਟ ਕਰੋ, ਇੱਥੇ ਜਾਓ ਨਾ, ਅਫਵਾਹਾਂ ਫੈਲਾਉਂਦੇ ਨੇ ਵੀ ਉਹ ਕੈਂਸਲ ਹੋ ਗਈਆਂ, ਪਿਛਲੇ ਤੋਂ ਪਿਛਲੇ ਸਾਲ ਇਹ ਵੀ ਅਫਵਾਹ ਫੈਲਾਈ ਵੀ ਗੇਮਾਂ ਹੀ ਕੈਂਸਲ ਹੋ ਗਈਆਂ ਗ੍ਰਿਫਤ ਦੀਆਂ, ਰਾਈਟ? ਸਿੱਖ ਖੇਡਾਂ ਨੂੰ ਵੀ ਬਾਈਕਾਟ ਕਰਦੇ ਦੋ ਤਿੰਨਾਂ ਕਲੱਬਾਂ ਨੂੰ 3 ਸਾਲ ਹੋ ਚੁੱਕੇ ਨੇ। ਮੈਂ ਇਹ ਪੁੱਛਣਾ ਚਾਹੁੰਦਾ ਉਹਨਾਂ ਨੂੰ ਜਾਂ ਸਾਰੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਕਲੱਬਾਂ ਨੂੰ ਆਈਸੋਲੇਟ ਕਰਕੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਇੱਥੇ ਹੁਣ RSS ਤੁਹਾਨੂੰ ਕਹਿੰਦੀ ਹੈ ਵੀ ਬਾਈਕਾਟ ਕਰੋ, ਹੁਣ ਆਸਟ੍ਰੇਲੀਆ 'ਚ ਤਾਂ ਨਹੀਂ RSS, ਇੱਥੇ ਹੁਣ ਆਪਾਂ ਕਿਤੇ ਲਾਵਾਂਗੇ ਵੀ ਜਿਹੜੀ ਸਿੱਖ ਸ਼ਾਨੋ ਸ਼ੌਕਤ ਨੂੰ ਅੱਗੇ ਵਧਾਉਂਦੇ ਹੋਏ, ਸਿੱਖ ਭਾਵਨਾਵਾਂ ਨੂੰ, ਭਰਾਤਾਵਾਦ ਨੂੰ ਅੱਗੇ ਵਧਾਉਂਦੇ ਹੋਏ ਜਿਹੜੇ ਕਾਰਜ ਚੱਲਦੇ ਨੇ ਉਹਨਾਂ ਦੇ ਵਿੱਚ ਵਿਘਨ ਪਾਉਣ ਦੇ ਲਈ ਕਿੱਥੋਂ ਪੈਸੇ ਉਹਨਾਂ ਨੂੰ ਮਿਲਦੇ ਨੇ ਜਾਂ ਕਿੱਥੋਂ ਉਹਨਾਂ ਨੂੰ, ਮਤਲਬ ਉਹਨਾਂ ਦੀ ਸੂਈ ਨਾਗਪੁਰ ਤੋਂ ਪਰੋਲੀ ਜਾਂਦੀ ਆ? ਜੀ ਨਹੀਂ, ਨਾਗਪੁਰ ਤੋਂ ਨਹੀਂ, ਉਹ ਆਪੇ ਹੀ ਸੋਚ ਉਹਨਾਂ ਦੀ ਇੱਦਾਂ ਦੀ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਇੱਥੇ ਆਸਟ੍ਰੇਲੀਆ ਦੇ ਲੋਕ ਪਾਗਲ ਨਹੀਂ ਹੈਗੇ, ਦੇ ਆਰ ਵਾਚਿੰਗ ਐਵਰੀਥਿੰਗ, ਤੇ ਇੱਕ ਟਾਈਮ ਇਹ ਆਊਗਾ ਕਿ ਜਿਹੜੇ ਇੱਦਾਂ ਦੀਆਂ ਗਤੀਵਿਧੀਆਂ ਚ ਇਨਵੋਲਵ ਹੈ ਉਹਨਾਂ ਨਾਲ ਸਖ਼ਤੀ ਨਾਲ ਪੇਸ਼ ਆਊਗਾ। ਜਿਸ ਤਰ੍ਹਾਂ ਹੁਣ ਚਾਲ ਸਾਹਿਬ ਨੇ ਦੱਸਿਆ ਕਿ ਗ੍ਰਿਫਤ ਦੇ ਲੋਕ ਵੀ ਅੱਕੇ ਪਏ ਨੇ ਇਹਨਾਂ ਤੋਂ, ਤੇ ਉਹ ਵੀ ਹੁਣ ਐਕਸ਼ਨ ਲੈਣਗੇ, ਤੇ ਇੱਧਰ ਚਾਲ ਸਾਹਿਬ ਸਿੱਖ ਖੇਡਾਂ ਦੇ ਵਿੱਚ ਵੀ ਇਹੀ ਹਾਲ ਹੈ। ਸਿੱਖ ਖੇਡਾਂ ਦੀ ਜਿਹੜੀ ਹੁਣ ਮੈਂ ਲੀਡ ਕਰ ਰਿਹਾ ਕਮੇਟੀ ਨੂੰ, ਪਰ ਥਰੂ ਆਊਟ ਦਾ ਆਰਗੇਨਾਈਜੇਸ਼ਨ ਇੱਕ ਬਹੁਤ ਵੱਡਾ ਰੋਸ ਹੈ ਦੋ ਚੌ ਬੰਦਿਆਂ ਦੇ ਉੱਤੇ, ਦੋ ਚੌ ਕਲੱਬਾਂ ਦੇ ਉੱਤੇ। ਹੁਣ ਉਹਨਾਂ ਸਖ਼ਤੀ ਨਾਲ ਉਹਨੂੰ ਪੇਸ਼ ਆ ਰਹੇ ਆ, ਸਾਰੀ ਕਮੇਟੀ ਆ ਰਹੀ ਹੈ, ਐਂਡ ਦ ਰਿਜ਼ਲਟਸ ਵਿਲ ਬੀ ਦੇਅਰ। ਇੱਕ ਦੋ ਸਾਲਾਂ ਦੇ ਵਿੱਚ ਤੁਸੀਂ ਦੇਖਿਓ ਇਹ ਜਿਹੜੀ ਬਾਈਕਾਟ ਵਾਲੀ ਮਤਲਬ ਥਰੈਟ ਹੈ ਜਾਂ ਬੰਦ ਕਰਾਉਣ ਵਾਲੀ ਥਰੈਟ ਹੈ, ਇਹ ਮੁੱਦੇ ਮੂੰਹ ਪਏਗੀ ਤੇ ਉਹ ਕਲੱਬ ਦੀ ਹੋਂਦ ਹੁਣ ਖਤਰੇ ਦੇ ਵਿੱਚ ਹੋਏਗੀ। ਦੈਟਸ ਮਾਈ ਵਾਰਡਿੰਗ, ਮੈਂ ਇਹ ਕਹਿ ਰਿਹਾ ਐਜ਼ ਏ ਮੀਡੀਆ ਦੇ ਵਿੱਚ ਕਿ ਕਿੰਨੀ ਕੁ ਦੇਰ ਬਰਦਾਸ਼ਤ ਕਰੂਗੀ ਸਾਰੀ ਕਮਿਊਨਿਟੀ? ਦੈਟਸ ਅ ਪੁਆਇੰਟ।
ਵੀਰ ਜੀ, ਜਿੱਦਾਂ ਮਿੰਟੂ ਸਾਹਿਬ ਨੇ ਗੱਲ ਕੀਤੀ ਨਾ, ਕੌੜਾ ਸੱਚ ਹੁੰਦਾ ਹਮੇਸ਼ਾ ਜੀ
ਜੀ,
ਸੱਚ ਬੋਲਣਾ ਵੀ ਔਖਾ ਤੇ ਸੱਚ ਸੁਣਨਾ ਵੀ ਔਖਾ ਜੀ
ਜੀ ਜੀ।
ਇਹ ਚੀਜ਼ਾਂ ਜਦ ਅਖੀਰ ਤਾਂ ਜਿੱਤ ਤਾਂ ਸੱਚ ਦੀ ਯੰਗ ਵੀਰ ਆਏ ਆ, ਸਟੂਡੈਂਟ ਵੀਰ ਆਏ ਆ, ਸਾਡੀ ਕਮਿਊਨਿਟੀ ਵਧੀ ਆ
ਜੀ।
ਸਾਡੀਆਂ ਗੇਮਾਂ ਜਿੱਥੇ ਦੋ ਦੋ ਤਿੰਨ ਤਿੰਨ ਟੀਮਾਂ ਸੀ, ਅੱਜ ਦਸ ਦਸ ਟੀਮਾਂ ਐਂਟਰ ਹੋ ਰਹੀਆਂ
ਜੀ।
ਤੇ ਅਸੀਂ ਇਸ ਇਹ ਭਾਵਨਾ ਇੱਕ ਸਾਡੇ ਵੀਰਾਂ ਚ ਹੈਗੀ ਆ, ਇਸ ਭਾਵਨਾ ਨੂੰ ਅਸੀਂ ਠੇਸ ਨਾ ਪਹੁੰਚਾਈਏ, ਰਲ ਕੇ ਟੇਬਲ ਤੇ ਬੈਠੀਏ ਜੀ।
ਜੀ
ਸਾਡੇ ਮਤਭੇਦ ਕੋਈ ਹੈਗੇ ਆ ਟੇਬਲ ਤੇ ਬੈਠੋ, ਕੋਈ ਵੀ ਦੁਨੀਆਂ ਦਾ ਮਸਲਾ ਦੇਖ ਲਓ
ਜੀ।
ਅਖੀਰ ਤਾਂ ਤੁਹਾਡੀਆਂ ਟੇਬਲ ਤੇ ਆ ਕੇ ਹਰ ਇੱਕ ਕਾਨਫਰੰਸ ਹੁੰਦੀ ਆ, ਟੇਬਲ ਤੇ ਬੈਠ ਕੇ ਡਿਸਕਸ ਹੁੰਦੀ ਆ ਜੀ, ਤੇ ਉਹਦਾ ਹੱਲ ਨਿਕਲਿਆ ਜਾਂਦਾ। ਹਾਂ, ਜਿਹੜੇ ਸਾਡੇ ਦੋ ਚਾਰ ਵੀਰ ਇਹੋ ਜਿਹੇ ਹੈਗੇ ਜਿਹਨੇ ਸੋਚਿਆ ਹੀ ਨੈਗੇਟਿਵ ਹੋਵੇ
ਜੀ,
ਉਹ ਸਾਨੂੰ ਆਈਸੋਲੇਟ ਕਰ ਦੇਣੇ ਚਾਹੀਦੇ ਆ ਜੀ।
ਜੀ
ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਫੇਰ ਕਰਦਾ ਜੀ ਇਹਨਾਂ ਸਰੋਤਿਆਂ ਨੂੰ ਔਰ ਇਹਨਾਂ ਵੀਰਾਂ ਨੂੰ, ਕਲੱਬਾਂ ਵਾਲੇ ਸਪੈਸ਼ਲ ਵੀਰਾਂ ਨੂੰ
ਜੀ,
ਵੀਰ ਜੀ ਜੇ ਤੁਸੀਂ ਨਹੀਂ ਆਉਣਾ ਤਾਂ ਕਿਸੇ ਨੂੰ ਰੋਕੋ ਤੋਂ ਨਾ
ਜੀ,
ਇਹਦੇ ਵਿੱਚ ਵੱਧ ਤੋਂ ਵੱਧ ਉਤਸ਼ਾਹ ਲੈ ਕੇ ਆਓ, ਕੁਛ ਸਿੱਖ ਕੇ ਜਾਓ, ਕੁਛ ਸਾਨੂੰ ਆਪਣੀ ਦੇਣ ਦੇ ਕੇ ਜਾਓ, ਜਿਹੜੀਆਂ ਸਾਡੀਆਂ ਯਾਦਾਂ ਬਣ ਜਾਣ, ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਨੂੰ ਯਾਦ ਰੱਖਣ ਵੀ ਸਾਡੇ ਜੀ ਆ ਪੁਰਾਣੇ ਸਾਡੇ ਆ ਬਜ਼ੁਰਗ ਹੁੰਦੇ ਸੀਗੇ, ਉਹਦੀਆਂ ਸ਼ੁਰੂਆਤ ਕੀਤੀ ਸੀ, ਅਸੀਂ ਉਹਨੂੰ ਜੀਂਦਾ ਰੱਖਣਾ।
ਬਿਲਕੁਲ ਬਿਲਕੁਲ,
ਤੇ ਅਸੀਂ ਜੇ ਇੱਕ ਆਪਣੇ ਬੜੀਆਂ ਜੀ ਜਿਹੜੀਆਂ ਕੌਮਾਂ ਇਤਿਹਾਸ ਨੂੰ ਵਿਸਤਰ ਜਾਂਦੀਆਂ ਜੀ, ਉਹ ਕੌਮਾਂ ਖਤਮ ਹੋ ਜਾਂਦੀਆਂ।
ਬਿਲਕੁਲ ਜੀ
ਬਿਲਕੁਲ,
ਆਪਾਂ
ਚਾਲ ਸਾਹਿਬ ਦੇਖੋ ਬਹੁਤ ਸ਼ਿੱਦਤ ਨਾਲ ਜਿੱਦਾਂ ਦੱਸਿਆ ਕਿ 500 ਬੰਦਾ ਇੰਨਾ ਵੱਡਾ ਇਕੱਠ ਕਰ ਰਿਹਾ ਹਰੇਕ ਸਾਲ ਕਰ ਰਿਹਾ, ਮੈਨੂੰ ਪਤਾ ਅਸੀਂ ਸਿੱਖ ਖੇਡਾਂ ਕਰਾਉਂਦੇ ਹਾਂ ਬਿਲਕੁਲ ਕਿ 6 ਸਾਲ ਬਾਅਦ ਕਰਾਈ ਦੀਆਂ, ਮੈਨੂੰ ਪਤਾ ਇਟਸ ਅ ਵੈਰੀ ਬਿਗ ਟਾਸਕ, ਧੰਨੋ ਤੁਸੀਂ ਜਿਹੜਾ ਹਰੇਕ ਸਾਲ ਤੁਸੀਂ ਕਰਾਉਂਦੇ ਹੋ, ਤੇ ਇਹਦੇ ਨਾਲ ਕੀ ਆ ਵੀ ਸਾਡਾ ਤਾਂ ਤਨੋ ਮਨੋ ਧਨੋ ਅਸੀਂ ਤੁਹਾਡੇ ਨਾਲ ਹੈ, ਸਾਰੇ ਨਾਲ ਹੈ, 10,000 ਬੰਦਾ ਉੱਥੇ ਆਉਂਦਾ ਉਹ ਤੁਹਾਡੇ ਨਾਲ ਹੀ ਹੈ, ਤਾਂ ਹੀ ਆਉਂਦਾ ਹੈ ਨਾ, ਠੀਕ ਹੈ ਨਾ। ਹੁਣ ਇਧਰ ਦੇਖੋ ਬਈ ਸ਼ੈਪਟਨ ਵਾਲਿਆਂ ਦੀ ਖੁੱਲ ਦਿਲੀ ਦੇਖੋ, ਉਹਨਾਂ ਨੇ ਕੱਲ ਵੀ ਅਨਾਊਂਸਮੈਂਟ ਕਰਾਈ ਸੀ, ਅੱਜ ਵੀ ਅਨਾਊਂਸਮੈਂਟ ਆਈ ਹੈ ਕਿ ਰਾਕਿਆਂ ਵਾਲੇ ਜਗਸ਼ੀਰ ਸਿੰਘ ਸੀਰਾ ਧਾਲੀਵਾਲ ਵੱਲੋਂ ਅਨਾਊਂਸਮੈਂਟ ਆਈ ਹੈ ਕਿ ਗ੍ਰਿਫਤ ਜਾਣ ਵਾਲੇ ਸਾਰੇ ਸੱਜਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 11 ਜੂਨ ਦਿਨ ਸ਼ਨਿਚਰਵਾਰ ਨੂੰ ਸ਼ੈਪਟਨ ਗੁਰੂ ਘਰ ਚ ਚਾਹ ਪਕੌੜਿਆਂ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸਾਰੇ ਰਾਹੀਆਂ ਵਾਸਤੇ। ਸੋ ਦੇਖੋ ਕੱਲਾ ਗ੍ਰਿਫਤ ਨਹੀਂ ਹੈਗਾ ਇਹਦੇ ਵਿਚ ਚਾਹਲ ਸਾਹਿਬ, ਮਤਲਬ ਇਹ ਪ੍ਰਾਊਡ ਵਾਲੀ ਗੱਲ ਹੈ ਕਿ ਆਲੇ ਦੁਆਲੇ ਜਿੰਨੇ ਟਾਊਨ ਹੈ ਸ਼ੈਪਟਨ ਵਾਲੇ ਦੇਖੋ ਮਦਦ ਕਰ ਰਹੇ ਨੇ ਹਨਾ, ਰਾਹੀਆਂ ਨੂੰ ਰੋਕ ਕੇ ਉਹਨਾਂ ਨੂੰ ਚਾਹ ਪਾਣੀ ਦਾ ਪ੍ਰਬੰਧ ਉਹਨਾਂ ਦੇ ਆਰਗੇਨਾਈਜ਼ ਕਰ ਰਹੇ ਨੇ, ਇਧਰੋਂ ਹੋਰ ਵੀ ਸਿਡਨੀ ਤੋਂ ਵੀ ਆ ਰਹੇ ਨੇ, ਸੋ ਬਹੁਤ ਵੱਡਾ ਯੋਗਦਾਨ ਹੈ, ਸਾਰੀ ਕਮਿਊਨਿਟੀ ਦਾ ਇਵੈਂਟ ਹੈ ਇਹ ਹੁਣ ਬਣ ਗਿਆ।
ਮੈਂ ਵੀਰ ਜੀ ਸੰਗਤ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਆ, ਜਿਹੜੇ ਵੀਰ ਇੰਨਾ ਉਪਰਾਲਾ ਕਰ ਰਹੇ ਆ ਰਾਹ ਚ ਸੰਗਤਾਂ ਨੂੰ, ਇਹ ਅਨੰਦਪੁਰ ਸਾਹਿਬ ਨੂੰ ਮਿਲਣੇ ਚਾਹੀਦਾ
ਜੀ ਜੀ ਜੀ,
ਤੇ ਰਾਹ ਚ ਬੇਨਤੀਆਂ ਕਰਕੇ ਲੰਗਰ ਛਕਾਇਆ ਜਾਂਦਾ, ਛਬੀਲਾਂ ਛਕਾਈਆਂ ਜਾਂਦੀਆਂ
ਜੀ।
ਇਹ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਾ ਜੀ, ਗ੍ਰਿਫਤ ਦਾ ਇੱਕ ਮੇਲਾ ਬਣ ਚੁੱਕਾ ਜੀ, ਸ਼ਹੀਦੀ ਮੇਲਾ
ਜੀ,
ਆਉਣ ਵਾਲੇ ਸਮੇਂ ਚ ਮੇਰਾ ਖਿਆਲ ਆ ਜਿੱਦਾਂ ਹੁਣ ਸ਼ੈਪਟਨ ਵਾਲੇ ਵੀਰ ਜੀ ਬਹੁਤ ਵੱਡਾ ਉਪਰਾਲਾ ਕਰਕੇ ਸੰਗਤਾਂ ਨੂੰ ਚਾਹ ਪਾਣੀ ਦਾ ਪਕੌੜਿਆਂ ਲੰਗਰ ਛਕਾ ਰਹੇ ਆ
ਜੀ, ਜੀ
ਬਹੁਤ ਵੱਡਾ ਉਪਰਾਲਾ ਹੈ ਜੀ, ਸਾਰੀਆਂ ਸੰਗਤਾਂ ਦਾ ਜੀ ਧੰਨਵਾਦੀ ਆ ਜੀ ਅਸੀਂ
ਜੀ,
ਤੇ ਗ੍ਰਿਫਤ ਦੀਆਂ ਸੰਗਤਾਂ ਇੱਕ ਛੋਟਾ ਜਿਹਾ ਉਪਰਾਲਾ ਕਰਦੀਆਂ ਆ ਜੀ, ਸਾਰੀਆਂ ਸੰਗਤਾਂ ਸਾਨੂੰ ਸਾਥ ਦੇ ਰਹੀਆਂ
ਜੀ,
ਵੱਧ ਤੋਂ ਵੱਧ ਇਹਦੇ ਵਿਚ ਹਿੱਸਾ ਲੈ ਰਹੀਆਂ ਆ
ਜੀ,
ਇਹ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਆ ਭਰਾਵੋ ਇਕੱਠੇ ਹੋ ਜਾਓ, ਇਕੱਠੇ ਹੋ ਕੇ ਸਾਡੀ ਹਰ ਇੱਕ ਪਾਸੇ ਜਿੱਤ ਹੋਣੀ ਆ,
ਤੁਹਾਡੇ
ਕੋਈ ਮਤਭੇਦ ਆ ਇਕੱਠੇ ਹੋ ਕੇ ਉਹਨਾਂ ਨੂੰ ਟੇਬਲ ਤੇ ਬੈਠ ਕੇ ਸੋਲਵ ਕਰ ਲਓ
ਜੀ,
ਇਹੋ ਹੀ ਸਾਡਾ ਇੱਕ ਹੱਲ ਵਾ ਜੀ, ਨਹੀਂ ਤੁਹਾਡੇ ਕੋਲ ਸੋਲਵ ਹੁੰਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਹਿ ਜਾਓ
ਜੀ, ਜੀ
ਤੁਸੀਂ ਉੱਥੇ ਬੈਠ ਕੇ ਆਪਣੇ ਗਿਲੇ ਸ਼ਿਕਵੇ ਦੂਰ ਕਰ ਲਓ, ਕਿਸੇ ਟਾਸਕ ਤੇ ਪਹੁੰਚਣ ਨੂੰ ਸਾਨੂੰ ਕੋਈ ਨਾ ਕੋਈ ਟੇਬਲ ਤੇ ਆਉਣ ਲਈ ਤਿਆਰ ਕਰਨਾ ਹੀ ਪਊਗਾ,
ਦੇਖੋ ਬਣਾਉਣਾ ਹੀ ਪਊਗਾ, ਇੰਟੈਂਸ਼ਨ ਤਾਂ ਹੋਣੀ ਚਾਹੀਦੀ ਆ ਵੀ ਅਸੀਂ ਇਹ ਸੋਲਵ ਕਰਨੀ ਆ, ਇਹ ਇੰਟੈਂਸ਼ਨ ਤਾਂ ਬੰਦੇ ਦੇ ਅੰਦਰ ਹੋਣੀ ਚਾਹੀਦੀ, ਜੇ ਸੋਚ ਹੀ ਇਹ ਆ ਵੀ ਅਸੀਂ ਚੱਲਦਾ ਕੰਮ ਖੜਾ ਕਰਨਾ, ਫੇਰ ਤਾਂ ਉਹ ਤਾਂ ਵੱਖਰੀ ਗੱਲ ਹੈ, ਜੇ ਇੰਟੈਂਸ਼ਨ ਇਹ ਆ ਵੀ ਚਲੋ ਮਤਭੇਦ ਆ ਦੂਰ ਕਰਨੇ ਆ, ਉਹ ਦੂਰ ਕਰਨ ਦੇ ਲਈ ਐਫਰਟ ਤਾਂ ਕਰਨੇ ਚਾਹੀਦੇ, ਦੇਰ ਇਜ਼ ਨੋ ਐਫਰਟ ਐਟ ਆਲ, ਕੋਈ ਹੋ ਹੀ ਨਹੀਂ ਰਿਹਾ ਐਫਰਟ। ਚਲੋ ਆਪਾਂ ਇੱਦਾਂ ਹੈ ਕਿ ਜਾਂਦੇ ਜਾਂਦੇ ਚਾਲ ਸਾਹਿਬ ਤੇ ਮੈਨੂੰ ਮਾੜਾ ਜਿਹਾ ਦੱਸ ਦਿਓ ਕਿ ਐਤਕੀ ਬੇਸਣ ਪਾਣਾ ਜਾਂ ਮੱਠੀਆਂ ਹੋਣਗੀਆਂ।
ਵੀਰ ਜੀ ਮੇਰਾ ਆਈਟਮਾਂ ਤਾਂ ਮੈਂ ਗਿਣ ਸਕਦਾ ਜੀ, ਕੱਲ ਆਪਣੇ ਮੱਠੀਆਂ ਦੀ ਸੇਵਾ ਹੋਈ ਸੀ ਜੀ,
ਅੱਛਾ ਜੀ
ਦੀ ਸੇਵਾ ਹੋਈ ਸੀ, ਬੇਸਣ ਦੀ ਹੋਈ ਸੀ ਜੀ, ਟਿੱਕੀਆਂ ਬਣ ਰਹੀਆਂ ਜੀ ਸਪੈਸ਼ਲੀ,
ਅੱਛਾ ਅੱਛਾ,
ਤੇ ਅੱਜ ਬਰਫੀ ਬਣੀ ਆ ਜੀ, ਤੇ ਬਾਕੀ ਤੁਸੀਂ ਹਰ ਸਾਲ ਨਜ਼ਾਰਾ ਦੇਖਦੇ ਆ ਜੀ, ਹਰ ਸਾਲ ਨਵੀਂ ਨਵੀਂ ਆਈਟਮ ਅਸੀਂ ਜੋੜਨ ਦੀ ਕੋਸ਼ਿਸ਼, ਔਰ ਇਹਦੇ ਵਿਚ ਜੀ ਇੱਕ ਛੋਲੇ ਭਟੂਰੇ ਸਮੋਸਿਆਂ ਦੀ ਸੇਵਾ ਜੀ, ਤੇ ਪਕੌੜਿਆਂ ਬਰੇਡਾਂ ਦੀ ਹਰ ਸਾਲ ਹੀ ਚੱਲਦੀ ਆ ਜੀ, ਨਾਲੇ ਸਾਨੂੰ ਇੱਕ ਹੋਰ ਬੇਨਤੀ ਆਈ ਜੀ, ਸ਼ਿਫਟਨ ਤੋਂ ਵੀਰ ਜਲੇਬੀਆਂ ਦਾ ਸਟਾਲ ਲਾਉਣਾ ਚਾਹੁੰਦਾ,
ਜਰੂਰ
ਅਸੀਂ ਆਰਗੇਨਾਈਜ਼ ਕਰ ਰਹੇ ਜੀ ਉਹਨਾਂ ਵੱਲ ਇੱਕ ਜੁਦੀ ਫੈਂਸ ਲਾ ਕੇ, ਉਹਨਾਂ ਨੂੰ
ਪਿਛਲੇ
ਸਾਲ ਬਹੁਤ ਟਾਈਟ ਹੋ ਗਿਆ,
ਹਾਂਜੀ ਹਾਂਜੀ,
ਤੇ ਕੋਸ਼ਿਸ਼ ਕਰਾਂਗੇ ਜੀ ਵੱਧ ਤੋਂ ਵੱਧ ਅਸੀਂ ਸਹੂਲਤ ਦਈਏ, ਤੇ ਤੁਸੀਂ ਹਰਮਨ ਰੇਡੀਓ ਵਾਲੇ ਤੁਹਾਡਾ ਬਹੁਤ ਧੰਨਵਾਦ ਜੀ, ਮੈਂਟੂ ਬਰਾੜ ਦਾ ਬਹੁਤ ਧੰਨਵਾਦ, ਤੁਸੀਂ ਕੋਈ ਸਾਨੂੰ ਸੁਜੈਸ਼ਨ
ਦੋ ਚੀਜ਼ਾਂ ਮੈਂ ਜਾਂਦੇ ਜਾਂਦੇ ਤੁਹਾਨੂੰ ਕਹਿਣਾ ਚਾਹੂੰਗਾ, ਦੋ ਚੀਜ਼ਾਂ ਜਿਹੜੀਆਂ ਸਾਨੂੰ ਲੱਗਦਾ ਵੀ ਸਾਨੂੰ ਉੱਥੇ ਹੋਣੀਆਂ ਚਾਹੀਦੀਆਂ, ਇੱਕ ਤਾਂ ਤੁਹਾਡੇ ਲਈ ਆ ਤੇ ਇੱਕ ਸਰੋਤਿਆਂ ਲਈ ਆ, ਜਿੰਨੇ ਵੀ ਸਰੋਤੇ ਸੁਣ ਰਹੇ ਆ ਤੁਹਾਡੇ ਲਈ ਇਹ ਆ ਵੀ ਮੈਨੂੰ ਐਂ ਲੱਗਦਾ ਵੀ ਤੜਕੇ ਤੜਕੇ ਜਦੋਂ ਅਸੀਂ ਉੱਥੇ ਆਉਣੇ ਆ ਨਾ ਤੇ ਬੜੀ ਕੂੜਾ ਪਿਆ ਪਿਆ ਹੁੰਦਾ, ਠੰਡ ਬੜੀ ਹੁੰਦੀ ਆ ਤੇ ਉਦੋਂ ਐਂ ਲੱਗਦਾ ਵੀ ਧੂਈ ਜੀ ਪਾਈ ਹੋਵੇ ਨਾ ਤੇ ਨਜ਼ਾਰਾ ਆ ਜਾਏ ਖੜਕੇ ਸੇਕਣ ਦਾ ਤੇ ਗੱਲਾਂ ਪਤਾ। ਜੇ ਤੁਸੀਂ ਐਤਕੀ ਚਾਰ ਪੰਜ ਕੁ ਡਰੰਮ ਲਿਆ ਕੇ ਜਿਹੜੇ ਅੱਗ ਪਾ ਕੇ ਰੱਖ ਸਕਦੇ ਹੋ, ਜੇ ਉਹ ਜੇ ਵੀ ਕਿਤੇ ਇੱਕ ਤੜਕੇ ਤੜਕੇ ਲਈ ਰੱਖੇ ਹੋਣ ਤਾਂ ਲੋਕ ਹੋਰ ਵਧੀਆ ਉਹਦੇ ਚਾਰ ਦੁਆਰੇ ਖੜ ਕੇ ਗੱਲਾਂ ਕਰਨ, ਪੰਜਾਬ ਵਾਲੀ ਫੀਲਿੰਗ ਲੈਣ, ਤੇ ਕੋਈ ਵੱਡਾ ਉਪਰਾਲਾ ਨਹੀਂ ਹੋ ਸਕਦਾ ਕਿਉਂਕਿ ਲੱਕੜ ਉੱਥੇ ਕੋਈ ਖਾਸ ਚੀਜ਼ ਨਹੀਂ ਪੇਂਡੂ ਏਰੀਆ ਦਾ, ਤੇ ਤੁਸੀਂ ਉਹ ਜੇ ਡਰੰਮ ਕਰ ਸਕਦੇ ਹੋ। ਇੱਕ ਤਾਂ ਇਹ ਜਿਹੜੀ ਸਰੋਤਿਆਂ ਦੀ ਨੂੰ ਬੇਨਤੀ ਹੈ, ਮੇਰੀ ਸਰੋਤਿਆਂ ਨੂੰ ਇਹ ਬੇਨਤੀ ਹੈ ਵੀ ਦੇਖੋ ਗ੍ਰਿਫਤ ਖੇਡਾਂ 500 ਬੰਦਾ ਕਰਵਾਉਂਦਾ, 500 ਬੰਦਾ ਆਪਦੇ ਉਪਰਾਲਿਆਂ ਚੋਂ ਪੈਸੇ ਇਕੱਠੇ ਕਰਦਾ, ਅਸੀਂ ਵੱਡੀਆਂ ਕੰਪਨੀਆਂ ਨੂੰ ਪ੍ਰੇਰ ਰਹੇ ਹਾਂ, ਇੱਕ ਦੋ ਕੰਪਨੀਆਂ ਨੇ ਸਾਨੂੰ ਹਾਂ ਭਰੀ ਆ ਉਹ, ਪਰ ਅਗਲੇ ਸਾਲ ਤੱਕ ਉਮੀਦ ਆ ਵੀ ਉਹ ਜੁੜ ਜਾਣਗੀਆਂ ਨਾਲ ਗ੍ਰਿਫਤ ਖੇਡਾਂ ਨਾਲ ਵੀ, ਜਿਵੇਂ ਸਿੱਖ ਖੇਡਾਂ ਨਾਲ ਜੁੜ ਰਹੀਆਂ। ਐਤਕੀ ਮੇਰੀ ਕੋਸ਼ਿਸ਼ ਆ ਵੀ ਐਡਲੇਡ ਦੀਆਂ ਸਿੱਖ ਖੇਡਾਂ ਨਾਲ ਜਿਹੜੇ ਵੀ ਨੈਸ਼ਨਲ ਆਰਗੇਨਾਈਜ਼ਰ ਨੂੰ ਜੋੜਨਾ, ਜਿਵੇਂ ਵੈਸਟਰਨ ਯੂਨੀਅਨ ਜੁੜ ਚੁੱਕੀ ਆ, ਹੋਰ ਕੰਪਨੀਆਂ ਨਾਲ ਗੱਲ ਚੱਲ ਰਹੀ ਆ, ਉਹਨਾਂ ਨਾਲ ਅਸੀਂ ਪੈਰਲਰ ਇਹ ਵੀ ਗੱਲ ਕਰ ਰਹੇ ਹਾਂ ਵੀ ਤੁਸੀਂ ਭਾਈ ਗ੍ਰਿਫਤ ਦੀਆਂ ਖੇਡਾਂ ਨਾਲ ਵੀ ਜੁੜੋ, ਤੇ ਉਹ ਉਮੀਦ ਆ ਗ੍ਰਿਫਤ ਦੀਆਂ ਖੇਡਾਂ ਨਾਲ ਵੀ ਜੁੜਨਗੇ। ਪਰ ਦੂਜਾ ਉਪਰਾਲਾ ਇਹ ਹੋਣਾ ਚਾਹੀਦਾ ਸਾਡਾ ਵੀ ਅਸੀਂ ਬੜੇ ਗੁਣਗਾਣ ਕਰਦੇ ਹਾਂ ਵੀ ਮੇਜ਼ਬਾਨੀ ਬੜੀ ਸਿਰੇ ਦੀ ਹੁੰਦੀ ਆ, ਖਾਣ ਪੀਣ ਦਾ ਜਿੱਦਾਂ ਤੁਹਾਨੂੰ ਚਹਿਲ ਸਾਹਿਬ ਨੇ ਦੱਸਿਆ ਵੀ ਇੱਕ ਹੋਟਲ ਦੇ ਮੀਨੂ ਵਾਂਗੂ ਤੁਹਾਨੂੰ ਉੱਥੇ ਆਇਆਂ ਨੂੰ ਸੇਵਾ ਹੋਊਗੀ ਦੋ ਦਿਨ ਲਗਾਤਾਰ, ਤਾਂ ਕੀ ਸਾਡਾ ਫਰਜ਼ ਨੀ ਬਣਦਾ ਵੀ ਅਸੀਂ ਕੁਛ ਨਾ ਕੁਛ ਉੱਥੇ ਹੈਲਪ ਕਰਕੇ ਆਈਏ। ਸੋ ਬੇਨਤੀ ਆ ਜੀ ਪ੍ਰਬੰਧਕ ਉੱਥੇ ਐਤਕੀ ਨਾ ਜ਼ਰੂਰ ਉੱਥੇ ਇੱਕ ਗੋਲਕ ਲਾਉਣਗੇ, ਖਾਸ ਕਰਕੇ ਲੰਗਰ ਦੇ ਲਾ ਕੇ ਉਹਦੇ ਉੱਤੇ ਲਿਖ ਦੇਣ ਵੀ ਜੀ ਦੀ ਇੱਛਾ, ਜੇ ਤੁਹਾਨੂੰ ਲੱਗਦਾ ਵੀ ਤੁਸੀਂ 50 ਰੁਪਇਆਂ ਦਾ 20 ਰੁਪਇਆਂ ਦਾ 30 ਦਾ ਖਾ ਰਹੇ ਹੋ, ਜੇ $5 ਵੀ ਉੱਥੇ ਪਾਉਣੇ ਹੋ ਤਾਂ 5-5 ਨਾਲ ਉਹ ਸਹਾਈ ਹੋਊਗਾ। ਸੋ ਸਰੋਤੇ ਹਰਮਨ ਰੈਡੀ ਦੇ ਸਰੋਤੇ ਦਾ ਜ਼ਰੂਰ ਐਤਕੀ
ਹਾਂਜੀ
ਇੱਕ ਵੀਰ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਹੋਰ ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ, ਜਦੋਂ ਮੇਰੇ ਵੀਰ ਗਲਾਸ ਜਾਂ ਪਲੇਟਾਂ ਵਰਤਦੇ ਆ ਨਾ ਜੀ, ਉਹ ਸਾਨੂੰ ਜੀ ਦੂਏ ਦਿਨ ਇੰਨੀ ਡਿਫੀਕਲਟੀ ਆਉਂਦੀ ਤੜਕੇ ਉੱਠ ਕੇ, ਸਾਡੀ ਕਮੇਟੀ ਔਰ ਸਾਡੇ ਸੇਵਾਦਾਰ ਜਾਣਦੇ ਜੀ ਉਹ ਸੜਕਾਂ ਤੋਂ ਇਕੱਠੇ ਕਰ ਲਿਆਉਣੇ ਪੈਂਦੇ ਜੀ, ਕੌਂਸਲ ਨੇ ਸਾਨੂੰ ਵਾਰਨਿੰਗ ਦਿੱਤੀ ਆ ਜੀ ਤੇ ਜੇ ਤੁਹਾਡੀ ਰਵੀ ਛੇਦੇ ਖਿਲਦੇ ਦੀ ਰਹੀ ਹੋ ਸਕਦਾ ਤੁਹਾਨੂੰ ਅਸੀਂ ਗਰਾਊਂਡ ਦੇਣੀ ਬੰਦ ਕਰਦੇ। ਮੇਰੀ ਹੱਥ ਜੋੜ ਕੇ ਬੇਨਤੀ ਦਰਸ਼ਕ ਵੀਰਾਂ ਨੂੰ ਜੀ, ਸੰਗਤ ਨੂੰ, ਸਮੂਹ ਸੰਗਤ ਨੂੰ, ਜਿਹੜੇ ਦਰਸ਼ਕ ਵੀਰ ਆ ਬਈ ਰਵੀ ਛੇ ਆਪਣੀ ਉੱਥੇ ਦਿਨ ਹੋਣਗੇ ਅਵੇਲੇਬਲ, ਪਲੀਜ਼ ਕਿਰਪਾ ਕਰਕੇ ਰਵੀ ਜਿਹੜੀ ਆ ਬਿੰਨਾਂ ਚ ਪਾਇਓ, ਰਵੀਸ਼ ਬਿੰਨਾ ਚ ਇੱਕ ਜਿਹੜੀ ਤੁਸੀਂ ਬਰਾੜ ਸਾਹਿਬ ਨਾਲ ਸਾਨੂੰ ਕੁਛ ਸਪੋਂਸਰ ਮਿਲ ਜਾਣ ਜੀ ਆਉਂਦੇ ਟਾਈਮ ਵਿਚ, ਅਸੀਂ ਸੋਚਾਂਗੇ ਜੀ ਅਸੀਂ ਕਬੱਡੀ ਦੀਆਂ ਟੀਮਾਂ ਜਿਵੇਂ ਕਿ ਅਸੀਂ ਸ਼ਾਇਦ ਇੰਡੀਆ ਤੋਂ ਵੀ ਅਗਲੇ ਸਾਲ ਜਾਂ ਕੈਨੇਡਾ ਤੋਂ ਸੋਚ ਵਿਚਾਰ ਕਰਕੇ ਦੱਸਾਂਗੇ ਜੀ ਫੰਡ ਕਿੰਨਾ ਆਉਂਦਾ ਇਸ ਟੂਰਨਾਮੈਂਟ ਨੂੰ ਬਿਹਤਰ ਬਣਾਉਣ ਦੀ ਹੋਰ ਕੋਸ਼ਿਸ਼ ਕਰਾਂਗੇ ਜੀ। ਤੇ ਤੁਹਾਡਾ ਹਰਮਨ ਰੈਡੀ ਜੀ ਵਾਲਿਆਂ ਦਾ ਮਿੰਟੂ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,
ਕੋਸ਼ਿਸ਼ ਕਰ ਰਹੇ ਚਾਲ ਸਾਹਿਬ ਤੇ ਹੋਰ ਵੀ ਆਪਾਂ ਤੁਹਾਨੂੰ ਚਲੋ ਆਪਾਂ ਨਾਲ ਦੀ ਨਾਲ ਕਰਦੇ ਰਹਿਣਾ ਤੇ ਸਾਫ਼ ਸਫਾਈ ਦਾ ਤੁਸੀਂ ਅਨਾਊਂਸਮੈਂਟ ਕਰੀ ਦਿੱਤੀ ਵੀ ਸਾਫ਼ ਸਫਾਈ ਦਾ ਸਾਰੇ ਖਿਆਲ ਰੱਖਣ ਤੇ ਆ ਜਿਹੜੀ ਆਪਾਂ ਕੋਸ਼ਿਸ਼ ਕਰਾਂਗੇ ਕਿ ਸਾਡੇ ਸਰੋਤੇ ਜਿੰਨੇ ਵੀ ਹੈਗੇ ਸੁਣਦੇ ਆ ਅਸੀਂ ਆਪਣੇ ਰੇਡੀਓ ਵੱਲੋਂ ਹੀ ਮਦਦ ਕਰਾਂਗੇ ਜੀ ਤੁਹਾਡੀ ਉੱਥੇ ਮਤਲਬ ਡੋਨੇਸ਼ਨ ਇਕੱਠੀ ਕਰਨ ਦੇ ਵਿਚ ਜਿੰਨਾ ਕੁ ਵੀ ਹੋ ਸਕੇ ਤੇ ਕੋਸ਼ਿਸ਼
ਇੱਕ ਡੋਨੇਸ਼ਨ ਜਿਹੜੀ ਅਸੀਂ ਜੀ ਹਰ ਸਾਲ ਕਰਦੇ ਆ ਇੱਕ ਡੋਨੇਸ਼ਨ ਅਸੀਂ ਬੇਸ ਹਸਪਤਾਲ ਜਾਂਦੇ ਜੀ ਹਰ ਸਾਲ
ਹਾਂਜੀ ਹਾਂਜੀ
ਕੋਸ਼ਿਸ਼ ਆ ਸਾਡੀ ਕਮੇਟੀ ਜਿੰਨਾ ਕੁ ਫੰਡ ਸਾਡੇ ਕੋਲ ਅਵੇਲੇਬਲ ਹੁੰਦਾ ਉਹ $4,000-5,000 ਅਸੀਂ ਜੀ ਹਰ ਸਾਲ ਹਸਪਤਾਲ ਦਾ ਡੋਨੇਟ ਕਰਦੇ ਵੀਰ ਜੀ
ਜੀ ਜੀ ਬਹੁਤ ਵਧੀਆ ਗੱਲ
ਤੇ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਸੁਜੈਸ਼ਨ ਦਿੱਤੇ ਵੀਰ ਜੀ ਕੋਈ ਹੋਰ ਵੀ ਸੁਜੈਸ਼ਨ ਹੋਵੇ ਮੇਰਾ ਫੋਨ ਤੁਹਾਡੇ ਕੋਲ ਹੈ ਜੀ
ਜੀ ਜੀ
ਜੀ ਜੀ ਬਿਲਕੁਲ
ਸੁਜੈਸ਼ਨ ਕੋਈ ਸਾਂਝੀ ਰਾਇ ਕਰਨੀ ਹੋਵੇ ਜਦ ਮਰਜ਼ੀ ਕੰਟੈਕਟ ਕਰ ਸਕਦੇ
ਜੀ ਬਹੁਤ ਬਹੁਤ ਧੰਨਵਾਦ ਚਾਲ ਸਾਹਿਬ ਤੇ ਮਿਲਦੇ ਆ ਜੀ ਅਗਲੇ ਹਫ਼ਤੇ ਫਿਰ ਸ਼ੁੱਕਰਵਾਰ ਨੂੰ
ਥੈਂਕ ਯੂ ਵੀਰ ਜੀ ਸਤਿ ਸ਼੍ਰੀ
ਅਕਾਲ ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ ਇਹ ਸਨ ਚਾਲ ਸਾਹਿਬ ਗ੍ਰਿਫਤ ਤੋਂ ਗ੍ਰਿਫਤ ਖੇਡਾਂ ਦੀ ਗੱਲ ਕਰ ਰਹੇ ਸੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਕੁਝ ਮਸਲੇ ਹੋਰ ਰਹਿ ਗਏ ਨੇ ਉਹ ਵੀ ਗੱਲ ਕਰਨੀ ਹੈ ਜੀ ਅਸੀਂ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
This hour is sponsored by Rishban to Jaspal Sandhu.
ਜੀ ਦੋਸਤੋ, ਸਵਾਗਤ ਕਰਦੇ ਆ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ। ਮਿੰਟੂ ਬਰਾੜ ਜੀ ਸਾਡੇ ਨਾਲ ਜੁੜੇ ਹੋਏ ਨੇ। ਸੋ ਮਿੰਟੂ ਜੀ, ਬਹੁਤ ਵਧੀਆ ਲੱਗੀ ਗੱਲਬਾਤ, ਤੇ ਹੁਣ ਆਪਾਂ ਨਾ ਮੈਸੇਜ ਲੈ ਲਈਏ ਪਹਿਲਾਂ ਸੱਜਣਾ ਮਿੱਤਰਾਂ ਦੇ, ਤੇ ਫਿਰ ਸਰੋਪਾ ਪਾਉਣਾ। ਜੱਗਾ ਸਾਡੇ ਕੋਲ ਮੈਲਬਨ ਵਾਲੇ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਪ੍ਰੋਗਰਾਮ ਵਧੀਆ ਚੱਲ ਰਿਹਾ, ਇੰਜੋਏ ਕਰ ਰਹੇ ਆ ਜੀ, ਸ਼ੁਕਰੀਆ। ਹਰਮੀਤ ਚੰਨਾ ਵੀ ਜੁੜ ਗਏ ਨੇ ਜੀ, ਸਾਰੇ ਸੱਜਣਾ ਮਿੱਤਰਾਂ ਦੇ ਨਾਲ ਕੋਬਰਮ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਕਹਿੰਦੇ, ਤੇ ਬਾਕੀ ਕਹਿੰਦੇ ਨੇ ਕੱਲ ਫੇਰ ਮਿਲਾਂਗੇ ਪਰ ਰੇਡੀਓ ਸੁਣਦੇ ਰਹਾਂਗੇ। ਕਰਨਵੀਰ ਸ਼ੈਪਟਨ ਤੋਂ ਸੂਚਨਾ ਭੇਜੀ ਸੀ ਕਿ ਗ੍ਰਿਫਤ ਜਾਣ ਵਾਲੇ ਸਾਰੇ ਰਾਹੀਆਂ ਨੂੰ ਅਗਲੇ ਸ਼ਨਿਚਰਵਾਰ ਨੂੰ ਚਾਹ ਪਕੌੜਿਆਂ ਦਾ ਲੰਗਰ ਦਾ ਪ੍ਰਬੰਧ ਹੈ ਜੀ ਸ਼ੈਪਟਨ ਗੁਰੂ ਘਰ ਦੇ ਵਿਚ। ਜਗਤਾਰ ਗਿੱਲ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਕਹਿੰਦੇ ਕਿ ਮੈਂ ਹਾਂਗਕਾਂਗ ਰਹਿ ਰਿਹਾ ਪਰ ਸਾਰੀ ਗੱਲਬਾਤ ਤੋਂ ਪਤਾ ਲੱਗਦਾ ਕਿ ਮੇਲੇ ਦਾ ਰੂਪ ਧਾਰਨ ਕਰ ਚੁੱਕੇ ਹਨ ਇਹ ਖੇਡਾਂ। ਇਹ ਮਾਮੇ ਫੁੱਫੜ ਹਰ ਜਗ੍ਹਾ ਆਪਣੇ ਅਹਿਮੀਅਤ ਦਿਖਾਉਂਦੇ ਰਹਿੰਦੇ ਆ, ਕੋਈ ਵੀ ਕੰਮ ਕਿਸੇ ਬਿਨਾਂ ਨਹੀਂ ਰੁਕਦਾ ਜੀ। ਇਹ ਇਨ੍ਹਾਂ ਨੇ ਵਿਚਾਰ ਸਾਂਝਾ ਕੀਤਾ ਆਪਣਾ। ਇਨ੍ਹਾਂ ਦਾ ਹੋਰ ਵੀ ਮੈਸੇਜ ਆ, ਉਹ ਵੀ ਆਪਾਂ ਪੜਾਂਗੇ, ਜਿਹੜਾ ਕਿ ਮੁਹੰਮਦ ਅਲੀ ਦੇ ਵੀਅਤਨਾਮ ਜਾਣ ਤੋਂ ਬਚ ਗਿਆ ਸੀ ਜੀ। ਕਹਿੰਦੇ ਜਿਹੜਾ ਫੈਸਲਾ ਕਿ ਅੱਜ ਉਹ ਭਾਈਚਾਰਾ ਆਪਣੇ ਧਰਮ ਦੇ ਅਸੂਲਾਂ ਤੇ ਉਲਟ ਨਹੀਂ ਜਾ ਰਿਹਾ, ਇਹ ਕੁਐਸਚਨ ਕੀਤਾ। ਤੇ ਬਾਕੀ ਹੁਣ ਆਪਾਂ ਥੋੜੀ ਉਹ ਵੀ ਦੂਜੀ ਵੀ ਗੱਲ ਕਰਨੀ ਆ ਆਮ ਆਦਮੀ ਪਾਰਟੀ ਦੀ ਵੀ। ਗੁਰੀ ਥਿੰਦ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਭਾਜੀ। ਇਕ ਗੱਲ ਹੋਰ ਕਿ ਕਬੱਡੀ ਦੇ ਪਲੇਅਰ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਕਬੱਡੀ ਦੀ ਗਰਾਊਂਡ ਦੇ ਵਿਚ ਨਹੀਂ ਖੜਨ ਦਿੱਤਾ ਜਾਵੇ, ਇਹ ਆਪਾਂ ਜੀ ਪਹੁੰਚਦਾ ਕਰਦਾਂਗੇ ਜਾਣਕਾਰੀ, ਹਮੇਸ਼ਾ ਇਹੀ ਸਾਰੇ ਕਹਿੰਦੇ ਨੇ। ਤੇ ਬਾਕੀ ਰਵਿੰਦਰ ਸਿੰਘ ਕਹਿ ਰਹੇ ਨੇ ਜੀ ਕਿ ਲੱਗਦਾ ਮੈਨੂੰ ਵੀ ਕਿ ਗੱਡੀ ਦੀ ਸਰਵਿਸ ਕਰਵਾਉਣੀ ਪੈਣੀ ਹੈ ਜਾਣ ਵਾਸਤੇ, ਬਹੁਤ ਵਧੀਆ ਕੰਮ ਹੋ ਰਿਹਾ ਜੀ ਗੇਮਾਂ ਦੇ ਲਈ। ਖਾਣ ਦੀਆਂ ਆਈਟਮਾਂ ਤਾਂ ਸਿਰਾ ਹੀ ਹੈ ਜੀ, ਦੇਖੋ ਪਹੁੰਚ ਕੇ ਪਤਾ ਲੱਗੂਗਾ ਜੀ। ਹਰਦੀਪ ਸਿੰਘ ਸੰਧੂ, ਸਤਿ ਸ੍ਰੀ ਅਕਾਲ, ਕਹਿ ਰਹੇ ਨੇ ਕਿ ਅਬਾਊਟ ਦਾ ਗੇਮਸ, ਓਨਲੀ ਵਨ ਇਨ ਦਾ ਵਰਲਡ, ਯੂ ਐਂਡ ਗ੍ਰਿਫਤ ਸੰਗਤ ਗ੍ਰੇਟ ਜੀ। ਅੱਛਾ ਹਾਂਜੀ, ਗ੍ਰਿਫਤ ਦੀ ਸੰਗਤ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ। ਦੇਖੋ ਮਿੰਟੂ ਜੀ, ਆਪਣੇ ਆਪ ਚ ਮਤਲਬ ਵਿਲੱਖਣ ਖੇਡਾਂ ਨੇ ਦੁਨੀਆਂ ਦੇ ਵਿਚੋਂ, ਹਨਾ। ਤੇ ਗੁਰਿੰਦਰ ਸਿੰਘ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਸਾਰਿਆਂ ਨੂੰ ਜੀ, ਸਤਿ ਸ੍ਰੀ ਅਕਾਲ ਗੁਰਿੰਦਰ ਜੀ, ਇੰਦਰਜੀਤ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਰਿੱਕੀ, ਤੇ ਬਾਕੀ ਕਹਿੰਦੇ ਨੇ ਕਿ ਇਟਸ ਹੌਟ ਇਨ ਬੇਕਰਸ ਫੀਲਡ, ਤੇ ਅਨਲੱਕਲੀ ਆਈ ਮੀਨ ਡਰਾਈਵਿੰਗ ਦਾ ਟਰੱਕ, ਤੇ ਧੁੱਪ ਵਿਚ ਰਹਿਣਾ ਪੈਣਾ ਜੀ। ਚਲੋ ਏ ਸੀ ਲਾ ਲਓ ਜੀ, ਪਰ ਮੌਸਮ ਜਿਹੜੇ ਨੇ ਕੁਦਰਤ ਦੇ ਰੰਗ ਨੇ, ਆਨੰਦ ਮਾਣੋ ਜੀ, ਕੰਮ ਕਰੋ। ਤੇ ਪਰਗਣ ਮਾਨ ਸਾਡੇ ਨਾਲ ਜੁੜੇ ਨੇ, ਤੇ ਕੇਨਸ ਤੋਂ ਤੁਹਾਡਾ ਪ੍ਰੋਗਰਾਮ ਦਾ ਆਨੰਦ ਮਾਣ ਰਹੇ, ਸਨੀ ਡੇ ਆ, ਪੇਰੈਂਟਸ ਇੰਡੀਆ ਤੋਂ ਆਏ ਹੋਏ, ਤੁਹਾਡੇ ਪ੍ਰੋਗਰਾਮ ਨੂੰ ਬਹੁਤ ਪਸੰਦ ਕਰਦੇ ਜੀ, ਬਹੁਤ ਬਹੁਤ ਧੰਨਵਾਦ ਜੀ। ਉਮੀਦ ਰੱਖਦੇ ਆ ਕਿ ਉਹਨਾਂ ਨੂੰ ਕੇਨਸ ਪਸੰਦ ਆਵੇਗਾ, ਆਸਟ੍ਰੇਲੀਆ ਪਸੰਦ ਆਵੇਗਾ। ਜਸਪ੍ਰੀਤ ਸਿੰਘ ਬੈਂਸ, ਉਨ੍ਹਾਂ ਨੇ ਇੱਕ ਮੈਸੇਜ ਭੇਜਿਆ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹ ਮੈਸੇਜ ਮੈਂ ਕੋਸ਼ਿਸ਼ ਕਰਦਾ ਜੀ, ਜੇ ਅੱਜ ਸਮਾਂ ਹੋਇਆ ਤਾਂ ਜ਼ਰੂਰ ਆਪਾਂ ਪੜਾਂਗੇ, ਪਰ ਤੁਹਾਡਾ ਸਵਾਗਤ ਹੈ। ਮਨਪ੍ਰੀਤ ਸਿੰਘ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਮੈਂ ਵੀ ਕਹਿੰਦਾ ਮਾਈਕ ਜਾ ਕੇ ਬੋਲਿਆ ਸੀ। ਹੁਣ ਤੁਸੀਂ ਥੋੜਾ ਹੋਰ ਡਿਟੇਲ ਚ ਭੇਜੋ ਜੀ ਮੈਸੇਜ। ਤੇ ਮੈਸੇਜਾਂ ਦੇ ਵਿਚ ਰਵਨੀਤ ਮੈਲਬਨ ਤੋਂ ਵੀ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਵੀ ਐਕਸਾਈਟਿਡ ਆ ਜੀ ਗ੍ਰਿਫਤ ਜਾਣ ਨੂੰ ਫਸਟ ਟਾਈਮ। ਦੇਖੋ ਤੁਸੀਂ ਐਕਸਾਈਟਿਡ ਆ ਤੇ ਨਿਰਾਸ਼ ਨਹੀਂ ਹੋਵੋਗੇ, ਤੁਸੀਂ ਇਸ ਵਾਰੀ ਗਏ ਤੇ ਹਰ ਵਾਰੀ ਜਾਓਗੇ, ਇਹ ਗਰੰਟੀ ਹੈ ਜੀ। ਸੋ ਮਿੰਟੂ ਜੀ, ਹੁਣ ਆਪਾਂ ਥੋੜੀ ਜਿਹੀ ਗੱਲ ਕਰਨੀ ਆ, ਇਧਰ ਫਰੰਟ ਪੇਜ ਦੀ ਖਬਰ ਬਣੀ ਹੋਈ ਆ ਕਿ ਹਰਿਮੰਦਰ ਸਾਹਿਬ ਚ ਸਰੋਪਾ ਮਾਮਲੇ ਚ ਬੋਲੇ ਬਾਦਲ, ਆਸ਼ੀਰਵਾਦ ਲੈਣ ਗਿਆ ਸਾਂ ਸਰੋਪਾ ਨਹੀਂ। ਇਹ ਤਾਂ ਮੈਂ ਵੀ ਕੱਲ ਗੱਲ ਗਈ ਸੀ, ਮੇਰੀ ਤਾਂ ਨਹੀਂ ਕਾਪੀ ਕਰ ਲਈ ਕਿਤੇ।
ਦੇਖੋ ਇਸ ਮਸਲੇ ਤੇ ਬਹੁਤ ਸਾਰੀਆਂ ਵਿਚਾਰਾਂ ਹੋ ਚੁੱਕੀਆਂ, ਵੈਸੇ ਤਾਂ ਹਰ ਮੀਡੀਆ ਦੇ ਉੱਤੇ ਬਹੁਤ ਉਛਲ ਚੁੱਕਿਆ, ਪਰ ਆਪਾਂ ਪਿੱਛੇ ਕਿਉਂ ਰਹੀਏ ਜਦੋਂ ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਕੱਲੀ, ਤਾਂ ਫਿਰ ਆਪਾਂ ਵੀ ਆਪਣੀ ਜਿਹੜੀ ਟਿੱਪਣੀ ਦੇਣੀ ਬਣਦੀ ਹੈ ਇੱਥੇ ਤੇ। ਪਰ ਇਸ ਟਿੱਪਣੀ ਦੇ ਵਿੱਚ ਮੈਂ ਪਹਿਲਾਂ ਤਾਂ ਇੱਕ ਇਹ ਗੱਲ ਕਹਿਣੀ ਚਾਹੂੰਗਾ ਵੀ ਸਰੋਤਿਆਓ, ਮੈਂ ਹਰ ਰੋਜ਼ ਕਹਿਣਾ ਹੁੰਦਾ ਵੀ ਤੁਸੀਂ ਇੱਕ ਗੱਲ ਤਾਂ ਮੰਨ ਕੇ ਚੱਲਿਓ ਵੀ ਜਿੱਥੇ ਸਾਡੀ ਸੋਚ ਜਾ ਕੇ ਖਤਮ ਹੁੰਦੀ ਆ, ਉਦੋਂ ਗਾਂਹ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਸ਼ੁਰੂ ਹੁੰਦੀ ਆ। ਇੱਕ ਗੱਲ ਤਾਂ ਜੇ ਤੁਸੀਂ ਇਹ ਪੱਲੇ ਬੰਨ ਲਓ ਤਾਂ ਤੁਹਾਨੂੰ ਕੋਈ ਗੱਲ ਚ ਕਿੰਤੂ ਪਰੰਤੂ ਹੀ ਨਾ ਰਹੇ ਤੇ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਆਪ ਹੀ ਪਹਿਲੇ ਮੋੜ ਤੇ ਸਮਝ ਲਓ। ਸੋ ਇਹ ਗੱਲ ਦਿਮਾਗ ਚ ਬਿਠਾ ਲਓ ਵੀ ਉਹ ਜਿਹੜਾ 90 ਸਾਲ ਦੇ ਲਾਗੇ ਪਹੁੰਚਣ ਵਾਲਾ ਬਜੁਰਗ ਆ, ਜਿਹਦੀ ਅੱਧੀ ਤੋਂ ਕੀ ਜ਼ਿਆਦਾ ਉਮਰ ਵੱਡਾ ਹਿੱਸਾ ਜਵਾਨੀ ਤੋਂ ਲੱਗ ਗਿਆ ਸੀ 20-25 ਸਾਲ ਤੋਂ, ਹੁਣ ਤੱਕ ਜਿਹਦਾ ਸਿਆਸਤ ਦੇ ਵਿਚ ਲੰਘ ਚੁੱਕਿਆ, ਉਹ ਸਿਆਸਤਦਾਨ ਨੂੰ ਤੁਸੀਂ ਘਾਣ ਸਿਆਸਤਦਾਨ ਵੀ ਕਹਿੰਦੇ ਆ, ਕੋਈ ਘੈਂਟ ਸਿਆਸਤਦਾਨ ਕਹਿੰਦੇ ਆ, ਕੋਈ ਕੁਛ ਕਹਿੰਦੇ ਆ, ਕੋਈ ਖੁੰਡ, ਕੋਈ ਬਾਬਾ ਬੋੜ। ਸੋ ਇਹ ਗੱਲ ਤਾਂ ਤੁਸੀਂ ਮੰਨ ਕੇ ਚੱਲੋ ਵੀ ਤੁਹਾਡੀ ਸੋਚ ਉਹਦੀ ਸੋਚ ਤੱਕ ਨਹੀਂ ਪਹੁੰਚ ਸਕਦੀ, ਉਹਦੀ ਸੋਚ ਦੇ ਹਾਣ ਦਾ ਹੋਣ ਲਈ ਉਹਦੇ ਜਿੰਨੇ ਸਾਲ, ਉਹਦੇ ਜਿੰਨਾ ਕੰਮ, ਉਹਦੇ ਜਿੰਨੀ ਜਿਹੜੀਆਂ ਉਹਨੇ ਜਿੱਥੋਂ ਜਿੱਥੋਂ ਦੀ ਲੰਘਿਆ ਉਹ ਲੰਘਣੇ ਪੈਣੇ ਆ, ਫੇਰ ਉਹਦੇ ਬਰਾਬਰ ਦੀ ਸੋਚ ਹੋਣੀ ਆ। ਸੋ ਹੁਣ ਸਾਰੀ ਦੁਨੀਆਂ ਜਿਹੜੀ ਇਹ ਸਰੋਪਾ ਕਾਂਡ ਨੂੰ ਇੱਕ ਗੱਲ ਤੋਂ ਦੇਖ ਰਹੀ ਆ ਵੀ ਚੰਗੀ ਕੀਤੀ ਬਲਵੀਰ ਸਿੰਘ ਗ੍ਰੰਥੀ ਨੇ, ਚੰਗੀ ਕੀਤੀ ਬਲਵੀਰ ਸਿੰਘ ਨੇ ਸਰੋਪੇ ਵਾਲਾ ਕੰਮ ਕਰਕੇ ਤੇ ਇਹ ਚੀਜ਼ ਨੂੰ ਜਿਹੜਾ ਅਸਲੀਅਤ ਆ ਜਿਹੜੀ ਉਹਦੀ ਅੰਦਰਲੀ ਗੱਲ ਆ ਉਹ ਇੱਕ ਹੋਰ ਆ ਜੀ ਉਹ ਅੰਦਰਲੀ ਗੱਲ ਇਹ ਆ ਸਿੱਧੂ ਸਾਹਿਬ ਵੀ ਬਹੁਤ ਨਰੇ ਆ ਇਲੈਕਸ਼ਨਾਂ ਦੇ ਵਿੱਚ ਜਿਵੇਂ ਅੱਜ ਦੇ ਪ੍ਰੋਗਰਾਮ ਦੇ ਸ਼ੁਰੂ ਚ ਤੁਸੀਂ ਕਿਹਾ ਵੀ ਧਰਮ ਤੇ ਰਾਜਨੀਤੀ ਦਾ ਕੀ ਸਮਲ ਹੋਣਾ ਨਹੀਂ ਹੋਣਾ ਚਾਹੀਦਾ ਸੋ ਜਿਹੜਾ ਇਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਛੱਡਿਆ ਗਿਆ ਇੱਕ ਹੋਰ ਤੀਰ ਆ ਜਿਹਦੇ ਤਹਿਤ ਉਨ੍ਹਾਂ ਨੇ ਆਪਦੇ ਉੱਤੋਂ ਇਹ ਚਿੱਕੜ ਲਾਇਆ ਆਪਦੇ ਉੱਤੋਂ ਇਹ ਸਾਬਤ ਕੀਤਾ ਵੀ ਮੇਰੇ ਹੀ ਸ਼੍ਰੋਮਣੀ ਕਮੇਟੀ ਮੇਰਾ ਕੁਛ ਨਹੀਂ ਮੰਨਦੀ ਮੇਰੀ ਹੈ ਨੀ ਸ਼੍ਰੋਮਣੀ ਕਮੇਟੀ ਉਹ ਤਾਂ ਇੱਕ ਆਜ਼ਾਦ ਆਧਾਰ ਆ ਉਹ ਤਾਂ ਕੁਛ ਵੀ ਕਰ ਸਕੇਗਾ ਇਹ ਦਰਸਾਉਣ ਲਈ ਇਹ ਪੂਰੀ ਦੀ ਪੂਰੀ ਇੱਕ ਬਣਾਇਆ ਗਿਆ ਡਰਾਮਾ ਪੂਰੀ ਇੱਕ ਬਣਾਈ ਗਈ ਖੇਡ ਉਦੋਂ ਬਾਅਦ ਉਹਨੂੰ ਰਿਐਲਿਟੀ ਦੇਣ ਲਈ ਮੱਕੜ ਹੋਰਾਂ ਬੰਨਿਓ ਜਾਂ ਇੱਕ ਉਹ ਜਿਹੇ ਲੋਕਾਂ ਬੰਨਿਓ ਤਬਾਦਲਾ ਕਰਨਾ ਵੀ ਜਮਾ ਹੀ ਜੈਨੂਨ ਲੱਗੇ ਗੱਲ ਵੀ ਉਹ ਤਾਂ ਮੈਨੂੰ ਉਹੀ ਕਰੀ ਜਾਂਦੇ ਆਪ ਹੀ ਮੈਂ ਤਾਂ ਨਹੀਂ ਕਿਸੇ ਨੂੰ ਕੁਛ ਕਹਿੰਦਾ ਮੇਰਾ ਤਾਂ ਕੋਈ ਲਾਗਾ ਦੇ ਕੇ ਨਹੀਂ ਮੈਂ ਤਾਂ ਇੱਕ ਨਿਮਾਣਾ ਜਾਂ ਸੇਵਕ ਬਣ ਕੇ ਤੇ ਗਿਆ ਸੀ ਤੇ ਮੈਨੂੰ ਤਾਂ ਆਸ਼ੀਰਵਾਦ ਲੈਣਾ ਸੀ ਸਰੋਪੇ ਦੀ ਲੋੜ ਹੀ ਨਹੀਂ ਸੀਗੀ ਚਲੋ ਦੇਣਾ ਨਾ ਦੇਣਾ ਇੱਕ ਵੱਖਰੀ ਗੱਲ ਇਹ ਇੱਕ ਬਹੁਤ ਵੱਡੀ ਹਾਈ ਪਿੱਚ ਦਾ ਡਰਾਮਾ ਮੇਰਾ ਅੱਜ ਦੇ ਗੱਲ ਲਿਖ ਲੋ ਮੈਂ ਦਾਅਵੇ ਨਾਲ ਕਹਿ ਸਕਦਾ ਇਹ ਗੱਲ ਵੀ ਇਹ ਗਿਣੀ ਮਿਤੀ ਸਾਜਿਸ਼ ਦੇ ਤਹਿਤ ਇਹ ਸਾਰੀ ਨਿਊਜ਼ ਬਣਾਈ ਗਈ ਆ ਨਾ ਕਿ ਇਹ ਕੋਈ ਨਿਊਜ਼ ਸੱਚੀ ਹੋਈ ਆ ਇਹ ਸੱਚੀ ਹੋਣ ਨੂੰ ਸੱਚੀ ਹੋਣ ਦਾ ਡਰਾਮਾ ਕੀਤਾ ਗਿਆ ਹਰ ਐਂਗਲ ਤੋਂ ਮੈਂ ਜਿੰਨਾ ਕੁ ਨੇੜੇ ਤੋਂ ਬਾਦਲ ਨੂੰ ਫਾਲੋ ਕਰਦਾ ਜਾਂ ਜਿੰਨਾ ਕੁ ਨੇੜੇ ਤੋਂ ਮੈਂ ਜਾਣਦਾ ਇਹਦੇ ਵਿਚ ਕਿਤੇ ਵੀ ਅਤਕਥਨੀ ਨੀ ਚਾਹੇ ਲੱਖ ਹੁਣ ਸਾਡਾ ਤਾਈ ਤਾਇਆ ਗਿਆ ਸੰਤੋਖ ਸਿੰਘ ਭਾਵੇਂ ਹੁਣ ਲੱਖ ਮੇਰੇ ਮਗਰ ਪੈ ਜੇ ਵੀ ਨਹੀਂ ਸਾਡਾ ਬਾਦਲ ਨਾਲ ਆਈ ਹੋਈ ਹੈ ਤਾਂ ਵੱਖਰੀ ਗੱਲ ਆ ਉਹ ਕੋਈ ਗੱਲ ਨੀ ਸਾਡੇ ਤਾਏ ਭਤੀਜੇ ਦੀ ਲੜਾਈ ਆ ਅਸੀਂ ਬਾਹਰ ਜਾ ਕੇ ਵੀ ਸੰਭਲ ਲਾਂਗੇ ਇੱਕ ਦੂਜੇ ਨਾਲ ਸਮਝੌਤਾ ਕਰ ਲੈਂਦੇ ਹੁੰਦੇ ਅਸੀਂ ਛੇਤੀ ਤੇ ਪਰ ਸੱਚ ਸੱਚ ਆ ਜੀ ਇਹ ਚ ਸੱਚ ਚ ਕੋਈ ਝੂਠ ਨਹੀਂ ਹੈ ਇਹ ਇੱਕ ਇਲੈਕਸ਼ਨਾਂ ਤੋਂ ਪਹਿਲਾਂ ਲੋਕਾਂ ਦਾ ਧਿਆਨ ਇਹ ਕਰਨ ਲਈ ਵੀ ਸ਼੍ਰੋਮਣੀ ਕਮੇਟੀ ਦੇ ਉੱਤੇ ਅਕਾਲੀ ਦਲ ਦਾ ਕਬਜ਼ਾ ਨਹੀਂ ਜੇ ਕਬਜ਼ਾ ਹੁੰਦਾ ਧਰਮ ਦੇ ਉੱਤੇ ਕਬਜ਼ਾ ਹੁੰਦਾ ਤਾਂ ਮੈਨੂੰ ਹੀ ਸਰੋਪੋ ਕਹਿੰਦੇ ਇਹਨਾਂ ਤੋਂ ਕਿਉਂ ਜਵਾਬ ਦਿੰਦੇ ਸੋ ਇਹ ਇੱਕ ਤਰੀਕੇ ਨਾਲ ਸਾਫ਼ ਕੀਤੀ ਗਈ ਗੱਲ
ਪਰ ਜਿੱਥੇ ਤੱਕ ਹੋਣ ਲੱਗਦਾ ਆ ਤੁਹਾਨੂੰ ਨਹੀਂ ਲੱਗਦਾ ਕਿ ਮੱਕੜ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਬੜਾ ਗੈਰ ਜ਼ਿੰਮੇਵਾਰਾਨਾ ਮਤਲਬ ਜੇ ਇਸ ਐਂਗਲ ਤੋਂ ਵੀ ਦੇਖੇ ਜਿਹੜਾ ਐਂਗਲ ਤੁਸੀਂ ਸਾਨੂੰ ਦੱਸਿਆ ਆ ਕਿ ਉਸ ਐਂਗਲ ਤੋਂ ਤਾਂ ਇਉਂ ਲੱਗਦਾ ਕਿ ਹੁਣ ਬਾਦਲ ਸਾਹਿਬ ਨੂੰ ਮੱਕੜ ਸਾਹਿਬ ਨੂੰ ਫਰਕ ਕਰ ਦੇਣਾ ਚਾਹੀਦਾ ਵੀ ਤੇਰੀ ਇਰਰਿਸਪੋਂਸੀਬਿਲਟੀ ਆ ਫੇਰ ਜ਼ਿਆਦਾ ਨੰਬਰ ਬਣਨਗੇ ਜਿਹੜਾ ਐਂਗਲ ਤੁਸੀਂ ਦੱਸਿਆ ਕਿਉਂਕਿ ਉਨ੍ਹਾਂ ਦੀ ਜਿਹੜੀ ਟੋਨ ਦੇਖੋ ਤੁਸੀਂ
ਦੇਖੋ
ਹੁਣ ਉਨ੍ਹਾਂ ਨੂੰ ਬਾਦਲ ਸਾਹਿਬ ਨੂੰ
ਕਦੇ ਵੀ ਇੱਕ ਬੰਦਾ ਨੀ ਫੁੰਡਿਆ
ਨਹੀਂ ਨਹੀਂ ਸੋਰੀ
ਬਾਦਲ ਨੇ ਕਦੇ ਇੱਕ ਤੀਰ ਨਾਲ ਇੱਕ ਬੰਦਾ ਨੀ ਫੁੰਡਿਆ ਇਹ ਗੱਲ ਧਿਆਨ ਚ ਰੱਖਿਓ ਕਦੇ
ਨਹੀਂ ਉਹ ਤਾਂ ਮੈਂ ਤੁਹਾਡੀ ਗੱਲ ਸਮਝਦਾ ਵੀ ਹੁਣ ਮੈਂ ਉਹੀ ਕਹਿ੣ਾ ਵੀ ਜੇ ਬਾਦਲ ਸਾਹਿਬ ਖੁਦ ਇਹ ਕਰਵਾ ਰਹੇ ਨੇ ਤਾਂ ਹੁਣ ਅਗਲਾ ਟਾਰਗੇਟ ਤਾਂ ਜਿਸ ਤਰ੍ਹਾਂ ਮੱਕੜ ਸਾਹਿਬ ਦਾ ਬਿਆਨ ਆਇਆ ਹੁਣ ਤਾਂ ਉਨ੍ਹਾਂ ਵੱਲ ਨੂੰ ਤੀਰ ਹੋਣਾ ਚਾਹੀਦਾ ਵੀ ਤੂੰ ਭਾਈ ਨੂੰ ਕਿੱਦਾਂ ਕੱਢਿਆ ਬਈ ਹਨਾ ਫਿਰ ਹੁਣ ਮੱਕੜ ਸਾਹਿਬ ਨੂੰ ਉਨ੍ਹਾਂ ਨੂੰ ਥੱਲੇ ਲੈਣਾ ਚਾਹੀਦਾ ਕਿ ਜਦੋਂ ਮੈਂ ਲੈਣੇ ਨਹੀਂ ਸੀ ਗਿਆ ਸਰੋਪਾ ਇਹਨੂੰ ਬਰਖਾਸਤ ਕੱਲ੍ਹ ਕੀਤਾ ਗਿਆ ਹੁਣ ਤਾਂ ਇਹ ਗੱਲ ਬਣਦੀ ਹੈ ਨਾ
ਦੇਖੋ ਇਹਦਾ ਅਗਲਾ ਐਂਗਲ ਸੁਣੋ ਇਹਦਾ ਅਗਲਾ ਐਂਗਲ ਇਹ ਆ ਵੀ ਮੱਕੜ ਜਿਹੜਾ ਵਕਤ ਜਿਹੜਾ ਆਪਣਾ ਗੁਜ਼ਾਰ ਚੁੱਕਿਆ ਉਹ ਸਾਰੇ ਦਾ ਸਾਰਾ ਵਕਤ ਉਹਦਾ ਕਿੰਤੂ ਪਰੰਤੂ ਵਾਲਾ ਤੇ ਉਹ ਕਿੰਤੂ ਪਰੰਤੂ ਦਾ ਜਿਹੜਾ ਵਕਤ ਆ ਉਹ ਇਲੈਕਸ਼ਨਾਂ ਦੇ ਵਿਚ ਆ ਕੇ ਇਹਨਾਂ ਦੇ ਆੜੇ ਆਊਗਾ ਜਾਂ ਜਿੰਨਾ ਮਰਜ਼ੀ ਜ਼ੋਰ ਲਾ ਲੈਣਾ ਸੋ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀ ਇੱਕ ਬਲੀ ਹੋਊਗੀ ਉਹ ਬਲੀ ਅੱਜ ਲਿਖ ਲਓ ਇਹ ਕਾਂਡ ਨਾ ਸਹੀ ਹੋਰ ਕਾਂਡ ਕਿਵੇਂ ਵੀ ਉਹ ਮੱਕੜ ਦੀ ਬਲੀ ਦੇਣੀ ਪੈਣੀ ਇਹਨਾਂ ਨੂੰ ਨਾ ਦਿੱਤੀ ਤਾਂ ਮੈਨੂੰ ਕਹਿ ਦਿਓ ਅੱਜ ਮੇਰੀ ਗੱਲ ਨੋਟ ਕਰ ਲਓ ਮੱਕੜ ਦੀ ਬਲੀ ਇਲੈਕਸ਼ਨਾਂ ਤੋਂ ਪਹਿਲਾਂ ਇਹ ਦੇਣਗੇ ਜਿਵੇਂ ਮਰਜ਼ੀ ਰੂਪ ਚ ਕਿਸੇ ਮਰਜ਼ੀ ਨੂੰ ਦੇਣ ਦੂਜੀ ਜੇ ਮੱਕੜ ਨੂੰ ਬਦਲਦੇ ਆ ਤਾਂ ਫੇਰ ਉਹੀ ਸਾਬਤ ਹੁੰਦੀ ਹੈ ਜਿਹੜੀ ਬਾਦਲ ਕਲੀਅਰ ਕਰਨੀ ਚਾਹੁੰਦਾ ਵੀ ਮੇਰਾ ਕੋਈ ਉੱਥੇ ਰੋਲ ਦੇਣ ਨਹੀਂ ਤਾਂ ਸ਼੍ਰੋਮਣੀ ਕਮੇਟੀ ਦਾ ਉਨ੍ਹਾਂ ਦਾ ਰੋਲ ਆ ਸੋ ਬਾਦਲ ਨੇ ਕੱਲ ਇੱਕ ਟੀਵੀ ਚੈਨਲ ਨੂੰ ਦਵੀ ਜੀ ਵਾਚ ਇਹ ਵੀ ਕਿਹਾ ਵੀ ਭਾਈ ਉਨ੍ਹਾਂ ਨੂੰ ਚਾਹੀਦਾ ਐ ਬਦਲੀ ਬਦਲੀ ਨਹੀਂ ਕਰਨੀ ਚਾਹੀਦੀ ਸੀ ਮੇਰੇ ਸਰੋਪਾ ਨਾ ਦੇਣ ਪਿੱਛੇ ਉਨ੍ਹਾਂ ਨੂੰ ਚਾਹੀਦਾ ਆਪਦਾ ਕਲੀਅਰ ਕਰ ਲੈਣ ਜਾਣੀ ਕਿ ਜਮਾ ਹੀ ਐ ਅਣਜਾਣਤਾ ਦਿਖਾਈ ਆ ਵੀ ਮੇਰਾ ਤਾਂ ਉੱਥੇ ਕੋਈ ਲਾਗਾ ਦੇਗਾ ਨਹੀਂ ਮੈਨੂੰ ਕੋਈ ਮਤਲਬ ਨਹੀਂ ਕੀ ਹੋਈ ਜਾਂਦਾ ਕੀ ਨੇ ਉਨ੍ਹਾਂ ਨੇ ਆਪ ਹੀ ਐਕਸ਼ਨ ਲੈ ਲਿਆ ਸੋ ਹੁਣ ਉਹ ਐਕਸ਼ਨ ਦੀ ਅੜਤ ਮੱਕੜ ਨੂੰ ਨਹੀਂ ਡੇਗਿਆ ਜਾ ਸਕਦਾ ਕਿਉਂਕਿ ਫੇਰ ਤਾਂ ਸਿੱਧੇ ਰੂਪ ਚ ਫੇਰ ਸ਼ਾਮਲ ਹੋ ਗਿਆ ਬਾਦਲ ਵੀ ਫੇਰ ਮੱਕੜ ਨੂੰ ਲਾਤਾ ਹੁਣ ਇਸ ਗੱਲ ਪਿੱਛੇ ਜਾਣ ਬੁੱਝ ਕੇ ਪਰ ਮੱਕੜ ਦੀ ਬਲੀ ਦਿੱਤੀ ਜਾਊਗੀ ਇਹ ਮੈਂ ਗਰੰਟੀ ਕਰਦਾ ਉਹ ਬੇਲਾ ਆਉਣ ਤੇ ਦਿੱਤੀ ਜਾਊਗੀ
ਪਰ ਜਿਹੜਾ ਮਤਲਬ ਉਹ ਤਾਂ ਮੈਂ ਤੁਹਾਡੇ ਐਂਗਲ ਸਾਰੇ ਸਮਝਦਾ ਆ ਤੇ ਇਸ ਤਰ੍ਹਾਂ ਹੋਊਗਾ ਹੋਏਗਾ ਵੀ ਆਪਣੇ ਆਪ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਵਿਚ ਪਰ ਜਿਹੜਾ ਮੱਕੜ ਸਾਹਿਬ ਦੇ ਬਿਆਨ ਮਤਲਬ ਉਹ ਤੁਹਾਨੂੰ ਲੱਗਦਾ ਹੈ ਵੀ ਇਸ ਸਰਵਉੱਚ ਸਥਾਨ ਤੇ ਜਿੱਥੇ ਉਹ ਬੈਠੇ ਨੇ ਜਿਹੜਾ ਐਟੀਚਿਊਡ ਉਹ ਦਿਖਾ ਰਹੇ ਨੇ ਮਤਲਬ ਜਿਹੜੀ ਮਤਲਬ ਲਾਪਰਵਾਹੀ ਨਾਲ ਗੱਲ ਉਹ ਕਰ ਰਹੇ ਨੇ ਮਤਲਬ ਡੂ ਯੂ ਰੀਅਲੀ ਥਿੰਕ ਹੀ ਡਿਜ਼ਰਵ ਦੈਟ ਪੋਜੀਸ਼ਨ
ਨਹੀਂ ਇਹ ਪਹਿਲੀ ਵਾਰੀ ਥੋੜਾ ਕੀਤਾ ਮੱਕੜ ਦੇ ਤਾਂ ਤੁਸੀਂ ਚਾਹੇ ਉਹ ਗਾਲਾਂ ਸੁਣ ਲਓ ਉਹ ਵੀ ਸੋਸ਼ਲ ਮੀਡੀਆ ਤੇ ਫਿਰਦੀਆਂ ਵੀ ਕਿੱਦਾਂ ਉਹ ਗਾਲਾਂ ਦੇ ਰਹੇ ਆ ਮੱਕੜ ਦੇ ਉਹ ਸੁਣ ਲਓ ਵੀ ਫੜ ਲਓ ਸਾਲੇ ਨੂੰ ਵੀ ਡਾਇਲੋਗ ਮੱਕੜ ਦਾ ਤੁਸੀਂ ਯੂਟਿਊਬ ਤੇ ਫਿਰਦਾ, ਜਦੋਂ ਕੋਈ ਉਹਦੀ ਵਿਰੋਧਤਾ ਕਰ ਰਿਹਾ ਤਾਂ ਮੈਕ ਤੋਂ ਪਰਾਂ ਮੂੰਹ ਕਰਕੇ ਕੁਛ ਵੀ ਬੋਲਣ ਦੀ ਕੋਸ਼ਿਸ਼ ਕੀਤੀ ਪਰ ਮੈਕ ਨੇ ਫਿਰ ਵੀ ਕੈਚ ਕਰ ਲਈ ਉਹ ਗੱਲ। ਮੱਕੜ ਦੀਆਂ ਵਾਰੀ ਵਾਰੀ ਸਿਰ ਜਿਹੜੀਆਂ ਜੋੜੇ ਪਵਾਉਣ ਲਵਾਉਣ ਤੋਂ ਲਾ ਕੇ ਕਾਰ ਦੇ ਤੇਲਾਂ ਤੋਂ ਲਾ ਕੇ ਜਾਂ ਤੱਕ ਦੀ ਬਿਆਨਬਾਜ਼ੀ ਆਈ ਆ, ਕਿਤੇ ਕਿਸੇ ਸੁਲਝੇ ਹੋਏ ਸਿਆਸਤਦਾਨ ਦੀ ਉਹ ਲੱਗਦੀ ਆ ਤੁਹਾਨੂੰ? ਅੱਜ ਤਾਂ ਹੀ ਨਹੀਂ ਲੱਗੀ। ਪਰ ਇਹੋ ਜਿਹੇ ਲੋਕ ਸਿਆਸੀ ਲੋਕਾਂ ਨੂੰ ਚਾਹੀਦੇ ਹੁੰਦੇ ਆ। ਬਾਦਲ ਸਾਹਿਬ ਨੂੰ ਕੋਈ ਉੱਥੇ ਅੜੀਅਲ ਬੰਦਾ ਉੱਥੇ ਬਿਠਾ ਲਿਆ ਹੋਵੇ ਜਾਂ ਅੜੀਅਲ ਹੁੰਦਾ ਤਾਂ ਉਹ ਕਿਵੇਂ ਉਹ ਇਹਨਾਂ ਨੂੰ ਉੜਕੇ ਨਾ ਲਾਉਂਦਾ? ਸੋ ਇਸ ਕਰਕੇ ਉਹਨਾਂ ਨੂੰ ਵੀ ਇਹੋ ਜਿਹੇ ਲੋਕ ਹੀ ਚਾਹੀਦੇ ਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਬਾਹਲੀ ਜ਼ਿਆਦਾ ਸੋਝੀ ਨਾ ਹੋਵੇ
ਜੀ। ਸੋ ਚਲੋ ਇਸ ਮਸਲੇ ਦੇ ਉੱਤੇ ਤਾਂ ਮਤਲਬ ਕਾਫੀ ਹੁਣ ਰੋਟੀਆਂ ਸੇਕੀਆਂ ਜਾਣਗੀਆਂ, ਕਿਉਂਕਿ ਸਰੋਪੇ ਦਾ ਵੈਸੇ ਤਾਂ ਇਹ ਕੋਈ ਹੈਡਲਾਈਨ ਵਾਲੀ ਖ਼ਬਰ ਹੈ ਨਹੀਂ, ਸਰੋਪਾ ਮਿਲਿਆ ਜਾਂ ਨਹੀਂ ਮਿਲਿਆ ਤੇ ਅਸੀਂ ਵੀ ਕਿੰਨਾ ਟਾਈਮ ਸਪੈਂਡ ਕਰ ਰਹੇ ਹਾਂ। ਮਤਲਬ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਹੋਰ ਮਸਲੇ ਆ ਜਿਹੜੇ ਕਿ ਇਲੈਕਸ਼ਨਾਂ ਦੇ ਮੂਹਰੇ ਕਰਨੇ ਚਾਹੀਦੇ ਆ ਕੌਮ ਦੇ ਲਈ, ਮਤਲਬ ਕੌਮ ਦੇ ਲਈ ਨਹੀਂ ਕਿ ਪੰਜਾਬ ਦੇ ਲਈ, ਕਿਉਂਕਿ ਪੰਜਾਬ ਦੀਆਂ ਇਲੈਕਸ਼ਨਾਂ ਕੱਲੀ ਇੱਕ ਕੌਮ ਦੀ ਇਲੈਕਸ਼ਨ ਨਹੀਂ ਹੈਗੀ, ਜਿਸ ਤਰ੍ਹਾਂ ਐਜੂਕੇਸ਼ਨ ਦਾ ਮਸਲਾ ਆ, ਹੁਣ ਡਰੱਗ ਦਾ ਮਸਲਾ ਵੀ ਇਹਦੇ ਵਿੱਚ ਹੀ ਦੱਬਿਆ ਜਾ ਚੁੱਕਾ ਕਿਸੇ ਨਾ ਕਿਸੇ ਤਰ੍ਹਾਂ, ਤੇ ਆਮ ਆਦਮੀ ਪਾਰਟੀ ਦੀ ਜਿਹੜੀ ਹਾਈਲਾਈਟ ਹੈ ਉਹ ਵੀ ਮਤਲਬ ਕਿਸ ਤਰ੍ਹਾਂ ਮਤਲਬ ਇਦਾਂ ਦੇ ਮਸਲਿਆਂ ਨੂੰ ਲਿਆ ਕੇ ਮੂਹਰੇ ਦੱਬੀ ਜਾ ਚੁੱਕੀ ਹੈ। ਸੋ ਇਸੇ ਹੀ ਤਰਜ਼ ਦੇ ਵਿੱਚ ਸਾਨੂੰ ਕਹਿ ਰਹੇ ਨੇ ਨਰਵੈਰ ਸਿੰਘ ਨਵੀ, ਕਹਿੰਦੇ ਕਿ ਭਾਜੀ ਇੰਡੀਆ, ਅੱਛਾ ਉਨ੍ਹਾਂ ਨੇ ਇੱਕ ਮੈਸੇਜ ਭੇਜਿਆ ਸੀ ਕਿ ਭਵਿੱਖ ਵਾਲਿਓ ਭਾਜੀ ਰਾਜਨੀਤੀ ਕੀ ਹੁੰਦੀ ਆ, ਵੋਟਾਂ ਵਿਚ ਜਿੱਤਣਾ ਕਿਸ ਤਰ੍ਹਾਂ ਜਾਂ ਦੇਸ਼ ਕਿਸ ਤਰ੍ਹਾਂ ਚਲਾਉਣਾ ਹੈ, ਇਹ ਹੁੰਦੀ ਆ ਕਿ ਵੋਟਾਂ ਵਿਚ ਜਿੱਤਣੀ ਹੁੰਦੀ ਆ ਰਾਜਨੀਤੀ? ਮੈਨੂੰ ਲੱਗਦਾ ਕਿ ਦੋਨੇ ਹੁੰਦੀਆਂ,
ਦੋਨੇ ਚੀਜ਼ਾਂ ਹੁੰਦੀਆਂ, ਦੋਨੇ ਹੁੰਦੀਆਂ, ਦੋਨਾਂ ਤੋਂ ਨੀ ਮੁਨਕਰ ਹੋਇਆ ਜਾ ਸਕਦਾ। ਜੇ ਤੁਸੀਂ ਜਿੱਤੋਗੇ ਨਾ ਦੇ ਤੁਹਾਡੇ ਕੋਲ ਪਾਵਰ ਤੱਕ ਪਹੁੰਚ ਤਾਂ ਤੁਸੀਂ ਉਹਨੂੰ ਦੇਸ਼ ਨੂੰ ਕਿਵੇਂ ਚਲਾ ਲਓਗੇ? ਸੋ ਵੋਟਾਂ ਵੀ ਲੈਣਾ, ਵੋਟਾਂ ਲੈਣੀ ਵੀ ਇੱਕ ਵੋਟਾਂ ਲੈਣਾ ਇੱਕ ਨਿਸ਼ਲ ਜ਼ਰੂਰਤ ਆ, ਤੇ ਉਦੋਂ ਬਾਅਦ ਰਾਜਨੀਤੀ ਕਰਨੀ ਇੱਕ ਫਰਜ਼ ਆ, ਜਿਹੜਾ ਦੇਸ਼ ਕਿਵੇਂ ਚਲਾਉਣਾ ਇੱਕ ਡਿਊਟੀ ਹੋ ਜਾਂਦੀ ਆ। ਸੋ ਗੱਲ ਤਾਂ ਇਹ ਆ ਜਾਂਦੀ ਆ ਵੀ ਸਾਡਾ ਨਾ ਹੁਣ ਜਿਹੜਾ ਵੋਟਰ ਆ, ਜਿਹਦੇ ਮੇਨ ਕਸੂਰਵਾਰ ਸਾਰੇ ਕੰਮਾਂ ਚ ਵੋਟਰ ਨਿਕਲਦਾ, ਵੀ ਉਹ ਜਾਂ ਤਾਂ 500-400 ਚ ਵਿਕ ਜਾਂਦਾ ਜਾਂ ਉਹਨੂੰ ਜਾਗਰਤੀ ਨੀ ਵੀ ਮੈਂ ਕੀ ਪੁੱਛਣਾ ਕੀ ਕਰਨਾ, ਆਏ ਕਿਹੜੇ ਉਹਨਾਂ ਗੱਲਾਂ ਬਾਤਾਂ ਚ ਆ ਜਾਂਦਾ। ਸੋ ਸਾਡਾ ਵੋਟਰ ਜਾਗਰੂਕ ਹੁੰਦਾ ਜਾ ਰਿਹਾ, ਹੁਣ ਉਹ ਗੱਲਾਂ ਗਈਆਂ, ਮੇਰੀ ਅੱਜ ਦੀ ਗੱਲ ਲਿਖ ਲਿਓ, 2017 ਦੇ ਇਲੈਕਸ਼ਨਾਂ ਚ ਕੱਲੇ ਕੱਲੇ ਪਿੰਡ ਦੇ ਵਿੱਚੋਂ ਖ਼ਬਰਾਂ ਆਉਣਗੀਆਂ ਵੀ ਅੱਜ ਵੋਟ ਮੰਗਣ ਵਾਲੇ ਬੰਦੇ ਨਾਲ ਆਹ ਕੀਤੀ, ਅੱਜ ਵੋਟ ਮੰਗਣ ਵਾਲੇ ਬੰਦੇ ਨੂੰ ਆਹ ਸਵਾਲ ਹੋਏ, ਕੱਲੇ ਕੱਲੇ ਬੰਦੇ ਦੀਆਂ ਵਟਸਐਪ ਤੇ ਫੇਸਬੁੱਕ ਤੇ ਵੀਡੀਓ ਪੈਣਗੀਆਂ ਤੇ ਤੁਸੀਂ ਦੇਖੀ ਜਾਇਓ, ਜਿਗਰੇ ਵਾਲਾ ਬੰਦਾ ਹੀ ਖੜੂਗਾ ਹੁਣ ਪਿੰਡਾਂ ਦੇ ਵਿੱਚ ਜਾ ਕੇ ਮੰਗਣ, ਜੇ ਜ਼ਰੂਰਤ ਚੰਗਾ ਹੋਇਆ ਜਾਂ ਉਹਨੂੰ ਅੱਗਾ ਚੰਗਾ ਕਰਨ ਦੀ ਕੋਸ਼ਿਸ਼ ਹੋਈ ਉਹੀ ਖੜੂ ਆ ਕੇ, ਹੁਣ ਐਡਾ ਸੌਖਾ ਨਹੀਂ ਕਿਸੇ ਨੂੰ ਵੋਟ ਮੰਗਣ ਦਿੰਦੇ ਲੋਕ।
ਬਿਲਕੁਲ, ਤੇ ਜਗਤਾਰ ਗਿੱਲ ਹੋਣਾ ਨੇ ਕੱਲ ਵੀ ਮੈਸੇਜ ਭੇਜਿਆ ਸੀ, ਅੱਜ ਵੀ ਮੈਸੇਜ ਦੇ ਵਿਚ ਉਹ ਕੁਐਸਚਨ ਹੈ ਕਿ ਆਮ ਆਦਮੀ ਪਾਰਟੀ ਚ ਮੇਜਰ ਸਿੰਘ ਪੱਤਰਕਾਰ ਤੇ ਰਾਜਵੀਰ ਹਾਕੀ ਗੋਲਡ ਜਿਹੜੇ ਆ ਮਤਲਬ ਵਰਗੀਆਂ ਸ਼ਖਸੀਅਤਾਂ ਦਾ ਆਉਣਾ ਕੀ ਸਾਬਤ ਕਰਦਾ ਹੈ ਜੀ?
ਦੇਖੋ ਸਾਬਤ ਤਾਂ ਦੋ ਚੀਜ਼ਾਂ ਕਰਦਾ, ਸਾਬਤ ਤਾਂ ਇਹ ਕਰਦਾ ਵੀ ਇੱਕ ਪਾਸੇ ਤਾਂ ਸੁਧਾਰ ਜਿਹੜੀ ਜੁਗਿਆਸਾ ਵੀ ਸਾਨੂੰ ਜਿਹੜੇ ਲੋਕਾਂ ਨੂੰ ਲੱਗਦਾ ਵੀ ਸੁਧਾਰ ਹੋਣਾ ਚਾਹੀਦਾ ਤੇ ਸੁਧਾਰ ਦੇ ਚ ਉਹ ਦੋ ਪਾਰਟੀਆਂ ਆਪਦਾ ਹੋਂਦ ਗਵਾ ਚੁੱਕੀਆਂ ਤੇ ਤੀਜਾ ਬਦਲ ਮਿਲਿਆ ਤੇ ਉਹਨੂੰ ਜੁਆਇਨ ਕਰਨਾ ਕੋਈ ਲਾਜ਼ਮੀ ਸੀ ਤੇ ਲੋਕ ਕਰ ਰਹੇ ਆ ਜਿਹੜੇ, ਇਹ ਕੋਈ ਨਵੀਂ ਗੱਲ ਨਹੀਂ। ਤੁਸੀਂ ਅਸੀਂ ਵੀ ਜੇ ਜੁੜੇ ਆ ਤਾਂ ਅਸੀਂ ਸਿਰਫ ਇਸ ਲਈ ਜੁੜੇ ਆ ਤਾਂ ਇਸ ਸਾਡੀ ਸੋਚ ਆ ਵੀ ਸ਼ਾਇਦ ਇਹ ਨਵੀਂ ਪਾਰਟੀ ਆਉਣ ਵਾਲੇ ਦਿਨਾਂ ਚ ਸੁਧਾਰ ਕਰੇ ਤੇ ਸੁਧਾਰ ਦਾ ਕਾਰਨ ਬਣੇ। ਸੋ ਇਸ ਢੰਗ ਨਾਲ ਜੁੜ ਰਹੇ ਆ ਲੋਕ। ਦੂਜੀ ਉੱਥੇ ਦੂਜੀ ਦਿੱਲੀ ਇੱਕ ਉਦਾਹਰਣ ਬਣੀ ਵੀ ਦਿੱਲੀ ਦੇ ਵਿੱਚ ਆਮ ਲੋਕ ਰਾਤੋ ਰਾਤ ਜਿਹੜੇ MLA MP ਬਣਨ ਦੀ ਜਿਹੜੀ ਪੋਜੀਸ਼ਨ ਚ ਪਹੁੰਚੇ ਉਹ ਵੀ ਕਿਤੇ ਨਾ ਕਿਤੇ ਹਰੇਕ ਬੰਦੇ ਨੂੰ ਪ੍ਰੇਰ ਰਿਹਾ ਵੀ ਮੈਂ ਆਪਣਾ ਜਿਹੜਾ ਪਿਛੋਕੜ ਆ, ਜਿਵੇਂ ਹੁਣ ਰਾਜਵੀਰ ਕੌਰ ਦੀ ਗੱਲ ਕਰੀਏ, ਗੋਲਡਨ ਗਰਲ ਦੇ ਨਾਂ ਨਾਲ ਜਾਣੀ ਜਾਂਦੀ ਆ, ਹਾਕੀ ਦੇ ਵਿੱਚ ਉਹਨੇ ਬੜੀਆਂ ਮੱਲਾਂ ਮਾਰੀਆਂ, ਬੜਾ ਸਾਫ਼ ਸੁਥਰਾ ਉਹਦਾ ਜੀਵਨ ਜਾਚ ਰਹੀ ਆ। ਸੋ ਕਈ ਚੀਜ਼ਾਂ ਉਹਦੇ ਫੇਵਰ ਚ ਜਾਂਦੀਆਂ, ਉਹਦਾ ਨਾਂ ਉਹਨੂੰ ਪਛਾਣਿਆ ਜਾਂਦਾ, ਐਵੇਂ ਮੇਜਰ ਸਿੰਘ ਦਾ ਨਾਂ ਉਹਨੂੰ ਪਛਾਣਿਆ ਜਾਂਦਾ ਤਾਂ ਉਹਨੂੰ ਉਹ ਕਨਵਰਟ ਕਰ ਰਹੇ ਆ ਰਾਜਨੀਤੀ ਦੇ ਵਿੱਚ ਆ ਕੇ। ਪਰ ਹੁਣ ਗੱਲ ਇਹ ਆ ਜਾਂਦੀ ਹੈ ਵੀ ਰਾਜਨੀਤੀ ਦੇ ਵਿੱਚ ਉਹ ਰਾਜਨੀਤੀ ਨੂੰ ਗੰਦ ਕਿਹਾ ਗਿਆ ਸਦਾ ਹੀ, ਕੇਜਰੀਵਾਲ ਵੀ ਕਹਿੰਦਾ ਰਿਹਾ ਵੀ ਇਹ ਚਿੱਕੜ ਦੇ ਵਿੱਚ ਸਾਨੂੰ ਡਿੱਗਣੇ ਪੈਣਾ, ਫੇਰ ਜਾ ਕੇ ਚਿੱਕੜ ਸਾਫ਼ ਹੋਊਗਾ, ਵਿੱਚ ਬੜੇ ਬਣਾ ਨਹੀਂ ਹੁੰਦਾ। ਪਰ ਇਹ ਕੋਸ਼ਿਸ਼ ਇਹ ਹੈ ਵੀ ਹੁਣ ਉਹ ਚਿੱਕੜ ਚ ਜਾਂ ਕਿੱਚੜ ਚ ਜਿਹੜਾ ਮਰਜ਼ੀ ਕਹੀਏ ਸ਼ਬਦ, ਉਹਦੇ ਚ ਰਹਿ ਕੇ ਇਹ ਆਪਦੇ ਆਪ ਨੂੰ ਕਿਵੇਂ ਸਾਫ਼ ਰੱਖ ਸਕਦੇ ਆ, ਕਿਵੇਂ ਆਪਦੇ ਆਪ ਤੋਂ ਇੱਕ ਮਾੜੇ ਥਾਂ ਦੇ ਉੱਤੇ ਮਾੜੀਆਂ ਸੋਸਾਇਟੀ ਤੋਂ ਮਾੜੀਆਂ ਗੱਲਾਂ ਤੋਂ ਬਚ ਸਕਦੇ ਆ, ਇਹ ਦੇਖਣ ਦੀ ਗੱਲ ਆ। ਇਹ ਚੈਲੰਜ ਹੋਊਗਾ ਹਰ ਬੰਦੇ ਲਈ ਵੀ ਇੱਕ ਰਾਜਵੀਰ ਕੌਰ ਨੇ 30 ਸਾਲ 25 ਸਾਲ ਹਾਕੀ ਦਾ ਸਾਫ਼ ਸੁਥਰਾ ਆਪਦਾ ਇੱਕ ਕੈਰੀਅਰ ਬਣਾਇਆ, ਤੇ ਹੁਣ ਆਉਣ ਵਾਲੇ 2-4-5 ਸਾਲਾਂ ਚ ਕਿਤੇ ਉਸ ਨੂੰ ਇੰਨਾ ਕੁ ਦਾਗਦਾਰ ਸਿਆਸੀ ਤੌਰ ਤੇ ਕਰ ਲੈਣ ਤਾਂ ਉਹ ਕਿਤੇ ਨਾ ਕਿਤੇ ਜ਼ਰੂਰ ਆੜੇ ਆਊਗਾ। ਉਹ ਚੀਜ਼ਾਂ ਦੇਖਣ ਦੀ ਗੱਲ ਆ ਵੀ ਕਿਵੇਂ ਹੁੰਦਾ, ਪਰ ਕੁੱਲ ਮਿਲਾ ਕੇ ਦੇਖੋ ਜੇ ਕਿਸੇ ਪਾਰਟੀ ਵੱਲ ਅਟਰੈਕਟ ਹੋ ਰਹੀ ਆ ਉਹ ਨਾਲ ਨਾਲ ਕੁਰਸੀ ਦਾ ਵੀ ਜਿਹੜੀ ਇੱਕ ਅੰਦਰ ਕੀੜਾ ਹੁੰਦਾ ਉਹ ਵੀ ਹੈਗੀ।
ਉਹ ਤਾਂ ਦੇਖੋ ਜਦੋਂ ਪੋਲਿਟਿਕਸ ਚ ਆਉਣਾ ਹੈ ਤਾਂ ਉਹਦੇ ਜਿਹੜੇ ਫਾਇਦੇ ਨੁਕਸਾਨ ਉਹ ਨਾਲ ਹੀ ਆਉਣੇ ਆ, ਸੋਚ ਸਮਝ ਕੇ ਕੋਈ ਬੰਦਾ ਇਹਦੇ ਵਿਚ ਪੈਰ ਰੱਖਦਾ। ਸੋ ਮਿੰਟੂ ਜੀ ਹੁਣ ਇੱਦਾਂ ਕਿ ਮਾਈਗ੍ਰੇਸ਼ਨ ਮੈਟਰ ਵੀ ਸ਼ੁਰੂ ਹੋਣਾ ਪ੍ਰੋਗਰਾਮ, ਰਿਸ਼ੀ ਗੁਲਾਟੀ ਰੈਡੀ ਬੈਠੇ ਨੇ ਐਡਲੇਡ ਸਟੂਡੀਓ ਤੋਂ ਹੀ, ਤੇ ਉਨ੍ਹਾਂ ਨੇ ਗੱਲਬਾਤ ਕਰਨੀ ਆ ਇਮੀਗ੍ਰੇਸ਼ਨ ਦੇ ਨਾਲ ਸੰਬੰਧਤ ਜਿਹੜੀਆਂ ਚੇਂਜਸ ਹੋ ਰਹੀਆਂ ਨੇ ਜਾਂ ਸਿਚੁਏਸ਼ਨ ਬਣ ਰਹੀਆਂ ਨੇ ਉਹਦੇ ਬਾਰੇ। ਸੋ 11 ਵਜੇ ਤੋਂ ਬਾਅਦ ਹੋਊਗਾ ਤੇ ਕੱਲ ਨੂੰ ਤੁਹਾਡਾ ਲਾਈਵ ਪ੍ਰੋਗਰਾਮ ਹੋਏਗਾ ਤੇ ਉਸ ਦੇ ਵਿਚ ਮੈਂ ਬੇਨਤੀ ਕਰਦਾ ਕਿ ਸਾਰੇ ਸਰੋਤਿਆਂ ਨੂੰ ਕਿ ਵੱਧ ਚੜ ਕੇ ਹਿੱਸਾ ਪਾਇਆ ਕਰਨ, ਆਪਣੀ ਦਿਲ ਵਾਲੀ ਗੱਲ ਆਪ ਆਪਣੀ ਜ਼ਬਾਨੀ ਕਰਿਆ ਕਰਨ। ਹੁਣ ਤਾਂ ਮੈਸੇਜ ਜ਼ਰੀਏ ਕਰਦੇ ਆ ਨਾ, ਇਹ ਥੋੜਾ ਜਿਹਾ ਪ੍ਰੋਗਰਾਮ ਇੱਦਾਂ ਹੁੰਦਾ ਕਿ ਅਸੀਂ ਟਾਈਮ ਦੇਣਾ ਚਾਹੁੰਦੇ ਹਾਂ, ਕਈ ਵਾਰੀ ਕਾਲ ਦੇ ਵਿੱਚ ਟਾਈਮ ਮਤਲਬ ਥੋੜਾ ਜਿਹਾ ਹੋਰ ਸਾਈਡ ਨੂੰ ਚਲੇ ਜਾਂਦਾ। ਸੋ ਇਸ ਕਰਕੇ ਜਿਹੜਾ ਇਹ ਫਾਰਮੈਟ ਹੈ ਇਹ ਥੋੜਾ ਡਿਫਰੈਂਟ ਫਾਰਮੈਟ ਹੈ। ਮਿੰਟੂ ਬਾਜੀ ਜਿਹੜਾ ਤੁਹਾਡਾ ਪ੍ਰੋਗਰਾਮ ਕੱਲ ਨੂੰ, ਮੈਨੂੰ ਲੱਗਦਾ ਕੱਲ ਨੂੰ ਸਰੋਪਾ ਹੀ ਪਊਗਾ ਸਾਰਾ ਪ੍ਰੋਗਰਾਮ ਦੇ ਵਿਚ, ਲੋਕੀ ਸਾਡੇ ਸਰੋਤੇ ਸਰੋਪਾ।
ਜਿੱਧਰ ਵੀ ਲੋਕ ਜਾਣਾ ਚਾਹੁੰਗੇ, ਜਿੱਧਰ ਨੂੰ ਵੀ ਜਾਣਾ ਚਾਹੁੰਗੇ ਆਪਾਂ ਤਿਆਰ ਆ ਉਧਰ ਹੀ ਗੱਲਬਾਤ ਕਰਨ ਨੂੰ। ਤੇ ਪਰ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਸਰੋਤਿਆਂ ਨੂੰ ਵੀ ਹਰ ਵਾਰ ਨਾ ਕਾਲ ਦੇ ਪ੍ਰੋਗਰਾਮ ਚ ਕਾਲ ਬੈਕ ਦੇ ਪ੍ਰੋਗਰਾਮ ਚ ਇਹ ਦਿੱਕਤ ਆਉਂਦੀ ਆ ਵੀ ਪਹਿਲਾਂ ਕੋਈ ਸ਼ੁਰੂਆਤ ਕਰਦਾ ਨੀ ਤੇ ਬਾਅਦ ਦੇ ਵਿਚ ਇੰਨੀ ਲੰਮੀ ਲਾਈਨ ਲੱਗ ਜਾਂਦੀ ਆ ਤੇ ਫਿਰ ਉਹ ਜੀ ਨੀ ਕਰਦਾ ਕਿਸੇ ਦੀ ਗੱਲ ਅਧੂਰੀ ਕੱਟੀਏ ਜਾਂ ਜੀ ਨੀ ਕਰਦਾ ਵੀ ਕਿਸੇ ਦਾ ਫੋਨ ਕਾਲ ਨਾ ਲਈਏ। ਸੋ ਬੇਨਤੀ ਹੈ ਜੀ, ਅਸੀਂ ਵੀ ਕੋਸ਼ਿਸ਼ ਕਰਦੇ ਆ ਵੀ ਥੋੜਾ ਜਿਹਾ ਸਮਾਂ ਵਧਾਉਣੇ ਆ, ਕਾਲਾਂ ਵੱਧ ਟਾਈਮ ਲੈਣ ਦਾ ਕਰਦੇ ਆ, ਤੇ ਬੇਨਤੀ ਇਹ ਹੈ ਵੀ ਬਰੀਫ ਦੇ ਵਿਚ ਤੇ ਮਸਲੇ ਦੇ ਰਹਿ ਕੇ ਹੀ ਗੱਲ ਕਰਕੇ ਵੱਧ ਤੋਂ ਵੱਧ ਕਾਲਰ ਨੂੰ ਜਿਹੜਾ ਅਸੀਂ ਸਹਿਯੋਗ ਦਈਏ ਉਨ੍ਹਾਂ ਨੂੰ ਸੁਣੀਏ ਤਾਂ ਕਿ ਇਹ ਪ੍ਰੋਗਰਾਮ ਦੇ ਵਿਚ ਜਿਹੜਾ ਦਾਇਰਾ ਇਹਦਾ ਹੋਰ ਵਿਸ਼ਾਲ ਕੀਤਾ ਜਾ ਸਕੇ
ਜੀ। ਚਲੋ ਮਿਲਦੇ ਆ ਜੀ ਫਿਰ ਕੱਲ ਨੂੰ ਤੁਹਾਡੇ ਪ੍ਰੋਗਰਾਮ ਚ। ਥੈਂਕ ਯੂ ਜੀ। ਤੇ
ਜੀ ਜੀ ਬਹੁਤ ਮਿਹਰਬਾਨੀ ਸੀ ਸੋ
ਸ਼ੁਕਰੀਆ ਜੀ। ਸੋ ਮਿੰਟੂ ਬਰਾੜ ਜੀ ਕੱਲ ਨੂੰ ਸ਼ਾਮਲ ਹੋਣਗੇ ਪ੍ਰੋਗਰਾਮ ਲਹਿਰਾਂ ਦੇ ਵਿਚ ਆਣਗੇ। ਸੋ ਦੋਸਤੋ ਪ੍ਰੋਗਰਾਮ ਜਾਰੀ ਰਹੇਗਾ ਦਿਲ ਵਾਲੀ ਗੱਲ ਤੇ ਮਾਈਗ੍ਰੇਸ਼ਨ ਮੈਟਰ ਦੇ ਵਿਚ ਕਨਵਰਟ ਹੋ ਜਾਏਗਾ। ਰਿਸ਼ੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿਚ ਤੇ ਪਟਿਆਲੇ ਤੋਂ ਹੀ ਸਪੋਰਟ ਮਿਲੇਗੀ ਜੀ, ਮਨਦੀਪ ਢਿੱਲੋਂ ਹੋਣੀ ਸਪੋਰਟ ਦੇਣਗੇ ਪ੍ਰੋਗਰਾਮ ਦੇ ਵਿਚ। ਸੋ ਬਹੁਤ ਸਾਰੇ ਮੈਸੇਜ ਵੀ ਆਏ ਸੱਜਣਾ ਮਿੱਤਰਾਂ ਨੇ ਸਾਂਝਾ ਪਾਈਆਂ, ਆਪ ਦਾ ਤਹਿ ਦਿਲੋਂ ਧੰਨਵਾਦ ਆ ਜੀ ਸਾਰਿਆਂ ਦਾ। ਤੇ ਅਮਰੀਕ ਸਿੰਘ ਫਲੋਰਾ ਕਹਿ ਰਹੇ ਨੇ ਕਿ ਮੀਂਹ ਪੈ ਰਿਹਾ ਜੀ ਸਿਡਨੀ ਦੇ ਵਿਚ ਹਜੇ ਵੀ ਬਹੁਤ ਜ਼ਿਆਦਾ, ਤੇ ਕੋਫ ਸਰਵਰ ਦੇ ਵਿਚ ਰੁਕਿਆ ਆ, ਪਰ ਇਕ ਵਾਰੀ ਫੇਰ ਜਾਂਦੇ ਜਾਂਦੇ ਮੈਂ ਵਾਰਨਿੰਗ ਦੇ ਦਾਂ ਸਾਰੇ ਈਸਟ ਕੋਸਟ ਦੇ ਉੱਤੇ ਕਿ ਅਗਰ ਤੁਹਾਨੂੰ ਕੋਈ ਅਤ ਜ਼ਰੂਰੀ ਨਹੀਂ ਹੈਗਾ ਕਿਤੇ ਜਾਣਾ ਤਾਂ ਨਾ ਜਾਓ, ਅੱਜ ਘਰੇ ਰਹੋ ਕਿਉਂਕਿ ਸੜਕਾਂ ਦੇ ਉੱਤੇ ਕਾਫੀ ਗਿੱਲ ਹੈ, ਮੀਂਹ ਹੈ, ਪਾਣੀ ਹੈ ਤੇ ਖਤਰਨਾਕ ਹੈ। ਇਹੀ ਸਾਰੀਆਂ ਅਥਾਰਟੀਜ਼ ਵੀ ਕਹਿ ਰਹੀਆਂ ਨੇ ਕਿ ਅਗਰ ਤੁਸੀਂ ਨਹੀਂ ਜਾਣਾ ਮਤਲਬ ਜ਼ਰੂਰੀ ਨਹੀਂ ਹੈਗਾ ਤਾਂ ਆਪਣੇ ਘਰੇ ਰਹੋ ਕਿਉਂਕਿ ਇਹਦੇ ਵਿਚ ਸੇਫਟੀ ਹੈ। ਬਹੁਤ ਸਾਰੇ ਦਰਖਤ ਵੀ ਟੁੱਟੇ ਹੋਏ ਨੇ, ਸੜਕਾਂ ਬੰਦ ਨੇ ਤੇ SCS ਵਾਲੰਟੀਅਰ ਜਿਹੜੇ ਨੇ ਵੱਡੇ ਪੱਧਰ ਤੇ ਸਾਫ਼ ਸਫਾਈ ਤੇ ਲੋਕਾਂ ਦੀ ਮਦਦ ਕਰ ਰਹੇ ਨੇ। ਤੇ ਬਾਕੀ SCS ਦੇ ਨੰਬਰ ਜਿਹੜੇ ਆਪਣੇ ਕੋਲ ਹੈਂਡੀ ਰੱਖੋ, ਅਗਰ ਕੋਈ ਦਿੱਕਤ ਆਈ ਤਾਂ ਉਸ ਨੂੰ ਕਾਲ ਕਰਕੇ ਤੁਸੀਂ ਮਦਦ ਲੈ ਸਕਦੇ ਹੋ ਜੀ, ਅਵੇਲੇਬਲ ਹੈ। ਸੋ ਦੋਸਤੋ ਮੈਂ ਪ੍ਰੋਗਰਾਮ ਛੱਡ ਕੇ ਜਾ ਰਿਹਾ ਤੇ ਇੱਕ ਗੀਤ ਬੜਾ ਖੂਬਸੂਰਤ ਚੁਣਿਆ ਮੈਂ ਜਾਂਦੇ ਜਾਂਦੇ ਤੇ ਉਧਰ ਰਿਸ਼ੀ ਗੁਲਾਟੀ ਪੂਰੀ ਤਿਆਰੀ ਕਰ ਰਹੇ ਨੇ। ਸੋ ਮਿਲਦੇ ਆ ਜੀ ਆਉਣ ਵਾਲੇ ਸ਼ਨਿਚਰਵਾਰ ਨੂੰ ਗ੍ਰਿਫ ਤੋਂ ਲਾਈਵ ਕਰਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਮੇਰਾ